ਸਤਿ ਸ੍ਰੀ ਅਕਾਲ ਜੀ ਸਾਰੇ ਹੀ ਮਿੱਤਰ ਪਿਆਰਿਆਂ ਨੂੰ ਨੱਚਦਾ ਪੰਜਾਬ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਿਆ ਜੀ ਤੁਹਾਡੀ ਸੇਵਾ ਦੇ ਵਿੱਚ ਤਰੀਕ ਤਾਂ ਹੋ ਗਿਆ ਜੀ 24 ਨਵੰਬਰ ਤੇ ਟਾਈਮ ਹੋ ਗਿਆ 3:50 ਸਟੂਡੀਓ ਦੀ ਘੜੀ ਦੇ ਉੱਤੇ ਮੌਸਮ ਵੀ ਥੋੜਾ ਬੇਈਮਾਨ ਹੈ ਲੇਕਿਨ ਕੋਈ ਗੱਲ ਨਹੀਂ ਕਰਾਂਗੇ ਤੁਹਾਡੇ ਨਾਲ 2 ਘੰਟੇ ਦਾ ਇਹ ਸਫ਼ਰ ਇਹਦੇ ਵਿੱਚ ਕਾਫੀ ਜਾਣਕਾਰੀਆਂ ਰਹਿਣਗੀਆਂ ਸ਼ੈਰੋ ਇਸ਼ਾਰੀ ਰਹੇਗੀ ਅੱਜ ਕੁਝ ਖਾਸ ਪ੍ਰੋਗਰਾਮ ਰਹੇਗਾ ਤੇ ਨਾਲ ਦੋਸਤੋ ਕੁਝ ਖਬਰਾਂ ਰਹਿਣਗੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਵੀ ਰਹਿਣਗੀਆਂ ਤੇ ਹਾਣੀਆਂ ਦਾ ਧੀਆਂ ਧਿਆਣੀਆਂ ਦਾ ਬਜ਼ੁਰਗਾਂ ਦਾ ਤੇ ਬੱਚਿਆਂ ਦਾ ਵੀ ਸਵਾਗਤ ਕਰਦੇ ਹਾਂ ਨੱਚਦਾ ਪੰਜਾਬ ਪ੍ਰੋਗਰਾਮ ਦੀਆਂ ਇਹਨਾਂ ਤਰੰਗਾਂ ਦੇ ਉੱਤੇ ਸੋ ਪਹਿਲਾਂ ਸਭ ਤੋਂ ਪਹਿਲਾਂ ਦੋਸਤੋ ਖਬਰਾਂ ਸਾਲ ਲੈਂਦੇ ਹਾਂ ਪਰਮਿੰਦਰ ਸਿੰਘ ਹੋਣਾ ਦੀ ਜਵਾਨੀ ਖਬਰਾਂ ਸੁਣਦੇ ਹਾਂ ਕੀ ਹੋ ਰਿਹਾ ਦੁਨੀਆਂ ਭਰ ਦੇ ਵਿੱਚ ਜਾਂ ਫਿਰ ਨਿਊਜ਼ੀਲੈਂਡ ਦੇ ਵਿੱਚ ਫਿਰ ਉਸ ਤੋਂ ਬਾਅਦ ਗੱਲ ਕਰਦੇ ਹਾਂ ਮਿਹਰਬਾਨੀ
ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਐਂਡ ਹੈਲੋ ਅੱਜ ਦਿਨ ਮੰਗਲਵਾਰ 24 ਨਵੰਬਰ 2020 ਦਾ ਵਰ੍ਹਾ ਜਦੋਂ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਮਗਰ ਮਹੀਨੇ ਦੀ 9 ਤਰੀਕ ਹੋ ਗਈ ਹੈ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ ਰੇਡੀਓ ਸਪਾਈਸ 104.6 FM ਨਿਊਜ਼ੀਲੈਂਡ ਹਰਮਨ ਰੇਡੀਓ ਆਸਟ੍ਰੇਲੀਆ ਫਰੰਟਲਾਈਨ ਰੇਡੀਓ ਕੈਨੇਡਾ ਅਤੇ ਖਬਰਨਾਮਾ ਵੈਬਸਾਈਟ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ ਭਾਰਤ ਦੇਸ਼ ਦੇ ਵਿੱਚ ਕੋਰੋਨਾ ਵਾਇਰਸ ਦੇ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 91,40,000 ਤੱਕ ਪੁੱਜ ਗਿਆ ਹੈ ਬੜੀ ਤੇਜ਼ੀ ਨਾਲ ਲਗਾਤਾਰ ਦੁਬਾਰਾ ਆਈ ਇਸ ਲਹਿਰ ਦੇ ਵਿੱਚ ਜਿੱਥੇ ਮ੍ਰਿਤਕਾਂ ਦੀ ਗਿਣਤੀ ਵੀ ਲਗਾਤਾਰ ਵੱਧਦੀ ਜਾ ਰਹੀ ਹੈ ਜੋ ਕਿ ਆਖਰੀ ਖਬਰਾਂ ਮਿਲਣ ਤੱਕ 1,34,000 ਤੱਕ ਪੁੱਜ ਗਈ ਹੈ ਇਕੱਲੇ ਸੂਬੇ ਪੰਜਾਬ ਦੀ ਚਰਚਾ ਕਰੀਏ ਹੁਣ ਤੱਕ 1,46,000 ਲੋਕ ਇਸ ਦੇ ਨਾਲ ਪੋਜ਼ਿਟਿਵ ਦੱਸੇ ਗਏ ਨੇ ਜਿਨ੍ਹਾਂ ਦੇ ਵਿੱਚੋਂ 1,35,000 ਸਿਹਤਯਾਬ ਹੋ ਗਏ ਨੇ ਇਸ ਦੇ ਬਾਵਜੂਦ ਮਰਨ ਵਾਲਿਆਂ ਦੀ ਗਿਣਤੀ 4,620 ਦੱਸੀ ਜਾ ਰਹੀ ਹੈ ਤੇ ਇੱਧਰ ਜਦੋਂ ਕਿਸਾਨ ਸੰਘਰਸ਼ ਦੀ ਗੱਲ ਚੱਲਦੀ ਹੈ ਤੇ ਰੇਲ ਮੰਤਰੀ ਪਿਊਸ਼ ਗੋਇਲ ਹੋਣਾਂ ਨੇ ਵੀ ਤੇ ਕੱਲ੍ਹ ਇੱਕ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਜੇਕਰ ਕਿਸਾਨ ਇਸ ਗੱਲ ਦੇ ਲਈ ਰਾਜ਼ੀ ਨੇ ਕਿ ਮਾਲ ਗੱਡੀਆਂ ਅਤੇ ਮੁਸਾਫ਼ਰ ਗੱਡੀਆਂ ਨੂੰ ਟਰੈਕਸ ਦੇ ਉੱਤੇ ਜਾਣ ਦਿੱਤਾ ਜਾਵੇਗਾ ਤੇ ਜ਼ਰੂਰ ਜਿੰਨੀ ਜਲਦੀ ਹੋ ਸਕੇ ਉਹ ਪੰਜਾਬ ਦੀਆਂ ਟਰੈਕਸ ਉੱਤੇ ਰੇਲ ਗੱਡੀਆਂ ਨੂੰ ਹਰੀ ਝੰਡੀ ਦੇ ਦੇਣਗੇ ਲੇਕਿਨ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਇਸ ਗੱਲ ਦੇ ਲਈ ਵੀ ਬਜ਼ਿੱਦ ਨੇ ਕਿ ਜੇਕਰ ਸਰਕਾਰ ਨੇ ਇਹਨਾਂ ਮੰਗਾਂ ਨੂੰ 26-27 ਨਵੰਬਰ ਦੇ ਦਿੱਲੀ ਦੀ ਘੇਰਾਬੰਦੀ ਦੇ ਦੌਰਾਨ ਨਾ ਮੰਨਿਆ ਤੇ 10 ਦਸੰਬਰ ਤੋਂ ਦੁਬਾਰਾ ਫਿਰ ਟਰੈਕਸ ਲੋਕਾਂ ਦੇ ਲਈ ਮਾਲ ਗੱਡੀਆਂ ਅਤੇ ਮੁਸਾਫ਼ਰ ਗੱਡੀਆਂ ਦੇ ਮੱਦੇਨਜ਼ਰ ਬੰਦ ਕਰ ਦਿੱਤੇ ਜਾਣਗੇ ਤੇ ਇੱਧਰ ਬੀਤੇ ਕੱਲ੍ਹ ਇਸ ਖਬਰ ਦੇ ਨਾਲ ਬਹੁਤ ਸਾਰੇ ਲੋਕ ਦੁਬਿਧਾ ਦੇ ਵਿੱਚ ਪੈ ਗਏ ਜਦੋਂ ਜਲੰਧਰ ਦੇ ਸ਼ਬਦ ਦੇ ਇੱਕ ਅਖਬਾਰ ਨੇ ਇਹ ਗੱਲ ਆਖੀ ਕਿ 72 ਸਾਲ ਬਾਅਦ ਆਖਿਰਕਾਰ ਆਕਾਸ਼ਵਾਣੀ ਜਲੰਧਰ ਕੇਂਦਰ ਬੰਦ ਕਰ ਦਿੱਤਾ ਗਿਆ ਪ੍ਰਸਾਰ ਭਾਰਤੀ ਮਹਿਕਮੇ ਵੱਲੋਂ ਜਿੱਥੇ ਹੁਣ ਤੋਂ ਕੁਝ ਦਿਨ ਪਹਿਲਾਂ ਗੋਰਖਪੁਰ ਦੇ ਆਕਾਸ਼ਵਾਣੀ ਸਟੇਸ਼ਨ ਨੂੰ ਬੰਦ ਕਰਨ ਦੀਆਂ ਖਬਰਾਂ ਆਈਆਂ ਸਨ ਉੱਥੇ ਜਲੰਧਰ ਆਕਾਸ਼ਵਾਣੀ ਦੇ ਸਟੇਸ਼ਨ ਨੇ ਬਾਅਦ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅਜਿਹਾ ਕੁਝ ਵੀ ਨਹੀਂ ਹੈ ਲੇਕਿਨ ਪ੍ਰਸਾਰ ਭਾਰਤੀ ਇਸ ਗੱਲ ਨੂੰ ਮੰਨਦੀ ਹੈ ਕਿ ਰੇਡੀਓ ਖਾਸ ਤੌਰ ਤੇ ਸਰਕਾਰੀ ਮੀਡੀਆ ਦੀ ਘੱਟ ਰਹੀ ਲੋਕਪ੍ਰਿਯਤਾ ਦੇ ਮੱਦੇਨਜ਼ਰ ਸ਼ਾਇਦ ਇਹ ਕਦਮ ਚੁੱਕ ਲਏ ਜਾਣ ਤੇ ਇਧਰ ਨਾਲ ਨਾਲ ਪੰਜਾਬ ਦੇ ਵਿੱਚ ਅਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਸੈਨਿਕ ਸਕੂਲ ਆਪਣੀ ਵੱਖਰੀ ਟੌਰ ਕਰਕੇ ਜਾਣੇ ਜਾਂਦੇ ਨੇ ਤੇ ਆਖਿਰਕਾਰ ਕੇਂਦਰ ਸਰਕਾਰ ਨੇ ਇੱਕ ਨਵਾਂ ਫੈਸਲਾ ਦਿੰਦਿਆਂ 28 ਸੈਨਿਕ ਸਕੂਲਾਂ ਦੇ ਵਿੱਚ ਹੁਣ ਕੁੜੀਆਂ ਦਾ ਦਾਖਲਾ ਸੰਭਵ ਕਰ ਦਿੱਤਾ ਹੈ ਆਖਰੀ ਖਬਰਾਂ ਮਿਲਣ ਤੱਕ ਜਾਣਕਾਰੀ ਮਿਲੀ ਹੈ ਕਿ ਦੇਸ਼ ਭਰ ਦੇ 28 ਸੈਨਿਕ ਸਕੂਲਾਂ ਦੇ ਵਿੱਚ ਜਨਵਰੀ 2021 ਤੋਂ ਨਵੇਂ ਸੈਸ਼ਨ ਦੇ ਦੌਰਾਨ 10% ਰਾਖਵਾਂਕਰਨ ਲੜਕੀਆਂ ਵਾਸਤੇ ਕਰ ਦਿੱਤਾ ਗਿਆ ਹੈ ਤੇ ਉਧਰ ਅੰਮ੍ਰਿਤਸਰ ਦੇ ਨਾਲ ਸੰਬੰਧਿਤ ਉੱਘੀ ਹਾਸਰਸ ਅਦਾਕਾਰਾ ਅਤੇ ਮੁੰਬਈ ਦੇ ਵਿੱਚ ਸੈਟਲ ਹੋ ਚੁੱਕੀ ਭਾਰਤੀ ਸਿੰਘ ਆਪਣੇ ਪਤੀ ਸਮੇਤ ਪੁਲਿਸ ਦੇ ਡਿੱਕੇ ਆ ਗਈ ਹੈ ਹਸ਼ੀਸ਼ ਅਤੇ ਗਾਂਜੇ ਦੇ ਸੇਵਨ ਦੀ ਗੱਲ ਸਵੀਕਾਰ ਕਰਨ ਤੋਂ ਬਾਅਦ ਹੁਣ ਪੁਲਿਸ ਨੇ ਉਸ ਨੂੰ ਆਪਣੀ ਕਸਟਡੀ ਦੇ ਵਿੱਚ 4 ਦਸੰਬਰ ਤੱਕ ਰਿਮਾਂਡ ਲੈ ਕੇ ਰੱਖ ਲਿਆ ਹੈ ਦੂਜੇ ਪਾਸੇ ਜ਼ਿਕਰ ਕਰਨਾ ਬਣਦਾ ਹੈ ਕਿ ਪੰਜਾਬ ਦੇ ਵਿੱਚ ਨਿੱਤ ਦਿਨ ਕੋਈ ਨਾ ਕੋਈ ਬੀਜੇਪੀ ਦਾ ਨੇਤਾ ਇਹ ਗੱਲ ਕਹਿੰਦਾ ਨਹੀਂ ਥੱਕਦਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਪੂਰੀਆਂ 117 ਸੀਟਾਂ ਉੱਤੇ ਵਿਧਾਨ ਸਭਾ ਦੇ ਵਿੱਚ ਬੀਜੇਪੀ ਆਪਣੇ ਉਮੀਦਵਾਰ ਖੜੀ ਕਰੇਗੀ ਇਸ ਮਾਮਲੇ ਵਿੱਚ ਤੰਜ਼ ਕੱਸਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਹਨਾਂ ਦੇ ਪੁਰਾਣੇ ਬੇਲੀ ਸੁਖਬੀਰ ਬਾਦਲ ਆਖਦੇ ਨੇ ਕਿ ਮੇਰੇ ਵੱਲੋਂ ਉਹਨਾਂ ਨੂੰ ਸ਼ੁਭ ਇੱਛਾਵਾਂ ਜਦੋਂ ਕਿ ਹੋਰ ਬਹੁਤ ਸਾਰੇ ਨੇਤਾ ਦਿਹਾੜੀ ਵਿੱਚ 3 ਵਾਰ ਇਹ ਗੱਲ ਆਖਦੇ ਨੇ ਕਿ ਬੀਜੇਪੀ ਕਿਸਾਨ ਮੁੱਦਿਆਂ ਦੇ ਉੱਤੇ ਬਹੁਤ ਬੁਰੀ ਤਰ੍ਹਾਂ ਪਛੜ ਗਈ ਹੈ ਜਿਸ ਕਰਕੇ 2022 ਦੇ ਦੌਰਾਨ ਪੰਜਾਬ ਵਿੱਚ ਭਾਜਪਾ ਦੇ ਪੈਰ ਲੱਗਣੇ ਕਾਫੀ ਮੁਸ਼ਕਲ ਦੱਸੇ ਜਾ ਰਹੇ ਨੇ ਤੇ ਉਧਰ ਮਾਲਵੇ ਦੇ ਜ਼ਿਲ੍ਹੇ ਬਠਿੰਡੇ ਦੇ ਵਿੱਚ ਇੱਕ ਖੌਫਨਾਕ ਘਟਨਾ ਦੇ ਵਿੱਚ 3 ਕਤਲ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ ਦਰਅਸਲ ਦਿਨ ਦਿਹਾੜੇ ਸਹਿਕਾਰੀ ਸਭਾ ਦੇ ਇੱਕ ਸਕੱਤਰ, ਉਹਨਾਂ ਦੀ ਪਤਨੀ ਅਤੇ ਧੀ ਦਾ ਕਤਲ ਕਰ ਦਿੱਤਾ ਗਿਆ। ਤਿੰਨਾਂ ਲਾਸ਼ਾਂ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਅਤੇ ਕਾਤਲ ਦੀ ਭਾਲ ਜਾਰੀ ਹੈ। ਤੇ ਜਦੋਂ ਸ਼ਾਇਰੀ ਦੀ ਗੱਲ ਕਰੀਏ ਤੇ ਫਿਰ ਵਿਜੇ ਵਿਵੇਕ ਸਾਹਿਬ ਲਿਖਦੇ ਨੇ ਕਿ ਮੇਰੇ ਸ਼ੇਰਾਂ ਚ ਆ ਕੇ ਸਿਮਟ ਹੀ ਗਏ, ਹਰਫਾਂ ਨੂੰ ਵੀ ਹੈਰਾਨੀਆਂ ਹੋਈਆਂ, ਤਾਂਗ ਸੱਜਣਾ ਦੀ ਖੌਫ ਦੁਨੀਆਂ ਦਾ, ਇਹ ਤਾਂ ਫਿਰ ਬੇਮਾਨੀਆਂ ਹੋਈਆਂ। ਪਰਮਿੰਦਰ ਦਿਓ ਇਜਾਜ਼ਤ, ਮਿਹਰਬਾਨੀ। ਐਨਜ਼ੈਡ ਇੰਡੀਅਨ ਫਲੇਮ, ਕਿਸੇ ਵੀ ਤਰ੍ਹਾਂ ਦੀ ਵੈਜੀਟੇਰੀਅਨ ਅਤੇ ਨਾਨ ਵੈਜੀਟੇਰੀਅਨ ਕੇਟਰਿੰਗ ਦੇ ਲਈ ਆਪਣਾ ਭਰੋਸੇਮੰਦ ਨਾਮ ਹਮੇਸ਼ਾ ਯਾਦ ਰੱਖੋ, ਐਨਜ਼ੈਡ ਇੰਡੀਅਨ ਫਲੇਮ, ਮੈਨਰੇਵਾ ਦੇ ਵਿੱਚ, ਨੰਬਰ 166 ਗ੍ਰੇਟ ਸਾਊਥ ਰੋਡ ਤੇ ਫੋਨ ਨੰਬਰ 2661927। ਸਤੋਂ ਦਿਨ ਤੁਹਾਡੀ ਸੇਵਾ ਚ ਹਾਜ਼ਰ, ਐਨਜ਼ੈਡ ਇੰਡੀਅਨ ਫਲੇਮ, ਗ੍ਰੇਟ ਸਾਊਥ ਰੋਡ, ਮੈਨਰੇਵਾ।
ਮੈਂ ਕਿਹਾ ਜੀ ਮੁੰਡੇ ਦਾ ਵਿਆਹ ਧਰਿਆ ਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ।
ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ।
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਨਜ਼ੈਡ ਇਵੈਂਟਸ ਨੂੰ, ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ। ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ, ਭੰਗੜੇ ਦੀ ਟੀਮ, ਡੀਜੇ, ਲਾਈਵ ਢੋਲ, ਜਾਗੋ, ਡੈਕੋਰੇਸ਼ਨ ਹਾਇਰ, ਮਹਿੰਦੀ ਨਾਈਟਸ ਅਤੇ ਮੱਚ ਮੋਰ। ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ, 021-99-4458 ਜਾਂ ਫਿਰ 9-212-9563।
ਸਟਾਈਲ ਐਂਡ ਇਵੈਂਟਸ, ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ।
ਦੇਸ਼, ਦੁਨੀਆ, ਧਰਮ, ਸਭਿਆਚਾਰ, ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜੋ punjabiherald.co.nz।
ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ, ਜਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਨੂੰ, ਫੋਨ 02102539830।
ਮਿੱਤਰੋ, ਪਤਾ ਇਹ ਟਿਊਨ ਕਿਉਂ ਲੱਗੀ ਆ? ਇਹ ਥੋੜੀ ਧਮਾਕੇ ਦਾ ਟਿਊਨ ਕਿਉਂ ਲੱਗੀ ਆ? ਕਿਉਂਕਿ ਅੱਜ ਸ਼ੇਰੋ ਸ਼ਾਇਰੀ ਵੀ ਹੋਣੀ ਆ। 2 ਮਹੀਨਿਆਂ ਦੀ ਗੈਰ ਹਾਜ਼ਰੀ ਤੋਂ ਬਾਅਦ ਸਰਦਾਰ ਪਰਮਿੰਦਰ ਸਿੰਘ ਜੀ ਵੀ ਹਾਜ਼ਰ ਹੋ ਗਏ ਨੇ ਸਟੂਡੀਓ ਦੇ ਵਿੱਚ। ਉਹਨਾਂ ਨੂੰ ਵੀ ਜੀਆਂ ਆਖਦੇ ਆ। ਪਰਮਿੰਦਰ ਜੀ, ਜੀਆਂ ਨੂੰ ਸਤਿ ਸ੍ਰੀ ਅਕਾਲ ਹੈ।
ਸਤਿ ਸ੍ਰੀ ਅਕਾਲ ਵੱਡੇ ਭਾਜੀ ਅਮਰੀਕ ਸਿੰਘ ਜੀ, ਤੇ ਸਤਿ ਸ੍ਰੀ ਅਕਾਲ ਸਾਰੇ ਹੀ ਮਿੱਤਰ ਪਿਆਰਿਆਂ ਨੂੰ। ਜਿੱਥੇ ਤੱਕ ਆਵਾਜ਼ ਪਹੁੰਚਦੀ ਹੈ, ਬਾਹਰ ਬਾਰਿਸ਼ ਬਹੁਤ ਹੋ ਰਹੀ ਹੈ। ਜੱਗੀ ਜੌਹਰ ਲਿਖਦੇ ਨੇ, ਮੈਂ ਕੁਦਰਤ ਨੂੰ ਦਮੇਲਾਂ ਤੀਕ ਜਾ ਕੇ ਵੇਖਣਾ ਚਾਹੁੰਦਾ। ਇਹ ਕੈਸੀ ਬੇਵਸੀ ਹਰ ਵਕਤ ਮੈਨੂੰ ਵਰਜਦੀ ਰਹਿੰਦੀ। ਰੋਜ਼ੀ ਰੋਟੀ ਦੇ ਵਸੀਲਿਆਂ ਦੇ ਵਿੱਚੋਂ ਜਦੋਂ ਕਿਤੇ ਸਮਾਂ ਮਿਲਦਾ, ਆਪਣੇ ਪਰਿਵਾਰ ਦੇ ਨਾਲ ਬੰਦਾ ਦੂਰ ਕਿਤੇ ਜਾਣਾ ਚਾਹੁੰਦਾ, ਜਿੱਥੇ ਕੁਦਰਤ ਦੇ ਬਿਲਕੁਲ ਕਰੀਬ ਉਹਦੀ ਬੁੱਕਲ 'ਚ ਬਹਿ ਕੇ ਚਾਰ ਗੱਲਾਂ ਹੋ ਜਾਣ, ਕਿਉਂਕਿ ਜ਼ਿੰਦਗੀ ਦਾ ਵਿਸਾਹ ਕੋਈ ਨਹੀਂ ਔਰ ਕਿਹੜੇ ਵੇਲੇ ਸੱਦਾ ਆ ਜਾਣਾ
ਪਤਾ ਕੁਛ ਨਹੀਂ।
ਇਸ ਕਰਕੇ ਜਿੰਨੀ ਦੇਰ ਜ਼ਿੰਦਗੀ ਹੈ, ਇਹਨੂੰ ਖੁੱਲ੍ਹ ਕੇ ਜੀਣ ਦਾ ਚਾਅ ਜਿਹੜਾ ਉਹ ਸਾਡੇ ਵਿੱਚ ਹਰੇਕ ਨੂੰ ਹੁੰਦਾ ਹੀ ਹੈ। ਲੇਕਿਨ ਮੈਂ ਅੱਜ ਦਿਨੇ ਵੀ ਗੱਲ ਕਰ ਰਿਹਾ ਸੀ, ਇੱਕ ਐਬ ਹੁੰਦਾ ਬੰਦੇ ਨੂੰ,
ਬਿਲਕੁਲ
ਉਹ ਐਬ ਜਿਹੜਾ ਮੈਨੂੰ ਇਹੀ ਐਬ ਲੱਗਾ ਹੋਇਆ ਵੀ,
ਪਰ ਅੱਜ ਕੱਲ ਤਾਂ ਐਪ ਲੋਡ ਕਰ ਲੈਂਦੇ, ਪਰ ਉਹ ਵਾਲਾ ਐਪ ਜਿਹੜਾ ਉਹਨੂੰ ਨਹੀਂ ਪਗਾਉਂਦੇ।
ਨਾਲੇ ਇਹ ਦੱਸਣ ਚ ਵੀ ਕੋਈ ਹਰਜ ਨੀ ਭਾਜੀ, ਮਾਂ ਮੇਰੀ ਕਹਿੰਦੀ ਹੁੰਦੀ ਤੇਰੇ ਪੈਰਾਂ ਨੂੰ ਬਿੱਲੀਆਂ ਬੱਜੀਆਂ, ਸੋ ਜਿਹਦੇ ਪੈਰਾਂ ਨੂੰ ਬਿੱਲੀਆਂ ਬੱਜੀਆਂ ਹੁਣ ਉਹਦਾ ਫਿਰ ਗੇੜਾ ਥੋੜਾ ਜ਼ਿਆਦਾ ਲੰਬਾ ਹੋ ਜਾਂਦਾ। ਲੇਕਿਨ ਵਾਪਸ ਆ ਗਏ ਜੀ ਆਪਣੇ ਘਰ ਦੇ ਵਿੱਚ, ਆਪਣੇ ਮਿੱਤਰਾਂ ਦੇ ਨਾਲ ਹੁਣ ਦੁੱਖ ਸੁੱਖ ਫੋਲਦੇ ਆ।
ਜੀ ਬਿਲਕੁਲ ਸਹੀ ਭਾਜੀ, ਸਭ ਤੋਂ ਪਹਿਲਾਂ ਗੱਲ ਕਰੀਏ, ਦੇਬੀ ਮਹਿਸੂਸਪੁਰੀ ਲਿਖਦਾ ਬਾਈ ਜੀ ਕਿ ਬੇਬਸੀ ਬੇਇਨਸਾਫੀ ਵਾਲੇ ਦਾਗ ਧੋਣ ਚੱਲੇ ਨੇ ਪੰਜਾਬੀ, ਫਿਰ ਅੱਜ ਦਿੱਲੀ ਦੀ ਜਾਨ ਨੂੰ ਰੋਣ ਚੱਲੇ ਨੇ। ਸੋ ਦਿੱਲੀ ਜਿਹੜੀ ਆ ਉਹਦੇ ਉੱਤੇ ਮਿੱਲਾਂ ਦਾ ਕਿਸਾਨਾਂ ਨੇ ਜਿਹੜਾ ਸਿਕੰਜਾ ਉਹ ਕੱਸ ਲਿਆ ਜੀ।
ਜੀ ਜੀ, 26 ਤੇ 27 ਨਵੰਬਰ ਨੂੰ 500 ਜਥੇਬੰਦੀਆਂ ਅਮਰੀਕਾ ਜੀ ਟੋਟਲ
ਜੀ,
ਜਿਨ੍ਹਾਂ ਵਿਚੋਂ 30 ਜਥੇਬੰਦੀਆਂ ਇਕੱਲੇ ਪੰਜਾਬ ਦੇ ਵਿਚੋਂ ਹੀ ਨੇ। ਸੋ ਦੱਸਿਆ ਇਹ ਜਾ ਰਿਹਾ ਕਿਸਾਨ, ਮਜ਼ਦੂਰ, ਆੜ੍ਹਤੀਏ ਤੇ ਹੋਰ ਬਹੁਤ ਸਾਰੀਆਂ ਅਲੱਗ ਅਲੱਗ ਜਥੇਬੰਦੀਆਂ ਨੇ, ਸਿਰਫ ਖੇਤੀਬਾੜੀ ਸੈਕਟਰ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਜਿਨ੍ਹਾਂ ਤੋਂ ਪ੍ਰਭਾਵਿਤ ਹੋਣਾ, ਸੰਯੁਕਤ ਮੋਰਚਾ ਬਣ ਕੇ ਜਿਹੜਾ ਪਿੰਡਾਂ ਦੇ ਵਿਚੋਂ ਰਸਦ ਇਕੱਠੀ ਕੀਤੀ ਜਾ ਰਹੀ ਹੈ। ਮਨਜਿੰਦਰ ਸਿੰਘ ਸਿਰਸਾ ਜਿਹੜੇ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ
ਜੀ,
ਉਹਨਾਂ ਨੇ ਟੀਵੀ ਦੇ ਉੱਤੇ ਕਹਿਣਾ ਸ਼ੁਰੂ ਕਰਤਾ, ਕਹਿੰਦੇ ਵੀ ਨਹੀਂ ਨਹੀਂ ਸਾਡੇ ਕਿਸਾਨ ਭਰਾਵਾਂ ਨੂੰ ਰਸਦ ਇਕੱਠੀ ਕਰਨ ਦੀ
ਲੋੜ ਨਹੀਂ
ਜਿਹੜੀ ਸਾਡੀ ਦਿੱਲੀ ਗੁਰਦੁਆਰਾ ਕਮੇਟੀ ਹੈ ਉਹ ਤੁਹਾਡੀ ਕੱਲੀ ਕੱਲੀ ਸਹੂਲੀਅਤ ਦਾ ਖਿਆਲ ਰੱਖੇਗੀ।
ਪਰ ਉਹ ਕਹਿੰਦੇ ਨੇ ਕਿ ਜਿੱਥੇ ਸਾਨੂੰ ਕਿਤੇ ਰੋਕਿਆ ਗਿਆ ਫਿਰ ਅਸੀਂ ਉੱਥੇ ਹੀ ਬਹਿ ਜਾਣਾ ਛਾਉਣੀ ਲਾ ਕੇ, ਸੋ ਉਸ ਕਰਕੇ ਵੀ ਮਿਲਾ ਤਾਂ ਚਾਹੀਦੀ ਹੈ।
ਹੁਣ ਇਸ ਵੇਲੇ ਜਿਹੜੇ ਹਾਲਾਤ ਨੇ, ਅਕਾਲੀ ਦਲ ਬਾਦਲ ਜਿਹੜਾ ਉਹ ਕੈਸ਼ ਕਰਨਾ ਚਾਹੁੰਦਾ ਕਿਸਾਨਾਂ ਦੀ ਹਮਦਰਦੀ ਨੂੰ
ਜੀ।
ਸੁਖਬੀਰ ਬਾਦਲ ਨੇ ਇਸ ਕਰਕੇ ਆਪਣੇ ਚਹੇਤੇ ਮਨਜਿੰਦਰ ਸਿਰਸਾ ਨੂੰ ਅਜਿਹਾ ਕਹਿਣ ਦੇ ਲਈ ਆਖਿਆ, ਲੇਕਿਨ ਸੱਚਾਈ ਇਹੀ ਹੈ ਜਿਹੜੀ ਤੁਸੀਂ ਕਹਿ ਰਹੇ ਹੋ। ਮਨੋਹਰ ਲਾਲ ਖੱਟਰ ਨੇ ਬੀਤੇ ਕੱਲ ਕੁਝ ਪੰਜਾਬੀ ਕਿਸਾਨਾਂ ਦੇ ਉੱਤੇ ਜਿਹੜੇ ਪਰਚੇ ਦਰਜ ਕਰਵਾਏ ਜੀ ਉਹਨਾਂ ਦਾ ਕਹਿਣਾ ਸੀ ਯੂਰੀਆ ਜਿਹੜਾ ਉਹ ਸਿਰਫ ਇੱਕ ਤਿਹਾਈ ਪਹੁੰਚ ਰਿਹਾ ਪੰਜਾਬ ਦੇ ਵਿੱਚ ਸੋ ਹਰਿਆਣੇ ਚ ਜਾ ਕੇ ਜਦੋਂ ਪੰਜਾਬ ਦੇ ਕਿਸਾਨਾਂ ਨੇ ਯੂਰੀਆ ਖਰੀਦਿਆ ਜਦੋਂ ਕਿ ਸਾਰਾ ਦੇਸ਼ ਇੱਕ ਹੈ ਤੇ ਇਸ ਦੇਸ਼ ਦੇ ਵਿੱਚੋਂ ਦੂਜੀ ਸਟੇਟ ਦੇ ਵਿੱਚ ਜਾ ਕੇ ਯੂਰੀਆ ਖਰੀਦਣਾ ਕੋਈ ਗੁਨਾਹ ਤਾਂ ਹੈ ਨੀ ਲੇਕਿਨ ਉਹਨੇ ਜਮਾਖੋਰੀ ਮੁਨਾਫਾਖੋਰੀ ਦਾ ਜਿਹੜਾ ਰੌਲਾ ਪਾ ਕੇ ਹਰਿਆਣੇ ਦੇ ਮੁੱਖ ਮੰਤਰੀ ਨੇ ਇੱਕ ਤਾਂ ਧਮਕੀ ਦਿੱਤੀ ਹੈ ਕਿ ਕੋਈ ਇੱਧਰ ਨੂੰ ਨਾ ਆਵੇ ਦੂਜੀ ਗੱਲ ਆ ਵੀ ਦਿੱਲੀ ਨੂੰ ਜਾਣਾ ਤਾਂ ਹਰਿਆਣੇ ਵਿੱਚ ਦੀ ਲੰਘ ਗਈ ਆ ਉਹਨੇ ਹਰਿਆਣੇ ਦੇ ਵਿੱਚ ਬ੍ਰੇਕਾਂ ਲਵਾਉਣੀਆਂ ਉਹਨੇ ਸੋਚਿਆ ਹੈ ਜੀ ਕਿਉਂਕਿ ਇਹ ਦੋਵੇਂ ਪੁਰਾਣੇ ਜਿਹੜੇ ਨੇ ਜਨਸੰਘੀ ਰਹੇ ਨੇ ਆਰ ਐਸ ਐਸ ਦੇ ਪੱਕੇ ਪ੍ਰਚਾਰਕ ਰਹੇ ਨੇ ਮੋਦੀ ਵੀ ਤੇ ਮਨੋਹਰ ਲਾਲ ਖੱਟਰ ਸੋ ਇਸ ਕਰਕੇ ਦੇਖਣਾ ਹੁਣ ਇਹ ਹੈ ਕਿ ਮਨੋਹਰ ਲਾਲ ਖੱਟਰ ਨੂੰ ਟੈਕਲ ਜਿਹੜੇ ਆ ਉਹ ਸਾਡੇ ਕਿਸਾਨ ਕਿਵੇਂ ਕਰਦੇ ਨੇ ਦੂਜੀ ਗੱਲ ਚੰਦੂ ਮਾਜਰਾ ਸਾਹਿਬ ਕਹੀ ਜਾਂਦੇ ਨੇ ਕਿ ਦੇਖੋ ਜੀ ਚਾਹੀਦਾ ਤਾਂ ਇਹ ਸੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਉਂਕਿ ਖੁਦ ਇਹ ਗੱਲ ਕਹਿੰਦੇ ਰਹੇ ਨੇ ਉਹਨਾਂ ਨੂੰ ਚਾਹੀਦਾ ਸਰਬ ਪਾਰਟੀ ਮੀਟਿੰਗ ਸੱਦ ਕੇ ਤਾਂ ਉਹ ਆਪ ਨਾਲ ਜਾਂਦੇ ਕਿਸਾਨਾਂ ਦੇ
ਬਿਲਕੁਲ
ਸੋ ਹੁਣ ਜੇ ਇੱਦਾਂ ਦੀ ਗੱਲ ਆ ਤਾਂ ਫਿਰ ਮੇਰਾ ਖਿਆਲ ਸੁਖਬੀਰ ਬਾਦਲ ਨੂੰ ਵੀ ਨਾਲ ਜਾਣਾ ਚਾਹੀਦਾ
ਬਿਲਕੁਲ ਜਾਣਾ ਚਾਹੀਦਾ ਹਾਂਜੀ
ਗੱਲਾਂ ਬਹੁਤ ਨੇ ਜੀ ਇਧਰੋਂ ਕਿਸਾਨਾਂ ਦੇ ਨਾਲ ਨਾਲ ਜਿਹੜੇ ਅਦਾਕਾਰ ਨੇ ਸਾਹਿਤਕਾਰ ਨੇ ਉਹਨਾਂ ਨੇ ਵੀ ਵੱਡੇ ਪੱਧਰ ਦੇ ਉੱਤੇ ਗੱਲਾਂ ਕੀਤੀਆਂ ਨੇ ਅੱਜ ਦੁਪਹਿਰੇ ਮੈਂ ਚੰਡੀਗੜ੍ਹ ਦੀ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ ਜਿਹਦੇ ਵਿੱਚ ਹਰਫ ਚੀਮਾ ਤੇ ਆਪਣੇ ਕਨਵਰ ਗਰੇਵਾਲ ਇਹ ਸੰਬੋਧਨ ਕਰ ਰਹੇ ਸਨ ਇਹਨਾਂ ਨੇ ਕਿਹਾ ਸੀ ਵਾਰੋ ਵਾਰੀ ਸਿਰ ਧਰਨੇ ਤੇ ਬੈਠਾਂਗੇ ਤੇ ਸਾਡੇ ਵੱਲੋਂ ਪੂਰਾ ਸਹਿਯੋਗ ਰਹੇਗਾ ਇੱਕ ਵਧੀਆ ਡਿਜ਼ਾਈਨ ਇੱਕ ਵਧੀਆ ਪਲਾਨ ਜਿਹੜਾ ਉਹ ਤਿਆਰ ਹੋ ਰਿਹਾ ਤਾਂ ਕਿ ਧਰਨੇ ਦੀ ਜਿਹੜੀ ਕੰਟੀਨਿਊਟੀ ਹੈ ਜਿਹੜੀ ਲਗਾਤਾਰਤਾ ਉਹ ਬਰਕਰਾਰ ਰਹੇ
ਇਹ ਸਾਰੇ ਪੰਜਾਬੀਆਂ ਨੂੰ ਸ਼ਲਾਘਾ ਹੈ ਕਿਉਂਕਿ ਸਾਰੇ ਕਿਸਾਨ ਜਿਹੜੇ ਨੌਜਵਾਨ ਪੀੜ੍ਹੀ ਹੈ ਖਾਸ ਕਰਕੇ ਇਹਨਾਂ ਦੇ ਨਾਲ ਜੁੜੀ ਹੈ ਇਸ ਵਾਰ ਉਸ ਤਰ੍ਹਾਂ ਨਾਲ ਨਹੀਂ ਹੋਇਆ ਕਾਫੀ ਖਰੀਦਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਨਹੀਂ ਵਿਕੇ ਸੋ ਚੰਗੀ ਗੱਲ ਹੈ
ਕੁਛ ਗ੍ਰੇ ਏਰੀਏ ਚ ਜ਼ਰੂਰ ਆ ਗਿਆ ਜਿਵੇਂ ਦੀਪ ਸਿੱਧੂ ਦੇ ਮਾਮਲੇ
ਚ ਕੁਛ ਕੁ ਨੇ
ਕੁਛ ਰੌਲਾ ਪੈ ਰਿਹਾ ਥੋੜਾ ਬਹੁਤ ਤੇ ਬਾਕੀ ਸੰਨੀ ਦਿਓਲ ਦੀਆਂ ਚਿੱਠੀਆਂ ਜਿਹੜੀਆਂ ਨੇ ਉਹ ਵੀ ਗ੍ਰੇ ਏਰੀਏ ਚ ਆ ਗਈਆਂ ਸੋ ਦੇਖਣਾ ਇਹ ਹੋਵੇਗਾ ਕਿ ਆਖਿਰਕਾਰ ਪੰਜਾਬ ਸਰਕਾਰ ਸੱਚੇ ਦਿਲੋਂ ਕਿਸਾਨਾਂ ਦੇ ਨਾਲ ਤੁਰੀ ਹੋਈ ਹੈ ਕਿਉਂਕਿ ਪਿੱਛੋਂ ਘੁਰਕੀ ਵਾਜਾਂ ਦੀ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਹੈ ਉਹਨਾਂ ਨੇ ਰਣਿੰਦਰ ਨੂੰ 6 ਘੰਟੇ ਜਦੋਂ ਆ ਕੇ ਪੁੱਛਗਿੱਛ ਕੀਤੀ ਚੰਡੀਗੜ੍ਹ ਤੇ ਉਦੋਂ ਫਿਰ ਮਹਿਲਾ ਵਾਲਿਆਂ ਨੂੰ ਫਿਕਰ ਪੈ ਗਿਆ ਕਿ ਹੋਰਨਾਂ ਕਿਸਾਨਾਂ ਦੇ ਚੱਕਰ ਚ ਸਾਡੇ ਸਾਰੇ ਭੇਦ ਖੁੱਲ ਜਾਣ ਸੋ ਕੇਂਦਰ ਸਰਕਾਰ ਦੇ ਕੋਲ ਬਹੁਤ ਸਾਰੇ ਬ੍ਰਹਮਸਤਰ ਹੁੰਦੇ ਆ ਜਿਹੜੇ ਮੌਕੇ ਦੀ ਮੌਕੇ ਖੋਲਦੇ ਆ
ਮੌਕੇ ਦੀ ਮੌਕੇ
ਸਰਕਾਰ ਚਾਹੇ ਕਾਂਗਰਸ ਦੀ ਹੋਵੇ ਚਾਹੇ ਬੀਜੇਪੀ ਦੀ ਹੋਵੇ ਨੇਤਾਵਾਂ ਦੇ ਬਹੁਤ ਸਾਰੇ ਗੁਪਤ ਭੇਦ ਹੁੰਦੇ ਆ ਜਿਹੜੇ ਦੂਸਰੇ ਕੋਲ ਰਾਖਵੇਂ ਪਏ ਹੁੰਦੇ ਆ ਜਿਹੜਾ ਸੱਤਾ ਦੇ ਵਿੱਚ ਹੁੰਦਾ ਉਹ ਦੂਸਰੇ ਦੇ ਕੱਪੜੇ ਲਾਉਣ ਤੋਂ ਗਰੇਜ਼ ਨਹੀਂ ਕਰਦਾ ਸਿਮਰਜੀਤ ਸਿੰਘ ਬੈਂਸ ਦੇ ਉੱਤੇ ਵੀ
ਉਹਨਾਂ ਤੇ ਵੀ ਕੇਸ
ਰੌਲਾ ਪਈ ਜਾਂਦਾ ਜੀ ਉਹ ਕਹਿੰਦੇ ਜੀ ਉਹ ਸਰਜੀ ਢਲਾਉਣੀ ਕਹਿੰਦੇ ਵੀ ਇਹ ਬੜਾ ਧੱਕਾ ਤੇ ਮਹਿਲਾ ਕਮਿਸ਼ਨ ਦੀਆਂ ਜਿਹੜੀਆਂ ਕਾਲੀਆਂ ਨਿਕਾ ਲਾ ਕੇ ਔਰਤਾਂ ਜਿਹੜੀਆਂ ਮੈਂ ਦੇਖ ਰਿਹਾ ਸੀ ਪਟਿਆਲੇ ਵੀ ਲੁਧਿਆਣੇ ਵੀ ਉਹ ਪੂਰੀ ਲਾਲਾ ਲਾਲਾ ਹੋ ਰਹੀ ਆ ਕਿਉਂਕਿ ਤੁਹਾਨੂੰ ਚੇਤਾ ਹੋਣਾ ਸਾਡੇ ਪੱਤਰਕਾਰ ਭਾਈਚਾਰੇ ਵਿੱਚੋਂ ਬਲਤੇਜ ਪੰਨੂ ਉਹਨਾਂ ਦੇ ਉੱਤੇ ਵੀ ਇਸੇ ਤਰ੍ਹਾਂ ਦੇ ਜਿਹੜੇ ਗਲਤ ਦੋਸ਼ ਲਾਏ ਗਏ ਸੀ ਬਾਅਦ ਵਿੱਚ ਉਹਨਾਂ ਵਿੱਚੋਂ ਬਿਲਕੁਲ ਸਾਫ਼ ਬਰੀ ਹੋ ਗਏ ਤੇ ਹੁਣ ਵੀ ਸਿਮਰਜੀਤ ਬੈਂਸ ਜਿਹੜੇ ਨੇ ਉਹ ਲੁਧਿਆਣੇ ਦੀ ਜਿਹੜੀ ਪ੍ਰਮੁੱਖ ਹੈ ਡਿਪਟੀ ਕਮਿਸ਼ਨਰ ਬੀਬਾ ਉਹਨਾਂ ਦੇ ਸਾਹਮਣੇ ਪੇਸ਼ ਹੋ ਕੇ ਉਹਨਾਂ ਨੇ ਆਪਣੀ ਗੱਲ ਰੱਖ ਦਿੱਤੀ ਹੈ ਤੇ ਉਹਨਾਂ ਨੇ ਬਿਆਨ ਦਿੱਤਾ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਲੇਕਿਨ ਬਹੁਤ ਸਾਰੇ ਜਿਹੜੇ ਸ਼ੁਗਲ ਮੇਲੇ ਵਾਲੇ ਬੰਦੇ ਨੇ ਉਹਨਾਂ ਨੇ ਵਟਸਐਪ ਦੇ ਉੱਤੇ ਸੁਨੇਹੇ ਭੇਜਣੇ ਸ਼ੁਰੂ ਕਰ ਦਿੱਤੇ ਕਹਿੰਦੇ ਭਾਜੀ ਸੁੱਚਾ ਸਿੰਘ ਲੰਗਾਹ ਨੇ ਫੋਨ ਕੀਤਾ ਸਿਮਰਜੀਤ ਬੈਂਸ ਨੂੰ ਕਹਿੰਦਾ ਵੀ ਮੇਰਾ ਮਾਮਲਾ ਜ਼ਿਆਦਾ ਸੰਗੀਨ ਸੀ ਮੈਂ ਨਿਕਲ ਗਿਆ ਤੇਰੀ ਤਾਂ ਗੱਲ
ਤੇਰਾ ਤਾਂ ਕੁਛ ਹੀ ਨਹੀਂ ਤੇਰਾ ਤਾਂ ਹਜੇ ਦੂਜੇ ਵਟਸਐਪ ਹੀ ਆ
ਖੈਰ ਵਾਲੇ ਉੱਤੇ ਕਈ ਨੇ ਇਹਨਾਂ ਉੱਤੇ ਚਰਚਾ ਲਗਾਤਾਰ ਜਾਰੀ ਰੱਖਾਂਗੇ 4:03 ਹੋ ਚੁੱਕੇ ਨੇ ਭਾਵੇਂ ਕਿ ਗਰਮੀਆਂ ਦੀ ਰੁੱਤ ਸ਼ੁਰੂ ਹੋ ਚੁੱਕੀ ਹੈ ਬਾਰਬੀਕਿਊ ਜਿਹੜੇ ਤੁਸੀਂ ਸਾਫ਼ ਕਰ ਲਏ ਹੋਣਗੇ ਉਧਰੋਂ ਨਿਆਣੇ ਵੀ ਛੁੱਟੀਆਂ ਦੇ ਰੌਂ ਦੇ ਵਿੱਚ ਲਗਾਤਾਰ ਉਡੀਕ ਕਰ ਰਹੇ ਆ
ਕਈਆਂ ਦੇ ਅੱਜ ਪੇਪਰ ਆ ਕਾਫੀ ਟੈਂਸ਼ਨ ਆ ਸਿਰ ਖੁਰਚਦੇ ਰਹਿੰਦੇ ਆ ਵੀ ਹਾਂ ਆ ਗਿਆ ਹਾਂਜੀ
ਉਹ ਨੇੜੇ ਵਾਲਾ ਕੰਮ ਤਾਂ ਹੋਣਾ ਨੀ ਪੱਕੇ ਪੇਪਰ ਪਾ ਕੁੜੀ ਅਸੀਂ ਪਰਚੀਆਂ ਸੱਟਣਾਵਾਂਗੇ
ਉਹ ਨੀ ਹੋਣਾ ਜੀ ਹੁਣ ਉਹ ਨੀ ਹੋਣਾ ਹੁਣ ਤਾਂ ਸਾਰਾ ਕੁਛ ਆਨਲਾਈਨ ਹੋ ਰਿਹਾ ਪੜ੍ਹਨਾ ਹੀ ਪੈਣਾ ਹੈ
ਜਿਹੜੀ ਤੁਸੀਂ ਪਹਿਲਾਂ ਗੱਲ ਛੇੜੀ ਸੀ ਨਾ ਕਿਸਾਨ ਸੰਘਰਸ਼ ਦੀ ਇਹਦੇ ਵਿੱਚ ਕਾਫੀ ਜ਼ਿਆਦਾ ਮੁਲਵਸ ਨੇ ਕਨਵਰ ਗਰੇਵਾਲ ਤੇ ਹਰਫ ਚੀਮਾ ਉਹਨਾਂ ਨੇ ਇੱਕ ਗੀਤ ਵੀ ਰਿਲੀਜ਼ ਕੀਤਾ ਲੋਸ ਗੀਤ ਤੋਂ ਸ਼ੁਰੂਆਤ ਕਰਦੇ ਹਾਂ ਤੇ ਇੱਕ ਅਸੀਂ ਆਪਣੀ ਪੂਰੀ ਟੀਮ ਵੱਲੋਂ ਨਾਲ ਨਾਲ ਰੇਡੀਓ ਸਪਾਈਸ ਦੀ ਟੀਮ ਵੱਲੋਂ ਸਾਰਿਆਂ ਨੂੰ ਹੀ ਜਿੱਥੇ ਪਹਿਲੀ ਵਾਰ ਇੱਕ ਨਵੇਕਲਾ ਉਦਮ ਕੀਤਾ ਜਾ ਰਿਹਾ ਪੰਜਾਬੀ ਹਫ਼ਤਾ ਮਨਾਇਆ ਜਾ ਰਿਹਾ ਉਹਦੀ ਵੀ ਮੁਬਾਰਕਬਾਦ ਦਿੰਦੇ ਹਾਂ ਇਸ ਤੋਂ ਬਾਅਦ ਪਹਿਲੇ ਪਾਤਸ਼ਾਹੀ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਜਿਹੜੇ ਨੇ ਉਹ ਆਉਂਦੇ ਸੋਮਵਾਰ ਨੂੰ ਆ ਰਹੇ ਨੇ ਵੱਖ ਵੱਖ ਗੁਰੂ ਘਰਾਂ ਦੇ ਵਿੱਚ ਪ੍ਰੋਗਰਾਮ ਉਲੀਕੇ ਜਾ ਰਹੇ ਨੇ ਸੋ ਸਾਰੀ ਹੀ ਸੰਗਤ ਨੂੰ ਬੇਨਤੀ ਹੈ ਕਿ ਸਮਾਂ ਕੱਢ ਕੇ ਜ਼ਰੂਰ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਉਹਨਾਂ ਦੇ ਪਾਏ ਪੂਰਨਿਆਂ ਦੀ ਚਰਚਾ ਜ਼ਰੂਰ ਹੋਵੇ ਔਰ ਹੋ ਸਕੇ ਤਾਂ ਆਪਣੀ ਜੀਵਨ ਜਾਂਚ ਦੇ ਵਿੱਚ ਆਪਾਂ ਉਹਨਾਂ ਪੂਰਨਿਆਂ ਨੂੰ ਲਾਗੂ ਵੀ ਕਰੀਏ
ਜੀ ਬਿਲਕੁਲ ਤੇ ਲਓ ਦੋਸਤੋ ਫਿਰ ਗੀਤ ਵੱਲ ਵੱਧਦੇ ਹਾਂ ਤੇ ਪ੍ਰੋਗਰਾਮ ਨੱਚਦਾ ਪੰਜਾਬ 4:04 ਹੋ ਗਏ ਸਟੂਡੀਓ ਦਾ ਨੰਬਰ 8151 8100 ਕੋਈ ਵੀ ਗੱਲਬਾਤ ਹੈ ਕਰਿਓ ਫੋਨ ਫਿਰ ਲੋਗ ਮਾਣਦੇ ਹਾਂ ਇਸ ਗੀਤ ਦਾ ਆਨੰਦ
ਬਸ ਨਾ ਦੀ ਆੜੀ ਦਿੱਲੀ ਦੀ ਕਾਲੀਆਂ ਨੀਤੀਆਂ ਕਰਦੇ ਲਾਗੂ ਉਹ ਨੀਅਤ ਮਾੜੀ ਦਿੱਲੀ ਦੀ ਤੇਰੇ ਗਲ ਤੱਕ ਪਹੁੰਚ ਗਈ ਏ ਆਣ ਕੁਹਾੜੀ ਦਿੱਲੀ ਦੀ ਉਹ ਤੇਰੀਆਂ ਖੁਦਕੁਸ਼ੀਆਂ ਤੇ ਕਾਹਤੋਂ ਵੱਜਦੀ ਤਾੜੀ ਦਿੱਲੀ ਦੀ ਵੇਲਾ ਆ ਗਿਆ ਜਾ ਕਿਸਾਨਾ
ਸਿਸਟਮ ਦੇ ਹਰ ਕਿਚ ਫਾਨਾ ਖੇਤਰ ਖੋਣ ਨੂੰ ਫਿਰਦਾ ਖੇਤ ਤੇਰੇ ਖੋਣ ਨੂੰ ਫਿਰਦੇ ਜੋ ਤੂੰ ਪੁੱਤਰੇ ਕੀਤੇ ਐਂਟਰ ਨਾਲ ਖਿੱਚ ਲੈ ਜੱਟਾ ਖਿੱਚ ਲੈ ਜੱਟਾ ਓਏ ਖਿੱਚ ਤਿਆਰੀ ਵੇਚਾ ਪੈ ਗਿਆ ਸੈਂਟਰ ਨਾਲ ਖਿੱਚ ਲੈ ਜੱਟਾ ਖਿੱਚ ਤਿਆਰੀ ਵੰਡੇ ਕਿਹੜੀ ਪਾਰਟੀ ਤੇ ਕਿਹੜੇ ਝੰਡੇ ਓਏ ਵੋਟਾਂ ਪਾ ਕੇ ਖਾਵੇ ਡੰਡੇ ਉਹ ਭੋਲਿਆ ਜੱਟਾ ਸਮਝ ਡੰਡੇ ਆਓ 26 ਤਰੀਕ ਨੂੰ ਆਪਦੇ ਹੱਕਾਂ ਲਈ ਸਾਰੇ ਰਲ ਮਿਲ ਕੇ ਇਕੱਠੇ ਹੋ ਕੇ ਦਿੱਲੀ ਨੂੰ ਚੱਲੀਏ ਚੜ੍ਹਦੀ ਕਲਾ
ਬਿਲਕੁਲ ਜੀ ਸੋ ਗੀਤ ਦੇ ਵਿੱਚ ਵੀ ਕਾਫੀ ਸੱਚੀਆਂ ਗੱਲਾਂ ਸੀ ਸੋ ਧੋਖਾ ਜਿਹੜਾ ਆ ਉਹ ਦਿੱਲੀ ਕਰ ਰਹੀ ਹੈ ਪਰ ਦਿੱਲੀ ਨੂੰ ਫਿਰ ਭੁਗਤਣਾ ਪੈਣਾ ਜੀ ਮੈਨੂੰ ਲੱਗਦਾ
ਦੇਖੋ ਜਿਹੜੀ ਤੁਸੀਂ ਪਹਿਲਾਂ ਇਸ਼ਾਰਾ ਕੀਤਾ ਨਾ ਮੈਨੂੰ ਨਿੱਜੀ ਤੌਰ ਤੇ ਤਸੱਲੀ ਦਾ ਇਸ ਗੱਲ ਦੀ ਆ ਮੈਂ ਕਈ ਵਾਰ ਜ਼ਿਕਰ ਕਰ ਚੁੱਕਾ ਕਿ ਜਿਹੜੇ ਨੌਜਵਾਨ ਨੇ ਨਾ ਘੱਟੋ ਘੱਟ ਉਹਨਾਂ ਨੇ ਫਰਜ਼ ਨੂੰ ਪਛਾਣਿਆ
ਜੀ
ਜਿਹਨਾਂ ਬਾਰੇ ਅਸੀਂ ਅਕਸਰ ਕਹਿੰਦੇ ਵੀ ਨਹੀਂ ਇਹ ਤਾਂ ਗੀਤਾਂ ਵਾਲਿਆਂ ਵਾਸਤੇ ਲੜਨ ਜੋਗੇ ਆ ਸੋ ਉਹ ਮਾਮਲਾ ਜਿਹੜਾ ਉਹ ਥੋੜਾ ਜਿਹਾ ਕਾਬੂ ਚ ਆ ਗਿਆ ਤੇ ਵੈਸੇ ਵੀ ਜਿੱਦਾਂ ਹੁਣ ਕਵਿੰਦਰ ਚਾਂਦ ਉਹਨਾਂ ਨੇ ਲਿਖਿਆ ਸੀ ਆਖਿਆ ਫੁੱਲਾਂ ਨੂੰ ਮੈਂ ਕਿਰਦਾਰ ਸੁੱਚਾ ਰੱਖਿਓ ਨਿੱਤ ਵਿਕ ਦੀ ਜ਼ੁਲਫ ਦਾ ਸ਼ਿੰਗਾਰ ਨਾ ਬਣਨਾ ਕਦੇ ਸੋ ਹੁਣ ਸਮਾਂ ਆ ਗਿਆ ਕਿ ਆਹਮੋ ਸਾਹਮਣੇ ਦੀ ਟੱਕਰ ਆਰ ਪਾਰ ਦੀ ਲੜਾਈ ਹੈ ਜਦੋਂ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹਨਾਂ ਦਾ ਵੀ ਰੋਲ ਕਾਫੀ ਹੱਦ ਤੱਕ ਜਿਹੜਾ ਉਹ ਖਦਸ਼ੇ ਚ ਪੈ ਗਿਆ ਅੱਜ ਮੈਂ ਹੁਸ਼ਿਆਰਪੁਰ ਦੇ ਕਿਸਾਨ ਦਾ ਬਿਆਨ ਸੁਣ ਰਿਹਾ ਸੀ ਉਹਨਾਂ ਨੇ ਇਹੀ ਕਿਹਾ ਵੀ ਸਾਨੂੰ ਕਿਤੇ ਨਾ ਕਿਤੇ ਪੰਜਾਬ ਦੇ ਮੁੱਖ ਮੰਤਰੀ ਦੀ ਨੀਤ ਬਦਨੀਤ ਲੱਗਦੀ ਹੈ ਕਿਉਂਕਿ ਦੇਖੋ ਕੇਂਦਰ ਸਰਕਾਰ ਨੇ ਚਾਹੇ GST ਦਾ ਬਕਾਇਆ ਮੋੜਨਾ ਹੋਵੇ
ਬਿਲਕੁਲ
ਚਾਹੇ ਕੋਈ ਹੋਰ ਖਰਚੇ ਦੇਣੇ ਹੋਣ ਜਿਹੜੀ ਪ੍ਰਦੇਸ਼ਕ ਸਰਕਾਰ ਆ ਉਹ ਮੁਨਸਰ ਕਰ ਦਿੰਦੀ ਕੇਂਦਰ ਸਰਕਾਰ ਦੇ ਉੱਤੇ। ਮਨੋਹਰ ਲਾਲ ਖੱਟਰ ਹੋਣੀ ਕੱਲ੍ਹ ਕਹਿ ਰਹੇ ਸੀ ਕਿ ਦੇਖੋ ਪ੍ਰਦੇਸ਼ ਦੀ ਜਨਤਾ ਮੁੱਕਰ ਨਹੀਂ ਸਕਦੀ ਜੇ ਕੇਂਦਰ ਨੇ ਕਾਨੂੰਨ ਪਾਸ ਕਰਤਾ। ਹੁਣ ਕਾਨੂੰਨ ਬਣ ਚੁੱਕਾ, ਕਾਨੂੰਨ ਕਿਵੇਂ ਬਣਿਆ ਪੂਰੇ ਧੱਕੇ ਨਾਲ ਬਣਿਆ ਉਹ ਆਪਾਂ ਦੇਖਿਆ ਟੀਵੀ ਤੇ ਸਾਰਿਆਂ ਨੇ,
ਸਾਰਿਆਂ ਨੇ ਦੇਖਿਆ।
ਇਹ ਤਾਂ ਹੁਣ ਸਿੱਧਾ ਸਿੱਧਾ ਹੁਣ ਪਤਾ ਲੱਗੂਗਾ ਵੀ ਕਿਹੜਾ ਕਿਹੜਾ ਮੈਦਾਨ ਦੇ ਵਿੱਚ ਨਿੱਤਰਦਾ। ਬਾਕੀ ਮੈਨੂੰ ਇਸ ਗੱਲ ਦੀ ਤਸੱਲੀ ਵੀ ਨਿੱਜੀ ਤੌਰ ਤੇ ਹੈਗੀ ਆ ਵੀ ਕਿਸਾਨ ਜਥੇਬੰਦੀਆਂ ਨੇ ਕਾਫ਼ੀ ਹੱਦ ਤੱਕ, ਪਹਿਲਾਂ ਕਦੇ ਤਾਂ ਹੋਇਆ ਨਹੀਂ ਵੈਸੇ, ਕਾਫ਼ੀ ਹੱਦ ਤੱਕ ਆਪਸੀ ਏਕੇ ਦਾ ਮੁਜ਼ਾਹਰਾ ਕੀਤਾ। ਸੋ ਇਹਦੇ ਨਾਲ ਮੈਨੂੰ ਲੱਗਦਾ ਕਿ ਮੋਰਚਾ ਜਿਹੜਾ ਜਿੱਤਿਆ ਜਾ ਸਕਦਾ।
ਜੀ ਬਿਲਕੁਲ ਬਿਲਕੁਲ ਸਹੀ। ਲਓ ਦੋਸਤੋ, ਜਿਹੜੀ ਗੌਰਮੈਂਟ ਹੈ ਨਿਊਜ਼ੀਲੈਂਡ ਦੀ ਵੀ ਕਹਿ ਰਹੀ ਹੈ ਵੀ ਭਾਈ ਬਾਰਡਰ ਤਾਂ ਨਹੀਂ ਖੁੱਲ੍ਹਣੇ
ਜੀ,
ਇੱਥੇ ਮਨ ਮਰਜ਼ੀਆਂ ਕਰ ਲਓ ਜਿਹੜੀਆਂ ਕਰਨੀਆਂ, ਆਪਣੇ ਕਾਫ਼ੀ ਪ੍ਰੋਗਰਾਮ ਜਿਹੜੇ ਨੇ ਉਹ ਵੀ ਆ ਰਹੇ ਨੇ। ਸੋ
ਵਿਆਹ ਵੀ ਬਹੁਤ ਆ ਗਿਆ ਜੀ,
ਵਿਆਹ ਬਹੁਤ ਹੋ ਗਏ,
ਜਿੰਨਾ ਮਰਜ਼ੀ ਖਾਓ ਲੱਡੂ, ਜਿੰਨੇ ਮਰਜ਼ੀ ਖਾਓ ਗੁਲਾਬ ਜਾਮਣ।
ਇੰਡੀਆ ਤੋਂ ਆ ਜਾਂਦੇ ਸੀ ਉਦੋਂ ਸੱਦੇ ਪੱਤਰ ਪਾਏ ਸੀ, ਕਹਿੰਦੇ ਨਹੀਂ ਭਾਈ ਰਹੋ ਇੱਥੇ ਤੁਸੀਂ।
ਜੀ 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 ਜੀ। ਸੋ ਵਿਆਹ ਆ ਗਿਆ ਜੀ, ਕਿਤੇ ਟਰੋਂਗੇ ਤੋਂ, ਹੇਸਟਿੰਗਸ ਤੋਂ, ਕੁੱਕੀ ਤੋਂ, ਜਿਹੜੇ ਜਿਹੜੇ ਵਿਆਹੇ ਜਾਣੇ ਆ ਉਹਨਾਂ ਨੂੰ ਮੁਬਾਰਕਾਂ, ਤੇ ਜਿਹਨੇ ਜਿਹਨੇ ਵਿਆਹ ਚ ਜਾ ਕੇ ਗੁਲਾਬ ਜਾਮਣਾ ਖਾਣੀਆਂ ਉਹਨਾਂ ਨੂੰ ਇਹ ਸੰਦੇਸ਼ ਆ ਵੀ ਭਾਈ ਗੁਲਾਬ ਜਾਮਣਾ ਖਾਓ ਜ਼ਰੂਰ, ਲੇਕਿਨ
ਫਿੱਟ ਰਹੋ ਜੀ,
ਤੇ ਆਪਣੀ ਸਿਹਤ ਦਾ ਖਿਆਲ ਰੱਖਿਓ
ਜੀ। ਬਿਲਕੁਲ। ਸੋ ਸਿੱਖ ਖੇਡਾਂ ਦੀ ਗੱਲ ਕਰੀਏ ਦੋਸਤੋ, ਸੋ ਦਿਨ ਚਾਰ ਰਹਿ ਗਏ ਜੀ।
ਜੀ।
ਸੋ ਉਸ ਵੇਲੇ ਮੌਸਮ ਜਿਹੜਾ ਹੈ ਕਹਿੰਦਾ ਵੀ ਠੀਕ ਠਾਕ ਆ, ਥੋੜੀ ਜਿਹੀ ਸੂਰਜ ਦੀ ਟਿੱਕੀ ਨਜ਼ਰ ਆਉਂਦੀ ਹੈ ਸ਼ਨੀਵਾਰ ਤੇ ਐਤਵਾਰ,
ਜੀ ਕਲਾਉਡੀ ਥੋੜਾ ਦੱਸੋ,
ਥੋੜਾ ਜਿਹਾ ਕਲਾਉਡੀ। ਚਲੋ ਕਲਾਉਡੀ ਤਾਂ ਚੰਗਾ ਹੈ ਵੈਸੇ, ਧੁੱਪ ਨਾਲ ਬਰਨ ਨਹੀਂ ਹੋਊਗਾ ਕੰਮ, ਨਹੀਂ ਤਾਂ ਫਿਰ ਕੰਮ
ਮੱਥਾ ਨਹੀਂ ਸੜੂਗਾ,
ਮੱਥਾ ਨਹੀਂ ਸੜੂਗਾ। ਸੋ ਇਸ ਕਰਕੇ ਕਲਾਉਡੀ ਠੀਕ ਠਾਕ ਆ, ਥੋੜੀ ਬਾਰਿਸ਼ ਉਸ ਦਿਨ ਨਾ ਹੋਵੇ ਤਾਂ ਚੰਗੀ ਗੱਲ ਆ। ਲੇਕਿਨ ਕੱਲ੍ਹ
ਤਿਆਰੀਆਂ ਪੂਰੀਆਂ ਹੋ ਗਈ ਨੀ, ਤੁਹਾਡੇ ਹੱਥ ਸ਼ੀਟ ਆ ਗਈ ਦੇਖ ਲਓ।
ਮੈਂ ਕਿਹਾ ਜੀ ਕਹਿੰਦੇ ਜੀ
ਨੈਸ਼ਨਲ ਸਾਰੇ ਤੇਲ ਲਾਈ ਫਿਰਦੇ ਆ।
ਸੋ ਤੁਸੀਂ ਜੀ 9:30 ਵਜੇ ਪਹੁੰਚ ਜਾਣਾ, ਕਬੱਡੀ ਸ਼ੁਰੂ ਹੋ ਜਾਣੀ ਆ, ਪਰ ਓਪਨਿੰਗ ਸੈਰਾਮਨੀ ਥੋੜੀ ਲੇਟ ਹੋਣੀ ਆ।
ਹਾਂਜੀ, ਉਹ ਇਸ ਕਰਕੇ ਜਿਹੜੇ ਡਿਗਨਿਟਰੀਜ਼ ਆ ਕਈ ਉਹ ਫਿਰ ਆਪਣੇ ਉਹਨਾਂ ਨੇ ਸਮੇਂ ਵੰਡੇ ਹੁੰਦੇ ਆ।
ਜੀ ਜੀ।
ਮੋਰ ਓਵਰ ਕਈ ਵਾਰ ਇੱਦਾਂ ਹੁੰਦਾ ਕਿ ਪਰਿਵਾਰਕ ਪੱਧਰ ਦੇ ਉੱਤੇ ਸਾਰੇ ਪਰਿਵਾਰ ਨੇ ਜਿਹਨੇ ਇਕੱਠਿਆਂ ਨੇ ਆਉਣਾ, ਸੋ ਬੱਚੇ ਜਿਹੜੇ ਆ ਉਹ ਥੋੜਾ ਲੇਟ ਤਿਆਰ ਹੋ ਜਾਂਦੇ ਆ, ਜਾਂ ਬਜ਼ੁਰਗ ਜਿਹੜੇ ਆ ਉਹਨਾਂ ਨੇ ਥੋੜਾ ਲੇਟ ਤਿਆਰ ਹੋਣਾ।
ਜੀ ਜੀ।
ਸੋ ਮੇਰਾ ਮੰਨਣਾ ਵੀ ਆਪਾਂ ਸਾਰੇ ਹੀ ਰਲ ਮਿਲ ਕੇ ਇਸ ਇਵੈਂਟ ਨੂੰ ਕਾਮਯਾਬ ਕਰੀਏ।
ਬਿਲਕੁਲ ਕਰੀਏ,
ਤੇ ਕਮਿਊਨਿਟੀ ਦਾ ਆਪਣਾ ਇਵੈਂਟ ਹੈ,
ਦੂਜੀਆਂ ਸਿੱਖ ਖੇਡਾਂ ਜੀ। ਸੋ ਉਸ ਦੇ ਵਿੱਚ ਤੁਹਾਨੂੰ ਸਾਰਾ ਕੁਛ ਲੰਗਰ ਪਾਣੀ ਦੇ ਪੂਰੇ ਪ੍ਰਬੰਧ ਨੇ, ਸਟਾਲ ਆਦਿ ਵੀ ਲੱਗਣਗੇ, ਅਗਰ ਤੁਸੀਂ ਖਾਣਾ ਪੀਣਾ ਮੁੱਲ ਦਾ ਲੈ ਕੇ ਖਾਣਾ ਚਾਹੁੰਦੇ ਹੋ ਤਾਂ ਉਹ ਵੀ ਸਟਾਲ ਲੱਗਣਗੇ। ਸੋ
ਵਰਾਇਟੀ ਵਰਾਇਟੀ ਹੋਣੀ,
ਵਰਾਇਟੀ ਉੱਥੇ ਤੁਹਾਨੂੰ ਮਿਲੇਗੀ,
ਤੇ ਨਾਲ ਮੇਲੇ ਦਾ ਰੂਪ ਹੋਣਾ,
ਮੇਲੇ ਦਾ ਰੂਪ ਹੋਣਾ ਜੀ, ਉੱਥੇ ਕਲਚਰ ਪ੍ਰੋਗਰਾਮ ਵੀ ਹੋਣੇ ਆ, ਗੇਮਾਂ ਵੀ ਹੋਣੀਆਂ ਬੱਚਿਆਂ ਦੇ ਲਈ ਵੀ ਹੋਣਾ, ਸਭ ਤੋਂ ਵਧੀਆ ਗੱਲ ਬੀਬੀਆਂ ਭੈਣਾਂ ਦੇ ਲਈ ਖੋ ਖੋ ਦੀ ਗੇਮ ਵੀ ਹੋਣੀ ਹੈ,
ਜਦੋਂ
ਬੈਠ ਕੇ ਉੱਠਣਾ ਫਿਰ ਪੰਗਾ ਪੈਂਦਾ ਕਿਉਂਕਿ ਫੁਰਤੀ ਦਾ ਕੰਮ ਆ। ਸੋ ਵੈਸੇ ਤਾਂ ਪਿਛਲੇ ਹਫ਼ਤੇ ਕਾਫ਼ੀ ਤਮੱਚੜ ਪਾਇਆ, ਕਹਿੰਦੇ ਵੋਡਾਫੋਨ ਦੇ ਵਿੱਚ ਬੀਬੀਆਂ ਭੈਣਾਂ ਨੇ ਪੂਰੀਆਂ ਤਿਆਰ ਨੇ, ਉਦਣ ਵੀ ਖੋ ਖੋ ਦੇ ਨਜ਼ਾਰੇ ਜਿਹੜੇ ਤੁਹਾਨੂੰ ਦੇਖਣ ਨੂੰ ਮਿਲਣਗੇ, ਤੇ ਨਾਲ ਹੋਰ ਵੀ ਕਾਫ਼ੀ ਗੇਮਾਂ ਨੇ ਬੱਚਿਆਂ ਲਈ, ਕਾਫ਼ੀ ਪ੍ਰੋਗਰਾਮ ਨੇ ਬੱਚਿਆਂ ਦੇ ਲਈ, ਕਾਫ਼ੀ ਕਾਸਲ ਵਗੈਰਾ ਜਿਹੜੇ ਉਹਨੇ ਲਾਏ ਹੋਏ ਨੇ। ਸੋ ਉਹਨਾਂ ਦੇ ਸੰਬੰਧ ਦੇ ਵਿੱਚ ਵੀ ਗੱਲਬਾਤ ਜ਼ਰੂਰ ਤੁਹਾਡੇ ਨਾਲ ਕਰਦੇ ਚੱਲਾਂਗੇ ਦੋਸਤੋ।
ਬਿਲਕੁਲ ਦੋਸਤੋ, ਇੱਕ ਗੱਲ ਦਾ ਬਸ ਖਾਸ ਖਿਆਲ ਰੱਖਣਾ ਕਿ ਜਦੋਂ ਆਪਾਂ ਇਸ ਤਰ੍ਹਾਂ ਦੇ ਈਵੈਂਟਸ ਦੇ ਵਿੱਚ ਜਾਂਦੇ ਹਾਂ, ਪ੍ਰਬੰਧਕਾਂ ਵੱਲੋਂ ਇਹ ਵੀ ਬੇਨਤੀ ਆਈ ਹੈ ਕਿ ਨਸ਼ੇ ਪੱਤੇ ਤੋਂ ਥੋੜਾ ਗਰੇਜ਼ ਕਰਨਾ
ਜੀ।
ਤੋ ਜਿਹੜਾ ਆਪੋ ਆਪਣਾ ਤੁਹਾਡਾ ਖਾਣ ਪੀਣ ਦਾ ਕੋਈ ਸ਼ੁਗਲ ਮੇਲਾ ਹੈਗਾ, ਉਹ ਸ਼ਾਮ ਨੂੰ ਆਪੋ ਆਪਣੇ ਘਰੇ ਆ ਕੇ ਨਜ਼ਾਰੇ ਨਾਲ
ਵੀ ਕਰੋ,
ਤੁਸੀਂ ਕਰੋ, ਕੋਈ ਨੀ ਰੋਕਦਾ।
ਕੋਵਿਡ
ਕੋਵਿਡ ਦੇ ਚਲਦਿਆਂ ਵੀ ਹੋ ਸਕਦਾ, ਜੇਕਰ ਖੜੇ ਪੈਰ ਕੋਈ ਹਦਾਇਤਾਂ ਲਾਗੂ ਕੀਤੀਆਂ ਜਾਂਦੀਆਂ ਤੇ ਆਪਾਂ ਸਾਰਿਆਂ ਨੇ ਉਸ ਤਰੀਕੇ ਨਾਲ, ਜਿਵੇਂ ਹੁਣ ਖੜੇ ਪੈਰ ਹਦਾਇਤਾਂ ਆ ਗਈਆਂ ਕਿ ਜਿਹੜੀ ਡੋਮੈਸਟਿਕ ਫਲਾਈਟਸ ਨੇ ਉਹਨਾਂ ਦੇ ਵਿੱਚ ਆਪਾਂ ਨੂੰ ਮਾਸਕ ਲਾ ਕੇ ਜਾਣਾ ਪੈਣਾ, ਪਬਲਿਕ ਟਰਾਂਸਪੋਰਟ ਦੇ ਵਿੱਚ ਆਪਾਂ ਮਾਸਕ ਲਾ ਕੇ ਟਰੈਵਲ ਕਰਨਾ। ਸੋ ਇਹ ਕੋਈ ਵੱਡੀ ਗੱਲ ਨਹੀਂ, ਇੱਕ ਦੂਸਰੇ ਦੀ ਸੁਰੱਖਿਆ ਕਰਨਾ, ਇੱਕ ਦੂਸਰੇ ਦਾ ਦੇਖਭਾਲ ਕਰਨੀ, ਇਹਤਿਆਤ ਰੱਖਣਾ, ਇਹ ਸਾਡੇ ਸਾਰਿਆਂ ਦੇ ਹੱਕ ਚ ਜਾਂਦੀ ਹੈ। ਇੱਕ ਛੋਟਾ ਜਿਹਾ ਨੇਸ਼ਨ ਹੋਣ ਦੇ ਨਾਤੇ ਆਪਾਂ ਸਾਰੇ ਬਹੁਤ ਇੱਕ ਦੂਸਰੇ ਨਾਲ ਕਨੈਕਟਡ ਹਾਂ। ਸੋ ਮਨੁੱਖਤਾ ਦੇ ਨਾਤੇ ਆਪਾਂ ਜਿਹੜੀਆਂ ਵੀ ਹਦਾਇਤਾਂ ਜਾਰੀ ਹੁੰਦੀਆਂ ਨੇ ਉਹਨਾਂ ਦਾ ਪਾਲਣ ਜ਼ਰੂਰ ਕਰਨਾ, ਤੇ ਬਾਕੀ ਠੀਕ ਹੈ ਮੇਲਿਆਂ ਮਹਿਫਲਾਂ ਦੇ ਵਿੱਚ ਸ਼ੁਗਲ ਮੇਲਾ ਜਿਹੜਾ ਉਹ ਤਾਂ ਹੋਣਾ ਹੀ ਆ, ਗਾਇਕੀ ਦੇ ਰੰਗ ਜਿਹੜੇ ਨੇ ਉਹ ਵੀ ਵਿਖਾਰੇ ਜਾਣਗੇ, ਤੇ ਮਲਵਈ ਗਿੱਧੇ ਦੀ ਟੀਮ ਜਿਹੜੀ ਉਹ ਵੀ ਬੋਲੀਆਂ ਤਿਆਰ ਕਰ ਰਹੀ ਹੈ ਜੀ।
ਅੱਛਾ ਜੀ,
ਢੋਲ ਦੇ ਡਗੇ ਦੇ ਉੱਤੇ ਨਾਲ ਬੁਕਚੂ ਖੜਚ ਕੋ ਅਮਰੀਕ ਭਾਜੀ ਦਾ
ਕਿਆ ਬਾਤ ਹੈ। ਸੋ ਸਭ ਕੁਝ ਹੋਣਾ ਜੀ, ਸੋ ਬਹੁਤ ਮਿਹਰਬਾਨੀ। ਸੋ ਕੱਲ ਨੂੰ ਥੋੜਾ ਮੌਸਮ ਠੀਕ ਠਾਕ ਨਹੀਂ ਲੱਗ ਰਿਹਾ, ਫੇਰ ਬੱਦਲਬਾਜੀ ਵੀ ਹੋਣੀ ਆ, ਮੀਂਹ ਵੀ ਹੋਣਾ, ਤੇ ਬਿਜਲੀ ਖੜਕਣ ਦੀਆਂ ਵੀ ਆਵਾਜ਼ਾਂ ਆਉਣੀਆਂ ਕਹਿੰਦੇ ਗੂਗਲ ਬਾਬਾ ਕਹਿ ਰਿਹਾ, ਪਰ ਲੇਕਿਨ ਵੀਕਐਂਡ ਠੀਕ ਠਾਕ ਹੈ। ਚਲੋ ਦੋਸਤੋ, ਆਪਾਂ ਪਹਿਲਾਂ ਗੱਲ ਕੀਤੀ ਸੀ ਪਰਮਿੰਦਰ ਸਿੰਘ ਹੋਣਾ ਨੇ ਕਿ ਅਸੀਂ ਗੁਰੂ ਨਾਨਕ ਦੇਵ ਜੀ ਦਾ ਉਹ ਗੀਤ ਜ਼ਰੂਰ ਸੁਣਾਂਗੇ ਦਲਜੀਤ ਦੀ ਆਵਾਜ਼ ਦੇ ਵਿੱਚ, ਫੇਰ ਗੱਲ ਕਰਦੇ ਹਾਂ।
ਧਰਤੀ ਤਨ ਹੋਈ ਤਨ ਹੋਏ ਅੰਬਰ ਸਭੇ ਦੁੱਖ ਮੁੱਕੇ ਸੱਚੇ ਪਾਤਸ਼ਾਹ ਜੀ ਹੱਥ ਬੰਨਦੇ ਮੱਥਾ ਟੇਕਦੇ ਤੁਸੀਂ ਆਣ ਟੁੱਕੇ ਸੱਚੇ ਪਾਤਸ਼ਾਹ ਜੀ ਹੇਠਾਂ ਚਾਨਣ ਦਾ ਦਰਿਆ ਵਗੇ ਉੱਤੋਂ ਮਿਹਰ ਦਾ ਬਰਸੇ ਮੇਘ ਬਾਬਾ ਜਿੰਨਾਂ ਥਾਵਾਂ ਤੇ ਪਾਏ ਪੈਰ ਤੁਸੀਂ ਉੱਥੇ ਅੱਜ ਵੀ ਵਰਤੇ ਦੇਗ ਬਾਬਾ ਪਾਰ ਨਾਨਕ ਪਾਰ ਨਾਨਕ ਸਭ ਥਾਂ ਇੱਕ ਓਂਕਾਰ ਨਾਨਕ ਆਰ ਨਾਨਕ ਪਾਰ ਨਾਨਕ ਸਭ ਥਾਂ ਇੱਕ ਓਂਕਾਰ ਨਾਨਕ ਤੂੰ ਰੋਸ਼ਨੀਆਂ ਦੀ ਰੇਖਾਏ ਇੱਕ ਤੇਰਾ ਹੀ ਦਰਬਾਰ ਸੱਚਾ ਬਾਕੀ ਸਭ ਪਰਮ ਭੁਲੇਖਾਏ ਤੇਰਾ ਸ਼ਬਦ ਸੁਣਾ ਵੈਰਾਗ ਹੋਵੇ ਬਦਲਣ ਵੇਗ ਬਾਬਾ ਸੋਹਣੇ ਨੱਕ ਜਿਨ ਲੰਮੜੇ ਵਾਲਾ ਕੰਚਨ ਕਾਇਆ ਸੋਇਨੇ ਕੀ ਟਾਲਾ ਤੇਰੇ ਰੂਪ ਜਿਹਾ ਕੋਈ ਰੂਪ ਨਹੀਂ ਤੇਰੀ ਦੀਦ ਜਿਹਾ ਪ੍ਰਸਾਦ ਨਹੀਂ ਸਰਬੱਤ ਦਾ ਭਲਾ ਸਿਖਾਇਆ ਤੂੰ ਘਾਟ ਨਹੀਂ ਕੋਈ ਵਾਦ ਨਹੀਂ ਤੂੰ ਕੇਂਦਰ ਬਿੰਦੂ ਬ੍ਰਹਿਮੰਡ ਦਾ ਤੂੰ ਸਿਰਜੀ ਸਾਰੀ ਖੇਡ ਬਾਬਾ ਜਦੋਂ ਪਾਇਆ ਦਸਵਾਂ ਜਾਮਾ ਤੂੰ ਹੱਥਾਂ ਵਿੱਚ ਫੜ ਲਈ ਤੇਗ ਬਾਬਾ
ਪਾਪਾ ਟੋਏ ਟੋਏ ਵਿਖੇ ਆਪਣੇ ਬੱਚਿਆਂ ਨੂੰ ਹਾਕੀ ਸਿਖਾਉਣ ਦੇ ਲਈ ਤੁਸੀਂ ਵੀਰ ਅਮਿੰਦਰ ਗਿੱਲ ਹੋਣਾ ਦੇ ਨਾਲ 0226423900 ਤੇ ਸੰਪਰਕ ਕਰ ਸਕਦੇ ਹੋ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਗੁਰਪੁਰਬ ਦੇ ਮੱਦੇਨਜ਼ਰ ਸਮਾਗਮ ਹੋਣਗੇ ਗੁਰਦੁਆਰਾ ਸ਼੍ਰੀ ਦਸ਼ਮੇਸ਼ ਦਰਬਾਰ ਵਿਖੇ, ਜਿਸ ਦੇ ਵਿੱਚ ਸੋਮਵਾਰ ਦੀ ਸ਼ਾਮ 30 ਨਵੰਬਰ ਨੂੰ ਸਮਾਗਮਾਂ ਉਪਰੰਤ ਆਤਿਸ਼ਬਾਜ਼ੀ ਵੀ ਹੋਵੇਗੀ। ਜ਼ਿਆਦਾ ਜਾਣਕਾਰੀ ਲਈ ਤੁਸੀਂ 0927999888 ਉੱਤੇ ਸੰਪਰਕ ਕਰ ਸਕਦੇ ਹੋ। ਅਕਾਲ ਫਾਊਂਡੇਸ਼ਨ ਅਤੇ ਫਾਨੋ ਟਰੱਸਟ ਨਿਊਜ਼ੀਲੈਂਡ ਪੰਜਾਬੀ ਮਲਟੀਮੀਡੀਆ ਦੇ ਸਹਿਯੋਗ ਦੇ ਨਾਲ NZ ਇੰਡੀਅਨ ਕਮਿਊਨਿਟੀ ਐਂਡ ਬਿਜ਼ਨਸ ਅਵਾਰਡਸ
2021 ਲੈ ਕੇ ਤੁਹਾਡੀ ਸੇਵਾ ਚ ਹਾਜ਼ਰ ਨੇ 2021 ਦੇ ਮਾਰਚ ਵਿੱਚ ਹੋਣ ਵਾਲੇ ਇਹਨਾਂ ਸਮਾਗਮਾਂ ਦੇ ਲਈ ਜਿਹੜੇ ਜਿਹੜੇ ਇਨਾਮ ਜਾਂ ਅਵਾਰਡ ਐਲਾਨ ਕੀਤੇ ਜਾਣੇ ਨੇ ਉਹਨਾਂ ਦੇ ਲਈ ਨੋਮੀਨੇਸ਼ਨਸ ਹੁਣ ਖੋਲ ਦਿੱਤੀਆਂ ਗਈਆਂ ਨੇ ਯਾਦ ਕਰਾਉਣਾ ਚਾਹਾਂਗੇ ਕਿ 15 January 2021 ਤੱਕ ਇਹ ਨੋਮੀਨੇਸ਼ਨਸ ਵੱਖ ਵੱਖ ਸ਼੍ਰੇਣੀਆਂ ਲਈ ਹੋ ਸਕਦੀਆਂ ਨੇ ਜਿਸ ਦੇ ਲਈ ਤੁਸੀਂ info@akalfoundation.org.nz ਉੱਤੇ ਈਮੇਲ ਕਰ ਸਕਦੇ ਹੋ ਰੇਡੀਓ ਸਪਾਈਸ ਅਤੇ ਕੀਵੀ ਟੀਵੀ ਇਸ ਨੂੰ ਮਾਣ ਮੱਤੇ ਢੰਗ ਦੇ ਨਾਲ ਸਪੋਰਟ ਕਰ ਰਹੇ ਨੇ
ਰੇਡੀਓ ਸਪਾਈਸ ਉੱਤੇ ਤੁਹਾਡੇ ਲਈ ਕਮਿਊਨਿਟੀ ਨੋਟਸ ਬਿਲਕੁਲ ਮੁਫ਼ਤ ਵਿੱਚ ਪੇਸ਼ ਕੀਤੇ ਜਾਂਦੇ ਹਨ ਇਹਨਾਂ ਜਾਣਕਾਰੀਆਂ ਦੇ ਵਿੱਚ ਤੁਸੀਂ ਕੋਈ ਹੋਰ ਕਮਿਊਨਿਟੀ ਜਾਣਕਾਰੀ ਦਾ ਇਜ਼ਾਫਾ ਕਰਨਾ ਹੋਵੇ ਤੁਸੀਂ ਸਾਨੂੰ 021-409-6222 ਤੇ ਸੰਪਰਕ ਕਰ ਸਕਦੇ ਹੋ ਜਾਂ ਟੈਕਸਟ ਮੈਸੇਜ ਰਾਹੀਂ ਸੁਨੇਹਾ ਭੇਜ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ info@radiospice.co.nz ਉੱਤੇ ਵੀ ਈਮੇਲ ਕਰ ਸਕਦੇ ਹੋ
NZ Indian Flame ਕਿਸੇ ਵੀ ਤਰ੍ਹਾਂ ਦੀ ਵੈਜੀਟੇਰੀਅਨ ਅਤੇ ਨਾਨ ਵੈਜੀਟੇਰੀਅਨ ਕੇਟਰਿੰਗ ਦੇ ਲਈ ਆਪਣਾ ਭਰੋਸੇਮੰਦ ਨਾਮ ਹਮੇਸ਼ਾ ਯਾਦ ਰੱਖੋ NZ Indian Flame ਮੈਂਦਰੇਵਾ ਦੇ ਵਿੱਚ ਨੰਬਰ 166 ਗ੍ਰੇਟ ਸਾਊਥ ਰੋਡ ਤੇ ਫੋਨ ਨੰਬਰ 2661927 ਸਤੋਂ ਦਿਨ ਤੁਹਾਡੀ ਸੇਵਾ ਚ ਹਾਜ਼ਰ NZ Indian Flame ਗ੍ਰੇਟ ਸਾਊਥ ਰੋਡ ਮੈਂਦਰੇਵਾ
ਮੈਂ ਕਿਹਾ ਜੀ ਮੁੰਡੇ ਦਾ ਵਿਆਹ ਧਰਿਆ ਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ
ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਨ ਜ਼ੈਡ ਇਵੈਂਟਸ ਨੂੰ ਜੋ ਕਿ ਇਵੈਂਟ ਮੈਨੇਜਮੈਂਟ ਤੇ ਮਾਹਿਰ ਨੇ ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ ਭੰਗੜੇ ਦੀ ਟੀਮ ਡੀਜੇ ਲਾਈਵ ਢੋਲ ਜਾਗੋ ਡੈਕੋਰੇਸ਼ਨ ਹਾਇਰ ਮਹਿੰਦੀ ਨਾਈਟਸ ਅਤੇ ਮੱਚ ਮੋਰ ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ 021-99-4458 ਜਾਂ ਫਿਰ 9-212-9563
ਸਟਾਈਲ ਐਨ ਜ਼ੈਡ ਇਵੈਂਟਸ ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ
ਦੇਸ਼ ਦੁਨੀਆ ਧਰਮ ਸੱਭਿਆਚਾਰ ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜੋ punjabiherald.co.nz
ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਨੂੰ ਫੋਨ 02102539830
ਹਾਂਜੀ ਮਿੱਤਰੋ ਕੀ ਗੱਲ ਹਾਲ ਚਾਲ ਨੇ ਸੋ ਗੱਡੀ ਧਿਆਨ ਨਾਲ ਚਲਾਇਓ ਟੈਕਸੀ ਬਾਈ ਜਿਹੜੇ ਚਲਾ ਰਹੇ ਨੇ ਟਰੱਕ ਚਲਾ ਰਹੇ ਨੇ ਮਿੱਤਰ ਪਿਆਰੇ ਆਨੰਦ ਲੈ ਰਹੇ ਨੇ ਗੀਤ ਸੰਗੀਤ ਦਾ ਪਰ ਸਾਹਮਣੇ ਧਿਆਨ ਰੱਖਿਓ ਭਰਾਵਾ ਹੋਰ ਨਾ ਕਿਤੇ ਮੋਟਰਵੇ ਵੀ ਕਾਫੀ ਕੰਜਸਟਡ ਹੈ ਤੇ ਜਿਹੜੇ ਸੜਕ ਹੈ ਉਹ ਥੋੜੀ ਗਿੱਲੀ ਹੈ ਸੋ ਤਿਲਕ ਸਕਦੀ ਹੈ ਗੱਡੀ ਧਿਆਨ ਨਾਲ ਚਲਾਉਣੀ ਸੋ ਦੋਸਤੋ ਤੇ ਕਾਫੀ ਹੋਰ ਵੀ ਕਾਫੀ ਗੱਲਾਂ ਬਾਤਾਂ ਨੇ ਪ੍ਰਦੀਪ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਮਿਹਰਬਾਨੀ ਫੋਨ ਕਰਨ ਦੇ ਲਈ ਸੋ ਦੋਸਤੋ ਤੇ ਨਾਲ ਹੀ ਨਾਲ ਇਵੈਂਟ ਜਿਹੜੇ ਹੋਰ ਵੀ ਇੱਥੇ ਨਿਊਜ਼ੀਲੈਂਡ ਦੇ ਵਿੱਚ ਹੋ ਰਹੇ ਨੇ ਉਹਨਾਂ ਦੀ ਵੀ ਜਾਣਕਾਰੀ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਨੱਚਦਾ ਪੰਜਾਬ ਪ੍ਰੋਗਰਾਮ ਤੋਂ
ਮੈਂ ਕਦੋਂ ਸੌਂਦੇ ਸਮਿਆਂ ਦੇ ਵਿੱਚ ਵੀ ਕਾਫੀ ਕੁਝ ਅਜਿਹਾ ਜਿਹੜਾ ਹੋਰ ਬਿਹਤਰ ਹੋ ਸਕਦਾ ਜਿਵੇਂ ਨਿਊਜ਼ੀਲੈਂਡ ਸਿੱਖ ਖੇਡਾਂ ਦੇ ਮਾਮਲੇ 'ਚ ਪ੍ਰਦੀਪ ਉਹਨਾਂ ਨੇ ਕਾਫੀ ਘੋਖ ਕੀਤੀ ਹੈ ਲੇਕਿਨ ਹੁਣ ਸਮਾਂ ਜਿਹੜਾ ਬਹੁਤ ਥੋੜਾ ਰਹਿ ਗਿਆ ਲੇਕਿਨ ਇਹ ਹੈ ਕਿ ਆਉਂਦੇ ਸਮਿਆਂ ਦੇ ਵਿੱਚ ਜ਼ਰੂਰ ਇਹ ਜਿਹੜੀਆਂ ਬਰੀਕ ਗੱਲਾਂ ਨੇ ਇਹਨਾਂ ਉੱਤੇ ਚਰਚਾ ਹੋਣੀ ਚਾਹੀਦੀ ਹੈ ਕਿਉਂਕਿ ਆਪਾਂ ਜਿਹੜੇ ਮੁਲਕ ਦੇ ਵਿੱਚ ਰਹਿੰਦੇ ਹਾਂ ਇੱਥੇ ਵਿਸ਼ਵ ਵਿਆਪੀ ਵਰਤਾਰਿਆਂ ਦੇ ਵਿੱਚ ਤੁਹਾਡਾ ਇਨਸਾਨ ਹੋਣਾ ਬਹੁਤ ਵੱਡੀ ਗੱਲ ਹੈ
ਜ਼ਰੂਰੀ ਹੈ
ਔਰ ਮੇਰਾ ਖਿਆਲ ਹੈ ਕਿ ਇਨਸਾਨੀਅਤ ਦੇ ਨਾਤੇ ਸਾਨੂੰ ਬਹੁਤ ਗੱਲਾਂ ਨੂੰ ਆਪਣੇ ਦਿਮਾਗ ਦੇ ਵਿੱਚ ਰੱਖ ਕੇ ਹੀ ਕੋਈ ਚੀਜ਼ ਜਿਹੜੀ ਪਲਾਨ ਕਰਨੀ ਚਾਹੀਦੀ ਹੈ ਰੂਲਸ ਐਂਡ ਰੈਗੂਲੇਸ਼ਨਸ ਜਿਹੜੇ ਨੇ ਉਸ ਤਰੀਕੇ ਸਲੀਕੇ ਦੇ ਨਾਲ ਬਣਾਉਣੇ ਚਾਹੀਦੇ ਨੇ ਆਉਂਦੇ ਸਮੇਂ 'ਚ ਜ਼ਰੂਰ ਇਸ ਮਾਮਲੇ ਵਿੱਚ ਅਸੀਂ ਜਿਹੜੀ ਪ੍ਰਬੰਧਕੀ ਕਮੇਟੀ ਹੈ ਉਹਨਾਂ ਤੱਕ ਇਹ ਗੱਲ ਜਿਹੜੀ ਪਹੁੰਚਾਵਾਂਗੇ ਤੁਹਾਡੇ ਵੀ ਜਿੰਨੇ ਕੰਸਰਨ ਹੋਣ ਉਹ ਜ਼ਰੂਰ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ
ਬਿਲਕੁਲ ਜਦ ਤੱਕ ਤੁਸੀਂ ਦੱਸੋਗੇ ਨਾ ਫਿਰ ਪਤਾ ਨਹੀਂ ਲੱਗੇਗਾ
ਜੀ ਮੇਰੇ ਲਈ ਵੀ ਇਹ ਚੀਜ਼ ਵੈਸੇ ਨਵੀਂ ਆ ਮੈਂ ਹੁਣੇ ਦੇਖ ਰਿਹਾ ਸੀ
ਮੈਂ ਤਾਂ ਦੇ ਮੈਂ ਹੈਰਾਨ ਲੱਗਾ ਵੀ ਚਲੋ ਇਹ ਗੱਲ ਨਹੀਂ ਸੀ ਪਤਾ ਆਪਾਂ ਨੂੰ
ਹਾਂਜੀ ਮੈਂ ਇਹ ਚੀਜ਼ ਨੂੰ ਪਹਿਲਾਂ ਕਦੇ ਦੇਖਿਆ ਨਹੀਂ
ਜੀ
ਐਨੀਵੇ ਸਿਰਫ 4 ਦਿਨ ਬਾਕੀ ਨੇ ਜੀ ਔਰ ਉੱਥੇ ਫਿਰ ਮੇਲੇ ਦੇ ਵਿੱਚ ਮੁਲਾਕਾਤਾਂ ਹੋਣਗੀਆਂ ਔਰ ਲਿਸਟ ਦੇ ਮੁਤਾਬਕ ਜਿਹੜੇ ਕਲਚਰਲ ਆਈਟਮਸ ਨੇ ਉਹਨਾਂ ਨੂੰ ਬਰਾਬਰ ਵਜ਼ਨ ਦਿੱਤਾ ਜਾ ਰਿਹਾ ਹੈ
ਜੀ
ਖੇਡ ਤੇ ਖਿਡਾਰੀ ਜਿਹੜੇ ਨੇ ਲਗਾਤਾਰ ਰੰਗ ਭਾਗ ਲਾਉਣਗੇ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਓਵਰ 40 ਦੀ ਜਿਹੜੀ ਕਬੱਡੀ ਟੀਮ ਹੈ ਜਿਹੜੇ ਬੀਤੇ ਸਮਿਆਂ ਦੇ 73 ਪਲੇਅਰ ਨੇ
ਜੀ
ਉਹਨਾਂ ਦੀਆਂ ਕੋਈ ਦੋ ਟੀਮਾਂ ਜਿਹੜੀਆਂ ਬਣਾ ਕੇ ਇੱਕ ਸ਼ੋਅ ਮੈਚ ਕਰਾਇਆ ਜਾਵੇ ਦੀਪਾ ਨਿੱਜਰ ਜਿਹੜੇ ਨੇ ਉਹ ਵਿਸ਼ੇਸ਼ ਤੌਰ ਤੇ ਇਹਦੇ ਉੱਤੇ ਯਤਨ ਕਰ ਰਹੇ ਨੇ ਅਲੱਗ ਅਲੱਗ ਖੇਡਾਂ ਦੇ ਜਿਹੜੇ ਕੋਆਰਡੀਨੇਟਰ ਨੇ ਉਹ ਬਣਾਏ ਗਏ ਨੇ ਸੋਕਰ ਦੀ ਗੱਲ ਹੋਵੇ ਹਾਕੀ ਦੀ ਗੱਲ ਹੋਵੇ ਬੱਚੇ ਜਿਹੜੇ ਨੇ ਉਹ ਬੜੀ ਦੂਰੋਂ ਹੈਮਿਲਟਨ ਤੋਂ ਟੋਰਾਂਗੇ ਤੋਂ ਵਿਸ਼ੇਸ਼ ਤੌਰ ਤੇ ਕਲਚਰ ਅਤੇ ਸਪੋਰਟਸ ਐਕਟੀਵਿਟੀਜ਼ ਦੇ ਵਿੱਚ ਹਿੱਸਾ ਲੈਣ ਦੇ ਲਈ ਆ ਰਹੇ ਨੇ
ਜੀ ਬਿਲਕੁਲ ਤੇ ਨਾਲ ਨਾਲ ਦੋਸਤੋ ਅਗਰ ਤੁਸੀਂ ਗੱਡੀ ਜਿੱਤਣਾ ਚਾਹੁੰਦੇ ਹੋ ਕੋਈ 40-50 ਹਜ਼ਾਰ ਦੀ ਗੱਡੀ ਆ ਉਹਦੀਆਂ ਟਿਕਟਾਂ ਵੀ ਤੁਸੀਂ ਉੱਥੋਂ ਲੈ ਲੈਣੀਆਂ ਜੀ ਭਾਈ ਉਹਨਾਂ ਕੋਲੋਂ ਸੋ ਉਹ ਵੀ ਤੁਸੀਂ $20 ਦੀ ਟਿਕਟ ਜਿਹੜੀ ਆ ਉਹ ਲੈ ਸਕਦੇ ਆ
ਰੌਲਾ ਪਊਗਾ ਪੂਰਾ
ਪਊਗਾ ਜੀ ਸੋ $20 ਦੇ ਵਿੱਚ 50,000 ਦੀ ਗੱਡੀ ਮਿਲਦੀ ਆ ਮਾੜੀ ਗੱਲ ਨੀ ਸੋ ਇਸ ਦੇ ਉੱਤੇ ਵੀ ਤੁਸੀਂ ਜ਼ਰੂਰ ਗੌਰ ਕਰਨਾ
ਮੈਨੂੰ ਚੇਤਾ ਭਾਜੀ ਜਦੋਂ ਅਸੀਂ ਇੰਡੀਆ ਚ ਹੁੰਦੇ ਸੀ ਡੈਡੀ ਹੁਣੀ ਸਾਡੇ ਬੈਂਕ ਦੀ ਲਾਈਨ ਚ ਖੜੇ ਤੇ ਸਾਈਨ ਕਰਨ ਲੱਗੇ ਫਾਰਮ ਦੇ ਉੱਤੇ
ਜੀ
ਤਾਂ ਉਹ ਪੈਨ ਨਾ ਚੱਲਿਆ ਜਿਹੜਾ ਪਿੱਛੇ ਜੈਂਟਲਮੈਨ ਖੜੇ ਸੀ ਇੱਕ ਉਹਨਾਂ ਤੋਂ ਪੈਨ ਲੈ ਕੇ ਤਾਂ ਉਹਨਾਂ ਨੇ ਸਾਈਨ ਕਰਕੇ ਤਾਂ ਆਪਣਾ ਜਿਹੜਾ ਬੈਂਕ ਦੀ ਕਾਰਵਾਈ ਉਹ ਪਾ ਦਿੱਤੀ
ਜੀ
ਲਾਈਨ ਤੋਂ ਬਾਹਰ ਆਉਣ ਤੋਂ ਬਾਅਦ ਮੇਰੇ ਫਾਦਰ ਮੈਨੂੰ ਕਹਿਣ ਲੱਗੇ ਕਹਿੰਦੇ ਯਾਰ ਕਈ ਵਾਰੀ ਆਪਾਂ ਸ਼ੁਕਰਗੁਜ਼ਾਰ ਨਹੀਂ ਹੋਈਦਾ
ਜੀ
ਲੇਕਿਨ ਹੁਣ ਸਾਈਨ ਕਰਨ ਲਈ ਇਹਨੇ ਬੰਦੇ ਨੇ ਮੈਨੂੰ ਪੈਨ ਦਿੱਤਾ ਤੇ ਮੈਂ 3 ਵਾਰ ਸ਼ੁਕਰੀਆ ਅਦਾ ਕਰਕੇ ਆਇਆ ਤੇ ਜਿਹਨੇ ਸਾਰਾ ਕੁਝ ਦਿੱਤਾ ਉਹਦੇ ਸ਼ੁਕਰਗੁਜ਼ਾਰ ਅਸੀਂ ਬਹੁਤ ਘੱਟ ਹੋਈਦਾ
ਜੀ ਬਿਲਕੁਲ
ਸੋ ਸ਼ੁਕਰਗੁਜ਼ਾਰੀ ਬੜੀ ਲਾਜ਼ਮੀ ਹੈ ਜੀ
ਬਿਲਕੁਲ
ਮੁੰਡਾ ਜਿਹੜਾ ਸੰਧੂਆਂ ਦਾ ਮੁੰਡਾ ਵਿਰਾਸਤ ਸੰਧੂ
ਜੀ
ਇਹਨੇ ਇੱਕ ਗੀਤ ਗਾਇਆ ਉਹਦੇ ਵਿੱਚ ਵੀ ਕੁਝ ਇਦਾਂ ਦੀਆਂ ਗੱਲਾਂ ਬਾਤਾਂ ਲੋਕ ਕੰਨ ਲਾ ਕੇ ਸੁਣਿਓ ਜਰਾ
ਬਿਲਕੁਲ ਉਹ ਵੀ ਜ਼ਰੂਰ ਸੁਣਾਂਗੇ ਤੇ ਪਰਮਿੰਦਰ ਜੀ ਤੁਸੀਂ ਆ ਜਿਹੜੀ ਅੰਗਰੇਜ਼ੀ ਚ ਖਬਰ ਆਈ ਹੈ ਇੱਕ ਮੈਨਕਿਊ ਦੇ ਵਿੱਚ
ਜੀ
ਵੀ ਬਾਈ ਪੋਜ਼ਿਟਿਵ ਵਾਲਾ ਬੰਦਾ ਲੰਘਿਆ
ਜੀ 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 ਜਿਹੜੇ ਬਿੱਲੀਆਂ ਕੁੱਤਿਆਂ ਦਾ ਆਪਾਂ ਸਮਾਨ ਲੈਨੇ ਆ ਜੀ ਐਨੀਮੇਟਸ ਇੱਕ ਸਟੋਰ ਹੈਗਾ ਅਮਰੀਕਾ ਸੁਪਰ ਸੈਂਟਰ ਦੇ ਵਿੱਚ
ਜੀ
ਉੱਥੇ ਜਿਹਨੇ ਜਿਹਨੇ ਵਿਜ਼ਿਟ ਕੀਤਾ ਜੀ ਪਿਛਲੇ ਥੋੜੇ ਦਿਨਾਂ ਦੇ ਵਿੱਚ ਉਹਨਾਂ ਨੂੰ ਕੋਵਿਡ ਟੈਸਟ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ
ਸੈਚਰਡੇ ਦੀ ਗੱਲ ਹਾਂ ਜੀ
ਜੀ ਜੀ ਕਿਉਂਕਿ ਉਹਨਾਂ ਨੇ ਸ਼ਨੀਵਾਰ ਜਦੋਂ ਵਿਜ਼ਿਟ ਕੀਤਾ ਤੇ ਏਅਰ ਨਿਊਜ਼ੀਲੈਂਡ ਦਾ ਇੱਕ ਕਰੂ ਮੈਂਬਰ ਸੀ
ਜੀ
ਜਿਹਨੇ ਉੱਥੇ ਵਿਜ਼ਿਟ ਕੀਤਾ ਜਿਹੜਾ ਕਿ ਬਾਅਦ ਵਿੱਚ ਪੋਜ਼ਿਟਿਵ ਪਾਇਆ ਗਿਆ ਸੋ ਕਿਰਪਾ ਕਰਕੇ ਜੇਕਰ ਤੁਸੀਂ ਸ਼ਨੀਵਾਰ ਵੱਧ ਪੈਰ ਤੋਂ ਬਾਅਦ ਐਨੀਮੇਟਸ ਨਾਂ ਦੇ ਇਸ ਸਟੋਰ ਨੂੰ ਮੈਰੀਕਾ ਸੁਪਰ ਸੈਂਟਰ ਦੇ ਵਿੱਚ ਵਿਜ਼ਿਟ ਕੀਤਾ ਹੋਵੇ ਤੇ ਸਰਕਾਰ ਬੇਨਤੀ ਕਰ ਰਹੀ ਹੈ ਕਿਰਪਾ ਕਰਕੇ ਤੁਸੀਂ ਆਪਣਾ ਕੋਵਿਡ ਟੈਸਟ ਕਰਵਾ ਲੈਣਾ ਅਤੇ ਆਪਣਾ ਪਰਹੇਜ਼ ਜ਼ਰੂਰ ਰੱਖਣਾ ਜਿੰਨੀ ਦੇਰ ਤੱਕ ਕੋਵਿਡ ਟੈਸਟ ਦਾ ਰਿਜ਼ਲਟ ਤੁਹਾਡੇ ਹੱਥ 'ਚ ਨਹੀਂ ਆ ਜਾਂਦਾ
ਜੀ ਬਹੁਤ ਮਿਹਰਬਾਨੀ ਤੇ ਲਓ ਫਿਰ ਦੋਸਤੋ ਸੁਣਦੇ ਹਾਂ ਇਸ ਗੀਤ ਨੂੰ
ਪਿੱਛੇ ਗਹਿਣੇ ਨਾ ਜ਼ਮੀਰ ਧਰੀਏ ਸ਼ੁਕਰ ਕਰੀ ਦਾ ਸ਼ਿਕਵੇ ਨਾ ਕਰੀਏ ਪੈਸੇ ਪਿੱਛੇ ਗਹਿਣੇ ਨਾ ਜ਼ਮੀਰ ਧਰੀਏ ਮਿਲਣਾ ਮੰਗਦਾ ਜੇ ਰੱਬ ਕੋਲੋਂ
ਬਿਲਕੁਲ ਦੋਸਤੋ ਸੋ ਪੰਜਾਬੀ ਹਫਤਾ ਵੀ ਹੈ ਦੋਸਤੋ ਸੋ ਪੰਜਾਬੀ ਹਫਤੇ ਦੇ ਦੌਰਾਨ ਤੁਸੀਂ ਵੀ ਸੁਣਾ ਦਿਓ ਕੋਈ ਗੀਤ ਪੰਜਾਬੀ ਦਾ ਪੰਜਾਬੀ ਦੀ ਕਵਿਤਾ ਕੋਈ ਪੰਜਾਬੀ ਚੁਟਕਲਾ ਹੀ ਸੁਣਾ ਦਿਓ ਯਾਰ ਇੱਦਾਂ ਨਾ ਕਰਿਆ ਕਰੋ ਸੋ ਇਹ ਪੰਜਾਬੀ ਹਫਤਾ ਜੀ ਸੋ ਸਾਨੂੰ ਵੀ ਮਾਣ ਹੈ ਪੰਜਾਬੀ ਦੇ ਉੱਤੇ ਆ ਗਾਣੇ 'ਚ ਵੀ ਅਸੀਂ ਇਹੀ ਸੁਣਿਆ ਵੀ ਜੋ ਸਾਡੇ ਕੋਲ ਹੈਗਾ ਜੇ ਇਹ ਵੀ ਨਹੀਂ ਹੁੰਦਾ ਤਾਂ ਅਸੀਂ ਕੀ ਕਰਦੇ ਸੋ ਸਾਡੇ ਕੋਲ ਬਹੁਤ ਵੱਡਾ ਖਜ਼ਾਨਾ ਹੈ ਪੰਜਾਬ ਪੰਜਾਬੀ ਤਾਂ ਹਮੇਸ਼ਾ ਜਿੰਦਾਬਾਦ ਚਲੋ ਦੋਸਤੋ ਗੀਤਾਂ ਦਾ ਆਨੰਦ ਵੀ ਜ਼ਰੂਰ ਮਾਣਾਂਗੇ 4:30 ਹੋ ਚੁੱਕੇ ਨੇ ਜੀ ਅਤੇ ਜੱਸੀ ਜਸਵੀਰ ਜੱਸੀ ਕਿਆ ਬਾਤ ਹੈ ਬੁਲੰਦ ਆਵਾਜ਼ ਪਰ ਥੋੜ੍ਹਾ ਜਿਹਾ ਨਾ ਰੋਮੈਂਟਿਕ ਗੀਤ ਕਿੱਟੂ ਭਾਅ ਜੀ ਉਹਨਾਂ ਦੇ ਕਿੱਟੂ ਭਾਅ ਜੀ ਉਹਨਾਂ ਦੇ ਸਟੂਡੀਓ ਦੇ ਵਿੱਚ ਉਹਨਾਂ ਨੇ ਲਾਈਵ ਸੁਣਾਇਆ ਸੀ ਸੋ ਅਸੀਂ ਸੋਹਣੇ ਹਾਂ ਵੀ ਤੁਹਾਡੇ ਤੱਕ ਦੇਣਾ ਚਾਹੀਦਾ
ਤੇਰੀ ਚਾਨਣੀ ਬੇਅਸ ਨਹੀਂ ਉਹ ਮਾਨਣੀ ਜਿੰਨਾ ਵੀ ਤੇਰੀ ਚਾਨਣੀ ਬੇਅਸ ਨਹੀਂ ਉਹ ਮਾਨਣੀ ਬਿਨਾਂ ਤਾਰਿਆਂ ਦੇ ਹੋਰ ਕਿਥਾ ਤੇਰੀ ਚਾਨਣੀ ਦਾ ਕਿਸੇ ਨੂੰ ਕਿਥਾ ਜਿੰਨਾ ਵੀ ਤੇਰੀ ਚਾਨਣੀ ਕਰਨਾ ਸਲੂਕ ਵੇ
ਜੀ ਦੋਸਤੋ ਫਰਮਾਇਸ਼ਾਂ ਵੀ ਲਿਖ ਲਈਆਂ ਬਹੁਤ ਧੰਨਵਾਦ ਹੈ ਜ਼ਰੂਰ ਪੇਸ਼ ਕਰਾਂਗੇ ਲੇਕਿਨ ਚੀਜ਼ਾਂ ਦੋਸਤੋ ਜਦੋਂ ਜਿਹੜੀ ਸੋਸ਼ਲ ਮੀਡੀਆ ਹੈ ਉਹਦੇ ਉੱਤੇ ਤੁਹਾਨੂੰ ਪਤਾ ਲੱਗਦੀਆਂ ਫਿਰ ਸਾਡਾ ਹੀ ਫਰਜ਼ ਬਣਦਾ ਕਿ ਅਸੀਂ ਤੁਹਾਡੇ ਤੱਕ ਗੱਲਾਂ ਬਾਤਾਂ ਜਿਹੜੀਆਂ ਪਹੁੰਚਾਈਏ ਅਤੇ ਸ਼੍ਰੋਮਣੀ ਕਮੇਟੀ ਨੂੰ ਸਾਡੇ ਰਣਜੀਤ ਸਿੰਘ ਟੱਡਰੀਆਂ ਵਾਲੇ ਜਿਹੜੇ ਨੇ ਉਹ ਕਹਿੰਦੇ ਨੇ ਵੀ ਹੁਣ ਨਾ ਕੁਛ ਵੀ ਕਿਹੋ ਉਹ ਕਿਉਂ ਉਹਨਾਂ ਦੀ ਜਵਾਨੀ ਸੁਣਦੇ ਆ
ਸੁਣੋ ਨਾ ਜੀ ਬੰਦ ਕਰੋਗੇ ਤੇ ਫਿਰ ਆਹ ਵੀ ਤਾਂ ਸੁਣਨਾ ਹੀ ਪੈਣਾ ਹੈ ਨਾ ਜੇ ਬੋਲਣਾ ਹੈ ਤਾਂ ਫਿਰ ਸੁਣਨਾ ਵੀ ਪੈਣਾ ਐ ਘਰ ਲਿਖਣ ਡੇ ਗੋਬਿੰਦ ਸਿੰਘ ਲੌਂਗੋਵਾਲਾ ਪੰਜੋਲੀ ਖੜਾ ਸੀ ਵਿੱਚ ਉਹ ਦੂਜੇ ਤਿੰਨ ਚਾਰ ਐ ਐ ਖੜੇ ਕਹਿੰਦੇ ਦੇਤੀ ਸਜ਼ਾ ਦੇਤੀ ਬਸ ਜਿਹੜੇ ਜਿਹੜੇ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਚਾਰ ਸਾਲ ਪਹਿਲਾਂ 2016 ਵਿੱਚ ਅਗਨ ਭੇਟ ਹੋਏ ਸੀ ਗੁਰਦੁਆਰਾ ਰਾਮਸਰ ਉਹਦੀ ਸਜ਼ਾ ਦਿੱਤੀ ਅਗਨ ਭੇਟ ਕਹਿਤਾ ਬਾਕੀ ਰਿਕਾਰਡ ਚ ਹੇਰਾ ਫੇਰੀ ਮਾੜਾ ਜਿਹਾ ਬੋਲਿਆ ਅਗਨ ਭੇਟ ਦੋ ਵਾਰੀ ਬੋਲਿਆ ਵੀ ਜੇ ਬੋਲਿਆ ਵੀ ਸਰੂਪ ਗਏ ਨੇ ਫਿਰ ਇਹ ਕਹਿਣਾ ਪੈਣਾ ਵੀ ਇੱਥੇ ਬੋਲ ਸਜ਼ਾ ਦੇਣ ਵੇਲੇ ਪਤਾ ਕੀ ਕਹਿਣਾ ਪੈਣਾ ਹਾਂਜੀ ਸਾਰੇ ਸਰੂਪ ਵੀ ਪਤਾ ਕਰੋ ਕਿੱਥੇ ਕਿੱਥੇ ਗਏ ਨੇ ਫਿਰ ਤੇ ਪੰਗਾ ਪੈ ਜਾਣਾ ਅਗਨ ਭੇਟ ਹੀ ਕਹਿ ਦੋ ਅਗਨ ਭੇਟ ਕਹਿ ਦੋ ਕਹਿੰਦੇ ਇਹ ਕਹਿ ਕੇ ਕਹਿੰਦੇ ਕਿੰਨਾ ਵਧੀਆ ਕੰਮ ਚੱਲ ਜਾਂਦਾ ਮਤਲਬ ਆਪ ਹੀ ਇਹਦਾ ਖੜੇ ਕਰ ਲੇ ਕਹਿੰਦੇ ਦੇਲੀ ਸਜ਼ਾ ਦੇਲੀ ਸਜ਼ਾ ਅਗਲਾ ਬਾਹਰ ਬਲਾਤਕਾਰ ਕਰਕੇ ਆਵੇ ਨਿਆਣਾ ਅਗਲਾ ਰੌਲਾ ਪਾਵੇ ਵੀ ਇਹਨੂੰ ਜੇਲ੍ਹ ਚ ਫੜਾਓ ਇਹਨੂੰ ਕਰੋ ਸਜ਼ਾ ਗਲਤ ਕੀਤਾ ਇਹਨੇ ਕੰਮ ਠੀਕ ਹੈ ਤੇ ਮਾਂ ਆਪ ਹੀ ਤੂੰ ਤੂੰ ਬੰਦਾ ਨਹੀਂ ਬਣਦਾ ਮੈਨੂੰ ਗੁੱਸਾ ਬਹੁਤ ਆ ਤੇਰੇ ਤੇ ਮੈਂ ਤੂੰ ਤਿਉੜੀ ਤੇ ਪਾਊ ਨਾ ਲੋਕਾਂ ਸਾਹਮਣੇ ਹਨਾ ਆਪਸ ਚ ਗੱਲ ਕਰ ਲੈਂਦੇ ਨੇ ਵੀ ਤੂੰ ਝਿੜਕਦੀ ਕਈ ਵਾਰੀ ਮਾਂ ਨੂੰ ਕਹਿਣਗੇ ਤੂੰ ਤੂੰ ਝਿੜਕ ਨਹੀਂ ਮੈਂ ਗੱਲ ਨਾਲ ਲਾ ਲੂ ਆਪਾਂ ਰਲ ਕੇ ਜੇ ਕਰ ਲੈਂਦੇ ਹਾਂ ਪਖੰਡ ਇਹਨੂੰ ਡਰਾਮਾ ਕਹਿੰਦੇ ਆ ਜੀ ਜਿਹੜਾ ਅੱਜ ਹੋਇਆ ਇਹ ਡਰਾਮੇ ਨੇ ਇਹ ਡਰਾਮੇ ਕਾਮਯਾਬ ਸੀ ਪਹਿਲੇ ਸਮਿਆਂ ਚ ਇਹ ਚੱਲਦੇ ਸੀ ਡਰਾਮੇ ਹੁਣ ਆ ਗਿਆ ਸੋਸ਼ਲ ਮੀਡੀਆ ਮੈਂ ਨੋਟ ਕਰਦਾ ਸੀ ਨਿਊਜ਼ ਚੈਨਲ ਵਾਲੇ ਉਧਰੋਂ ਤੇ ਐ ਵਿਖਾ ਰਹੇ ਸੀ ਤੇ ਥੱਲੇ ਪਤਾ ਸਾਰੇ ਕੀ ਲਿਖਦੇ ਡਰਾਮਾ 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 ਆ ਡਰਾਮਾ ਕਰਦੇ ਉਹ ਪੰਜ ਚਾਰ ਗੁਰੂ ਜਿਹੜੀ ਸਜ਼ਾ ਦਿੱਤੀ ਇੱਕ ਸਾਲ ਲਈ ਤੁਸੀਂ ਸ਼੍ਰੋਮਣੀ ਕਮੇਟੀ ਚ ਨਹੀਂ ਆ ਸਕਦੇ ਤੁਹਾਨੂੰ ਐ ਨਹੀਂ ਹੋ ਸਕਦਾ ਇਹਨਾਂ ਬਾਕੀਆਂ ਨੂੰ ਨਾਲੇ ਇੱਕ ਗੱਲ ਹੋਰ ਵੀ ਕਹਿ ਦਿਆਂ ਜੇ ਕਹਾਂ ਕੋਈ ਪ੍ਰਧਾਨਗੀ ਤਾਂ ਉਹਦਾ ਲਾ ਦਿਓ ਜੀ ਇਹਨਾਂ ਨੂੰ ਨਵੇਂ ਪ੍ਰਧਾਨ ਪੰਜਾਬ ਬੈਠੇ ਨੇ ਅਗਲੇ ਲਾ ਦੇਣਗੇ ਨਵਾਂ ਕੋਈ ਮਹਿੰਗਾ ਨਹੀਂ ਸੌਦਾ ਪਹਿਲਾਂ ਕਹਿੰਦਾ 50 ਨੇ ਲਿਸਟ ਵਾਧੂ ਤਿਆਰ ਕੀਤੇ ਹੋਏ ਪਰ ਫੀਲਿੰਗਾਂ ਅਕਾਲੀ ਫੂਲਾ ਸਿੰਘ ਵਾਲੀ ਜਹੇਦਾਰ ਨੇ ਉਧਰ ਪਰਸੋਂ ਬਿਆਨ ਦਿੱਤਾ ਕਹਿੰਦਾ ਕਮੇਟੀਆਂ ਕਮੇਟੀ ਕਿਹਦੇ ਲਈ ਬਣਾਈ ਸੀ ਭਲਾ ਇਹਨਾਂ ਨੇ ਪੜਚੋਲ ਕਰਨ ਲਈ ਆਪਣੇ ਲਈ ਇਹੀ ਬਣਾਈ ਸੀ ਕਹਿੰਦਾ ਕਮੇਟੀਆਂ ਬਣਾਉਣੀਆਂ ਜੀਪ ਨਾਲ ਬੰਨ ਕੇ ਘੜੀਸ ਕੇ ਕਹਿੰਦਾ ਲੈ ਕੇ ਆਉਂਦੇ ਜੇ ਅਕਾਲੀ ਫੂਲਾ ਸਿੰਘ ਵਰਗਾ ਹੁੰਦਾ ਨੌਜਵਾਨੋ ਤੁਸੀਂ ਸਾਡਾ ਸਾਥ ਨਹੀਂ ਦਿੰਦੇ ਤੁਹਾਨੂੰ ਕਾਲ ਤਖ਼ਤ ਤੇ ਖੜਿਆਂ ਨੂੰ ਝੂਠ ਬੋਲਦਿਆਂ ਨੂੰ ਵੇਖ ਕੇ ਨੌਜਵਾਨੀ ਸਵਾਹ ਸਾਥ ਦੇਵੇ ਤੁਹਾਡਾ ਬੰਦਾ ਮਰ ਜਾਂਦਾ ਹੈ ਤੇ ਤੁਸੀਂ ਕਤਲ ਦੇ ਕੇਸ ਪਰਚਾ ਦਰਜ ਕਰਾਉਂਦੇ ਹੋ 300 ਤੁਹਾਡੇ 26 ਸਰੂਪ ਤੁਹਾਡੇ ਤੋਂ ਗੁੰਮ ਹੋ ਗਏ ਰਿਕਾਰਡ ਚ ਹੇਰਾ ਫੇਰੀ ਹੋ ਗਈ ਕਦੇ ਕਹਿੰਦੇ ਹੋ ਛਪਈ ਨਹੀਂ ਕਦੇ ਕਹਿੰਦੇ ਹੋ ਹੇਰਾ ਫੇਰੀ ਹੋ ਗਈ ਕਦੇ ਕਹਿੰਦੇ ਹੋ ਅਗਨ ਭੇਟ ਹੋ ਗਏ ਜਹੇਦਾਰ ਨੇ 4 ਵਾਰ ਝੂਠ ਬੋਲਤਾ ਤੇ ਫਿਰ ਬਣਦੇ ਨੇ ਅਕਾਲੀ ਫੂਲਾ ਸਿੰਘ ਮੈਂ ਤਾਂ ਕਹਿੰਦਾ ਓਏ ਅਵਾਰਡ ਦੇਣ ਵਾਲੇ ਹੋ ਅਕਾਲੀ ਫੂਲਾ ਸਿੰਘ ਨੂੰ ਬਦਨਾਮ ਕਰਦੇ ਹੋ ਵੀ ਇੱਦਾਂ ਦੇ ਹੁੰਦੇ ਨੇ ਜਥੇਦਾਰ ਅਕਾਲੀ ਫੂਲਾ ਸਿੰਘ ਇਹੋ ਜਿਹਾ ਸੀ ਜਾਣੀ ਕਿ ਜਿੱਦਾਂ ਇਹ ਪੈਰ ਪੈਰ ਤੇ ਝੂਠ ਬੋਲਦੇ ਨੇ ਅੱਜ ਬਿਆਨ ਦੇਤਾ ਕੱਲ ਨੂੰ ਮੁੱਕਰ ਜਾਂਦੇ ਨੇ ਅਸੀਂ ਜੀ ਫੌਜਦਾਰੀ ਪਰਚੇ ਕਰਾਵਾਂਗੇ ਇਹਨਾਂ ਦੇ ਉੱਤੇ ਹੁਣ ਕਹਿੰਦੇ ਸੀ ਆਪ ਹੀ ਨਜਿੱਠਾਂਗੇ ਆਪ ਹੀ ਕਰਦੇ ਬੰਦੇ ਆਪ ਹੀ ਕਰ ਲਿਆ ਨਾ ਸਾਰਾ ਕੁਛ ਵਿੱਚ ਹੀ ਕਾਲਾ ਮਾਲਾ ਤੇ ਲੋਕ ਜਨਤਾ ਕਮਲੀ ਵੀ ਲੋਕਾਂ ਨੇ ਤਾਂ ਕਹਿ ਦੇਣਾ ਵਾਹ ਜੀ ਵਾਹ ਕਮਾਲ ਹੋ ਗਈ ਆਪ ਹੀ ਕਮੇਟੀ ਬਣਾ ਲਈ ਆਪ ਹੀ ਜਹੇਦਾਰ ਥਾਪ ਦਿੰਦੇ ਨੇ ਜਿੱਦੇ ਜਹੇਦਾਰ ਗਲਤੀ ਕਰੇ ਘੱਗਾ ਜੀ ਨੇ ਦੱਸਿਆ ਸੀ ਕਹਿੰਦੇ ਬਾਥਰੂਮਾਂ ਚ ਲੋਕੇ ਜਾਨ ਬਚਾਈ ਸੀ ਮਨਜੀਤ ਸਿੰਘ ਨੇ ਘੱਗਾ ਜੀ ਨੇ ਦੱਸਿਆ ਸੀ ਮਨਜੀਤ ਸਿੰਘ ਨੇ ਬਾਥਰੂਮਾਂ ਚ ਲੋਕੇ ਐ ਮਗਰ ਵੀ ਪੈ ਜਾਂਦੇ ਨੇ ਫਿਰ ਰਾਤੋ ਰਾਤ ਲਾਹਦੇ ਨੇ ਰਾਤੋ ਰਾਤ ਤੇ ਆਖੇ ਗੱਡੀ ਦੇ ਮਗਰ ਘੜੀਸ ਕੇ ਲੈ ਕੇ ਆਉਂਦੇ ਢੱਡਰੀਆਂ ਵਾਲੇ ਨੂੰ ਨਾਂ ਨੀ ਲਿਆ ਉਹਨਾਂ ਨੇ ਮੇਰਾ ਪਰ ਅਰਥ ਸਿੱਧਾ ਇਸ਼ਾਰਾ ਸੀ ਤੇ ਮੈਂ ਕਹਿਣਾ ਚਾਹੁੰਦਾ ਵੀ ਸਾਡੇ ਕਈ ਵੀਰਾਂ ਨੇ ਪਾਇਆ ਵੀ ਜੀ ਕਹਿੰਦੇ ਜੀ ਉਹਦਾ ਹੀ ਹੈ ਜਿੱਦੇ ਅਗਲੇ ਨੇ ਲਾ ਦਿੱਤਾ ਤੇ ਤੁਹਾਨੂੰ ਤੇ ਗੱਡੀ ਦੀ ਪਿਛਲੀ ਸੀਟ ਤੇ ਵੀ ਨਹੀਂ ਬਿਠਾਉਣਾ ਕਿਸੇ ਨੇ ਇਹ ਉਹਦਾ ਹੈ ਅਗਲਾ ਸਤਿਕਾਰ ਗੁਰੂ ਹਰਗੋਬਿੰਦ ਸਾਹਿਬ ਦਾ ਕਰਦਾ ਹੈ, ਗੁਰੂ ਰਾਮਦਾਸ ਦਾ ਕਰਦਾ ਹੈ, ਛੇਵੇਂ ਪਾਤਸ਼ਾਹ ਦਾ ਕਲਗੀਆਂ ਵਾਲੇ ਦਾ ਕਰਦਾ ਹੈ। ਮਾੜਾ ਜਿਹਾ ਸਾਈਡ ਤੇ ਹੋ ਕੇ ਵੇਖੋ ਤਖ਼ਤ ਸਾਹਿਬ ਤੋਂ, ਫਿਰ ਲੱਗਦਾ ਪਤਾ। ਆਪਾਂ ਨੂੰ ਕਹਿੰਦੇ ਨਾ ਅਗਲੇ ਵੀ ਮੱਥਾ ਲਾ ਲਿਆ ਜੀ, ਐ ਕਰ ਲਿਆ। ਹੁਣ ਜਿੰਨੇ ਬੈਠੇ ਨੇ ਧਰਨਾ ਲਾ ਕੇ, ਉਹ ਕਹਿੰਦੇ ਆ ਸਿਸਟਮ ਨਾਲ ਮੱਥਾ ਹੈ ਜੀ, ਇਹ ਜਿਹੇਦਾਰ ਕਰਪਟ ਨੇ। ਮੈਂ ਤੇ ਏਦਾਂ ਦੇ ਸ਼ਬਦ ਨਹੀਂ ਵਰਤੇ, ਜਿਹੋ ਜਿਹੇ ਸ਼ਬਦ ਉਹਨਾਂ ਨਰੈਣੂਆਂ ਦੀ ਰੂਹ, ਐ ਬੋਲਦੇ ਨੇ ਅਗਲੇ। ਹੁਣ ਇਹਨਾਂ ਨੂੰ ਬੰਦਿਆਂ ਨੂੰ ਪੁੱਛਿਆ ਜਿੰਨੇ ਆ, ਕੱਲ ਨਾ ਇੱਕ ਮਸ਼ੀਨਰੀ ਪ੍ਰਚਾਰਕ ਕਹੀ ਜਾਏ, ਅੱਜ ਕੱਲ ਵਾਲੇ ਸਾਧ ਗੱਲਾਂ ਕਰਦੇ ਨੇ ਆਉਂਦੇ ਨੀ, ਮਤਲਬ ਢੱਡਰੀਆਂ ਵਾਲਾ ਆ ਜੇ। ਮੈਂ ਕਿਹਾ ਜੇ ਮੈਂ ਆ ਜਾ ਧਰਨੇ ਤੁਹਾਡੇ ਚ ਤੇ ਸੁਣ ਲਓਗੇ ਬੋਲਦੇ ਨੂੰ, ਤੁਹਾਨੂੰ ਫਿਰ ਜਹੇਦਾਰ ਚੇਤਾ ਆ ਜਾਣਾ ਵੀ ਜਹੇਦਾਰ ਜੀ ਤੇ ਕਿਹਾ ਸੀ ਵੀ ਸੁਣਨਾ ਨੀ ਇਹਨੂੰ, ਤੇ ਸੁਣਨਾ ਨੀ ਅਸੀਂ ਤੁਹਾਨੂੰ। ਫਿਰ ਜਹੇਦਾਰ ਪਿਆਰ ਮੇਰੇ ਵਾਲੀ ਜਹੇਦਾਰ ਪਿਆਰਾ ਲੱਗਣ ਲੱਗ ਜਾਣਾ, ਸਾਰੇ ਫੈਸਲੇ ਪਿਆਰੇ ਲੱਗਣ ਲੱਗ ਜਾਣਗੇ। ਸੁਣ ਲਓਗੇ ਜੇ ਮੈਂ ਬੋਲਣਾ ਆ ਕੇ, ਨਹੀਂ ਸੁਣ ਹੋਣਾ। ਅਗਲਾ ਕਹਿੰਦਾ ਤੇਰੇ ਨਾਲ ਵੀ ਬਣ ਜੂ, ਤੇਰੇ ਨਾਲ ਵੀ ਬਣ ਜੂ, ਪਰ ਜੇ ਇਹਦੇ ਵਾਲੀਆਂ ਗੱਲਾਂ ਲਾਗੂ ਕਰ ਲਈਆਂ ਨਾ, ਜੜੋਂ ਟੁੱਟਿਆ ਜਾਣਾ ਪੁਜਾਰੀ ਢਾਂਚਾ, ਜੇ ਇਹਦੇ ਵਾਲੀਆਂ ਗੱਲਾਂ ਲੋਕਾਂ ਨੇ ਲਾਗੂ ਕਰ ਲਈਆਂ।
ਸ਼੍ਰੋਮਣੀ ਕਮੇਟੀ ਦੇ ਜਿਹੜੇ ਸ਼ਤਾਬਦੀ ਸਮਾਗਮ ਨੇ ਉਹ ਹੁਣੇ ਹੁਣੇ ਖਤਮ ਹੋਏ ਨੇ, ਔਰ ਉਹਨਾਂ ਦੇ ਦੌਰਾਨ ਸਤਿਕਾਰ ਕਮੇਟੀ ਦੇ ਜਿਹੜੇ ਸਿੰਘ ਸਿੰਘਣੀਆਂ ਧਰਨੇ ਤੇ ਬੈਠੇ ਨੇ ਕੰਪਲੈਕਸ ਦੇ ਵਿੱਚ, ਹਰਿਮੰਦਰ ਸਾਹਿਬ ਕੰਪਲੈਕਸ ਦੇ ਵਿੱਚ, ਉਹਨਾਂ ਦੇ ਨਾਲ ਕਾਫੀ ਜ਼ਿਆਦਾ ਬੁਰਾ ਵਿਹਾਰ ਕੀਤਾ ਗਿਆ, ਬਲਕਿ ਉਹਨਾਂ ਨੂੰ ਪ੍ਰਸ਼ਾਸਨ ਦੀ ਮਦਦ ਦੇ ਨਾਲ ਉੱਥੋਂ ਪਛਾੜ ਵੀ ਦਿੱਤਾ ਗਿਆ। ਸੋ ਇਹ ਆਪਣੇ ਆਪ ਦੇ ਵਿੱਚ ਬੜੀ ਇੱਕ ਅਜੀਬ ਸਥਿਤੀ ਬਣੀ ਹੋਈ ਹੈ ਉੱਥੇ, ਕਿ ਜਵਾਬਦੇਹੀ ਦੀ ਥਾਂ ਦੇ ਉੱਤੇ ਸਿਰਫ ਜਿਹੜਾ ਗਲਤ ਤਰੀਕਾ ਉਹਨੂੰ ਇਸਤੇਮਾਲ ਕਰਕੇ ਉਹਨਾਂ ਨੂੰ ਪਛਾੜਿਆ ਗਿਆ, ਜਦੋਂ ਕਿ ਗੱਲ ਤਾਂ ਅਸਲ 'ਚ ਇਹ ਹੈ ਕਿ ਸਾਰੇ ਮਾਮਲੇ ਨੂੰ ਲੈ ਕੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 328 ਸਰੂਪਾਂ ਦੀ ਗੱਲ ਹੁੰਦੀ ਹੈ, ਜਿਨ੍ਹਾਂ ਦੀ ਗਿਣਤੀ ਮਿਣਤੀ ਵੀ ਘੱਟ ਵੱਧ ਹੁੰਦੀ ਹੈ
ਜੀ,
ਉਹ ਸਾਰੇ ਮਾਮਲੇ ਵਿੱਚ ਦੇਸ਼ ਦਾ ਕਾਨੂੰਨ ਜਾਂ ਪੁਲਿਸ ਦੇ ਕੋਲ ਰਿਪੋਰਟ ਜਿਹੜੀ ਹੈ ਉਹ ਕਿਉਂ ਨਹੀਂ ਕੀਤੀ ਗਈ, ਇਹ ਹਰੇਕ ਬੰਦੇ ਦੇ ਮਨ 'ਚ ਸਵਾਲ ਹੈ।
ਸਵਾਲ ਹੈ।
ਦੂਜੇ ਪਾਸੇ ਦੇਖਣਾ ਇਹ ਹੋਵੇਗਾ ਕਿ ਗੋਬਿੰਦ ਸਿੰਘ ਲੌਂਗੋਵਾਲ ਜਿਹੜੇ ਕਿ ਐਸ ਡੀ ਪੀ ਸੀ ਦੇ ਪ੍ਰਧਾਨ ਨੇ, ਜਾਂ ਫਿਰ ਇੱਧਰੋਂ ਅਕਾਲੀ ਦਲ ਬਾਦਲ ਦੇ ਇਸ਼ਾਰੇ ਉੱਤੇ ਜਿਹੜੇ ਜਿਹੜੇ ਬਿਆਨਾਤ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ, ਉਹਨਾਂ ਦੀ ਆਪਸ ਦੇ ਵਿੱਚ ਮੇਲ ਜੋਲ ਨੂੰ ਲੈ ਕੇ ਸੁਖਬੀਰ ਬਾਦਲ ਕਦੇ ਵੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਉਹਨਾਂ ਦੇ ਆਖੇ ਤੇ ਬਿਆਨ ਜਿਹੜੇ ਨੇ ਜਥੇਦਾਰ ਵੱਲੋਂ ਆ ਰਹੇ ਨੇ। ਸੋ ਇਹਨੂੰ ਲੈ ਕੇ ਵੀ ਦੇਸ਼ ਭਰ ਦੇ ਵਿੱਚ ਕਾਫੀ ਚਰਚਾ ਹੈ। ਦੇਖਣਾ ਇਹ ਹੋਵੇਗਾ ਹੁਣ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਇਹ ਦਾਅਵਾ ਕਰਦਾ ਨਹੀਂ ਥੱਕਦਾ ਕਿ ਉਹਨਾਂ ਨੇ ਆਰ ਐਸ ਐਸ ਦੇ ਚੁੰਗਲ ਦੇ ਵਿੱਚੋਂ ਮੁਕਤ ਹੋਣ ਦਾ ਫੈਸਲਾ ਲੈ ਲਿਆ, ਔਰ ਉਹਦੇ ਲਈ ਉਹਨਾਂ ਨੇ ਆਪਣਾ ਮੰਤਰੀ ਦਾ ਜਿਹੜਾ ਪਦ ਉਹ ਵੀ ਕੁਰਬਾਨ ਕਰ ਦਿੱਤਾ। ਹੁਣ ਇਹ ਦੇਖਣਾ ਕਿ ਪੰਥਕ ਪੱਤਾ ਖੇਡ ਕੇ ਆਪਣਾ ਵੋਟ ਬੈਂਕ ਕਿਵੇਂ ਸ਼੍ਰੋਮਣੀ ਅਕਾਲੀ ਦਲ ਬਰਕਰਾਰ ਰੱਖਦਾ, ਕਿਉਂਕਿ ਜਿਹੜੀ ਜਥੇਦਾਰ ਸਾਹਿਬ ਨੇ ਬਿਆਨ ਦਿੱਤਾ ਕਿ ਕੇਂਦਰ ਸਰਕਾਰ ਈ ਵੀ ਐਮ ਦੀ ਚੁਣੀ ਹੋਈ ਸਰਕਾਰ ਹੈ, ਸ਼ਾਇਦ ਉਹਨਾਂ ਨੂੰ ਇਹ ਚੇਤਾ ਭੁੱਲ ਗਿਆ ਕਿ ਈ ਵੀ ਐਮ ਦੇ ਨਾਲ ਹੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਜਿੱਤੇ ਸਨ।
ਬਿਲਕੁਲ, ਜੋ ਲੋਕਾਂ ਦਾ ਇਹ ਵੀ ਮੰਨਣਾ ਕਿ ਜਦੋਂ ਤੱਕ ਉਹ ਸਿਸਟਮ ਨਹੀਂ ਖਤਮ ਹੁੰਦਾ ਫਿਰ ਲੱਗਦਾ ਸਰਕਾਰ ਸਹੀ ਨਹੀਂ ਹੋਣੀ, ਲੋਕਾਂ ਦਾ ਮੰਨਣਾ ਹੈ। ਖੈਰ ਦੋਸਤੋ, ਥੋੜਾ ਜਿਹਾ ਹਟ ਕੇ ਫਿਰ ਆਪਾਂ ਥੋੜਾ ਮਨੋਰੰਜਨ ਕਰੀਏ।
ਇੱਕ ਵੈਸੇ ਮੁੰਡਾ ਜੀ ਹੁਸ਼ਿਆਰਪੁਰ ਦਾ, ਉਹਦੇ ਫਾਦਰ ਸਾਹਿਬ ਬਹੁਤ ਅੱਛੀ ਸਰੰਗੀ ਵਜਾਉਂਦੇ ਸੀ, ਮਾਸਟਰ ਹਰਜੀਤ ਸਿੰਘ।
ਬਿਲਕੁਲ।
ਤੇ ਮੁੰਡਾ ਉਹਨਾਂ ਦਾ ਨਛੱਤਰ ਗਿੱਲ, ਤੇ ਪਹਿਲੀਆਂ ਦੇ ਵਿੱਚ ਜਦੋਂ ਦੁਗਾਣਾ ਗਾਇਕੀ ਦੁਬਾਰਾ ਸੁਰਜੀਤ ਹੋਈ, ਮੁੜ ਸੁਰਜੀਤ ਹੋਈ
ਜੀ,
ਤਾਂ ਇਹਦਾ ਸਿਹਰਾ ਜਿਹੜਾ ਜਸਵਿੰਦਰ ਨਰੂਲਾ ਤੇ ਨਛੱਤਰ ਗਿੱਲ ਨੂੰ ਜਾਂਦਾ
ਜੀ।
ਉਸੇ ਦੌਰ ਦਾ ਇੱਕ ਗੀਤ ਤੁਹਾਡੀ ਸੇਵਾ 'ਚ।
ਤਾਂ ਸੋ ਦੋਸਤੋ ਇਹ ਤਾਂ ਸੁਣਿਆ ਭੰਗੜੇ ਵਾਲਾ ਗੀਤ ਮਿੱਤਰ ਪਿਆਰੇ ਕੁਝ ਮੂਡ ਚ ਨੇ ਜਿਹੜੇ ਕਹਿੰਦੇ ਕਿ ਸਰਦੂਲ ਸਿਕੰਦਰ ਸੁਰਾਂ ਦਾ ਬਾਦਸ਼ਾਹ ਉਹਦਾ ਵੀ ਗੀਤ ਅਸੀਂ ਸੁਣ ਲੈਂਦੇ ਹਾਂ ਜ਼ਰੂਰ ਜੀ ਤੁਹਾਡੀ ਜਿਹੜੀ ਫਰਮਾਇਸ਼ ਆ ਸਾਡੇ ਸਿਰ ਮੱਥੇ
ਕੁਝ ਬੋਲ ਜ਼ੁਬਾਨੋਂ ਬੋਲ ਤੇਰੇ ਲਈ ਜਾਨ ਵੀ ਹਾਜ਼ਰ ਮੇਰੀ ਕੁਝ ਬੋਲ ਜ਼ੁਬਾਨੋਂ ਬੋਲ ਤੇਰੇ ਲਈ ਜਾਨ ਵੀ ਹਾਜ਼ਰ ਮੇਰੀ ਤੂੰ ਦਿਲ ਦੀ ਕੁੰਡੀ ਖੋਲ ਤੇਰੇ ਲਈ ਜਾਨ ਵੀ ਹਾਜ਼ਰ ਮੇਰੀ ਕੁਝ ਬੋਲ ਜ਼ੁਬਾਨੋਂ ਬੋਲ ਤੇਰੇ ਲਈ ਜਾਨ ਵੀ ਹਾਜ਼ਰ ਮੇਰੀ ਦੇ ਵਿੱਚ ਨਾਮ ਤੇਰਾ ਤੂੰ ਹੀਰ ਤੇ ਮੈਂ ਤੇਰਾ ਰਾਂਝਾ ਮੇਰੇ ਹਾਸਿਆਂ ਦੇ ਵਿੱਚ ਨਾਮ ਤੇਰਾ ਇਹ 12 ਸਾਲ ਤੱਕ ਹੀ ਹੀਰੇ ਮੈਂ ਉਮਰਾਂ ਲਈ ਗੁਲਾਮ ਤੇਰਾ ਤੇਰੇ ਲਈ ਕੰਨ ਪੜਵਾਵਾਂਗਾ ਫਿਰ ਜੋਗੀ ਬਣ ਕੇ ਤੇਰੇ ਲਈ ਜਾਨ ਦੀ ਹਾਜ਼ਰ ਮੇਰੀ ਕੁਝ ਬੋਲ ਜ਼ੁਬਾਨੋਂ ਬੋਲ ਤੇਰੇ ਲਈ ਜਾਨ ਦੀ ਹਾਜ਼ਰ ਮੇਰੀ ਕੁਝ ਬੋਲ ਜ਼ੁਬਾਨੋਂ ਬੋਲ ਤੇਰੇ ਲਈ ਜਾਨ ਦੀ ਹਾਜ਼ਰ ਮੇਰੀ ਬੇਕਸਈ ਮੈਂ ਮਿਰਜ਼ਾ ਬਣ ਕੇ ਆਵਾਂਗਾ ਤੂੰ ਸਹਿਬਾ ਬਣ ਕੇ ਬੇਕਸਈ ਮੈਂ ਮਿਰਜ਼ਾ ਬਣ ਕੇ ਆਵਾਂਗਾ ਤੈਨੂੰ ਲੈ ਜਾ ਸਭ ਦੇ ਵੇਖਦਿਆਂ ਚੜ ਕੋੜੀ ਤੇ ਮੈਂ ਆਵਾਂਗਾ ਅਸੀਂ ਪਿਆਰ ਜਿਹਦੇ ਨਾਲ ਪਾਈਏ ਨੀ ਲਾ ਉਮਰਾਂ ਤੀਕ ਨਿਭਾਈਏ ਨੀ ਸਿਰ ਦੇ ਕੇ ਪੁਗਾਈਏ ਬੋਲ ਤੇਰੇ ਲਈ ਜਾਨ ਵੀ ਹਾਜ਼ਰ ਮੇਰੀ ਕੁਝ ਬੋਲ ਜ਼ੁਬਾਨੋਂ ਬੋਲ ਤੇਰੇ ਲਈ ਜਾਨ ਵੀ ਹਾਜ਼ਰ ਮੇਰੀ ਕੁਝ ਬੋਲ ਜ਼ੁਬਾਨੋਂ ਬੋਲ ਤੇਰੇ ਲਈ ਜਾਨ ਵੀ ਹਾਜ਼ਰ ਮੇਰੀ ਕੱਚੇ ਘੜੇ ਤੇ ਤਰਕੇ ਵੀ ਉਸ ਪਾਰ ਚਨਾ ਤੋਂ ਜਾਵਾਂਗੇ ਤੈਨੂੰ ਮੈਂ ਡੁੱਬ ਕੇ ਨਹੀਂ ਮਰਨ ਦੇਣਾ ਨਾ ਕੱਚੇ ਘੜੇ ਤੇ ਤਰਨ ਦੇਣਾ ਤੈਨੂੰ ਕਹ ਤੇਰਾ ਮਹੀਵਾਲ ਤੇਰੇ ਲਈ ਜਾਨ ਦੀ ਹਾਜ਼ਰ ਮੇਰੀ ਕੁਝ ਬੋਲ ਜ਼ੁਬਾਨੋਂ ਬੋਲ ਤੇਰੇ ਲਈ ਜਾਨ ਦੀ ਹਾਜ਼ਰ ਮੇਰੀ
ਚਾਚਾ ਜੀ ਭਲਾ ਤੁਹਾਡੀ ਉਮਰ ਕਿੰਨੀ ਕੁ ਹੈ
16 ਸਾਲ
ਕੁਫਰ ਤੋਲ ਕੇ ਫੇਰ ਰੱਬ ਥੱਲੇ ਲਾ ਲਿਆ
ਓਏ ਚੱਲਿਆ ਠੀਕ ਹੈ ਹੀ ਆ
ਅੱਗੇ ਨਹੀਂ ਤਾਂ ਪਿੱਛੇ ਲਾ ਲਿਆ।
ਭਾਵੇਂ ਮੂਹਰੇ ਲਾਓ ਭਾਵੇਂ ਪਿੱਛੇ ਲਾਓ, ਮੇਰੇ ਪਾ ਦਾ ਚਾਹੇ ਟੀਨੇਜਰ ਕਹਾਓ, ਪਰ ਰੱਬ ਦਾ ਵਾਸਤਾ ਮੈਂ ਬੰਨੇ ਤੁਹਾਡੇ ਮੂਹਰੇ ਹੱਥ, ਇਹ ਕੜੀ ਮੁੜੀ ਮੇਰੇ ਨਾਲ ਪੇਚੇ ਨਾ ਲਾਓ।
ਸਾਡਾ ਪੇਚਾ ਤੇ ਬੀਬਾ ਹੁਣ ਜ਼ਿੰਦਗੀ ਨਾਲ ਲੱਗਿਆ ਹੋਇਆ, ਪਤਾ ਨੀ ਕਿਹੜੇ ਵੇਲੇ ਕੱਟੀ ਜਾਏ।
ਹਾਏ ਹਾਏ, ਸ਼ੁਭ ਸ਼ੁਭ ਬੋਲੋ ਸ਼ਰਮਾ ਜੀ, ਚਾਚਾ ਜੀ ਨੂੰ ਕੀ ਹੋ ਗਿਆ?
ਨੀਲੂ ਤੁਹਾਨੂੰ ਦੱਸਿਆ ਨੀ ਸੀ, ਪਿੱਛੇ ਜੇ ਚਾਚਾ ਜੀ ਨੂੰ ਹਾਰਟ ਪ੍ਰੋਬਲਮ ਆ ਗਈ ਸੀ।
ਫੇਰ
ਉਹ ਤਾਂ ਦਰਸ਼ਕਾਂ ਤੇ ਸਰੋਤਿਆਂ ਦੇ ਦੁਆ ਕੰਮ ਆ ਗਈਆਂ, ਜਿੰਨਾ ਸਦਕਾ ਆਪਣੇ ਤੁਰੇ ਫਿਰਦੇ ਆ।
ਮੈਥੋਂ ਐਡੀ ਵੱਡੀ ਗੱਲ ਦਾ ਔਲਾ ਰੱਖਿਆ, ਮੈਨੂੰ ਪਤਾ ਦਿੰਦੇ ਤਾਂ ਮੈਂ ਖਬਰ ਲੈ ਜਾਂਦੀ।
ਬਸ ਨੀਲੂ ਤੂੰ ਹੀ ਰਹਿ ਗਈ, ਸਾਰੇ ਹੀ ਖਬਰ ਲੈ ਗਏ।
ਭਾਨਾ ਵੀ ਖਬਰ ਲੈ ਗਿਆ।
ਭਾਨਾ ਤਾਂ ਨੀ ਲੈ ਕੇ ਗਿਆ, ਪਰ ਭਾਨੇ ਦੀ ਭਾਨੋ ਲੈ ਗਈ। ਭਾਨਾ ਆਪ ਤਾਂ ਅਮਰੀਕਾ ਚਲਾ ਗਿਆ ਨਾ।
ਵੇਖ ਲੋ ਨੀਲੂ ਜੀ, ਰੱਬ ਸਿੱਧਰਾਂ ਨੂੰ ਕਿਵੇਂ ਭਾਗ ਲਾਉਂਦਾ, ਜਮਾ ਅਨਪੜ ਸੀ, ਇਸ ਵੇਲੇ ਅਮਰੀਕਾ ਬੈਠਾ।
ਮੈਨੂੰ ਤਾਂ ਇਸ ਗੱਲ ਦੀ ਹੈਰਾਨੀ ਹੈ ਕਿ ਭਾਨੇ ਨੂੰ US ਦਾ ਵੀਜ਼ਾ ਕਿਵੇਂ ਮਿਲ ਗਿਆ।
ਪੁਆਇੰਟ ਸਿਸਟਮ ਤੇ ਆਈਲੈਂਡ ਚ ਫਸਟ ਆਇਆ ਸੀ। ਥੋੜੇ ਤਰੀਕੇ ਪੰਜਾਬੀਆਂ ਕੋਲ, ਭਾਨੇ ਨੇ ਅਮਰੀਕਾ ਚ ਪੱਕੇ ਹੋਣ ਲਈ ਜੰਗਲ ਚ ਜਾ ਕੇ ਕਿਸੇ ਸ਼ੇਰ ਕੋਲ ਪੁੱਛਿਆ ਪੁਆਈ।
ਸ਼ੇਰ ਪੁੱਛਾ ਦਿੰਦਾ ਸੀ,
ਵੈਜੀਟੇਰੀਅਨ ਸੀ, ਯਾਨੀ ਕਿ ਘਾਹ ਖਾਂਦਾ ਸੀ। ਭਾਨਾ ਹੱਥ ਜੋੜ ਕੇ ਕਹਿੰਦਾ, ਸ਼ੇਰ ਜੀ ਮੈਨੂੰ ਗ੍ਰੀਨ ਕਾਰਡ ਲੈਣ ਚ ਕਿਉਂ ਹੋ ਰਹੀ ਹੈ ਇੰਨੀ ਦੇਰ ਜੀ? ਭਾਨੋ ਉੱਥੇ ਮੈਨੂੰ ਕੋਸਦੀ ਆ, ਮੈਂ ਇੱਥੇ ਕੋਸਾਂ ਕਿਸਮਤ ਨੂੰ। ਕੋਈ ਐਸਾ ਮੰਤਰ ਪੜ ਦਿਓ ਜੀ, ਭਾਨੋ ਬੋੜ ਜੇ ਆਉਂਦੀ ਕ੍ਰਿਸਮਸ ਨੂੰ।
ਫੇਰ ਸ਼ੇਰ ਕੀ ਕਹਿੰਦਾ?
ਕਹਿੰਦਾ, ਹੌਲੀ ਬੋਲੋ ਭਾਨਾ ਜੀ, ਖੜਾ ਕਰਨਾ ਦਿਓ ਨਵਾਂ ਫਾਨਾ ਜੀ, 9/11 ਤੋਂ ਬਾਅਦ ਇੱਥੇ ਚਿੱਤ ਮੇਰਾ ਵੀ ਘਬਰਾਇਆ ਹੋਇਆ। ਤੁਹਾਨੂੰ ਆਪਣੀ ਭਾਨੋ ਦੀ ਪਈ ਆ, ਮੈਂ ਤਾਂ ਆਪ ਇੱਥੇ ਖੋਤੇ ਦੇ ਵੀਜ਼ੇ ਤੇ ਆਇਆ ਹੋਇਆ। ਸੋ ਏਦਾਂ ਦਾ ਪੁੱਠਾ ਸਿੱਧਾ ਵੀਜ਼ਾ ਲਵਾ ਕੇ ਭਾਨਾ ਚਲਾ ਗਿਆ ਹੁਣ।
ਨਾਲੇ ਕਹਿੰਦੇ ਅੱਜ ਕੱਲ ਅਮਰੀਕਾ ਬਹੁਤ ਸਟ੍ਰਿਕਟ ਹੈ।
ਭਾਈ ਕਮਲੀਏ, ਅਮਰੀਕਾ ਜਾਂ ਤਾਂ ਨੰਗਦੀ ਆ ਤੇ ਜਾਂ ਟੰਗਦੀ ਆ। ਜਾਂ ਤਾਂ ਬਿਲਕੁਲ ਨੰਗ ਜਾ ਕੇ ਉੱਥੇ ਸੈੱਟ ਹੁੰਦੇ ਨੇ, ਤੇ ਜਾਂ ਜਿਨ੍ਹਾਂ ਕੋਲ ਟੰਗ ਆ ਉਹ ਸੈੱਟ ਹੁੰਦੇ ਨੇ, ਕਿਉਂਕਿ ਉੱਥੋਂ ਦੀ ਸਰਕਾਰ ਨੂੰ ਫਾਇਦਾ ਨਹੀਂ ਕਾਇਦਾ ਚਾਹੀਦਾ।
ਭਲਾ ਚਾਚਾ, ਭਾਨੇ ਨੂੰ ਭਾਨੋ ਹੀ ਦੱਸ ਕਿਹਨੇ ਪਾਈ ਸੀ?
ਦੱਸ ਕਿਹਨੇ ਪਾਉਣੀ ਸੀ, ਆਪਣੇ ਬਾਰੇ ਕੁੜੀ ਵਾਲਿਆਂ ਨੂੰ ਆਪ ਹੀ ਦੱਸਣ ਚਲਿਆ ਗਿਆ। ਭਾਨੋ ਦਾ ਪਿਓ ਕਹਿੰਦਾ, ਕਾਕਾ ਜੀ ਸਿੱਧੇ ਆਪ ਹੀ ਆਵੜੇ, ਵਿਆਹ ਸ਼ਾਦੀਆਂ ਦੇ ਕੰਮਾਂ ਚ ਵਿਚੋਲੇ ਦੀ ਲੋੜ ਪੈਂਦੀ ਆ। ਕਹਿੰਦਾ ਜੀ, ਸਿਰ ਤੇ ਮੇਰੇ ਕੋਈ ਹੈ ਨੀ, ਘਰ ਚ ਸਿਆਣਾ ਮੈਂ ਹੀ ਆ, ਇਸ ਕਰਕੇ ਵਿਆਹ ਦੀ ਗੱਲ ਆਪ ਹੀ ਕਰਨੀ ਪੈਂਦੀ ਆ। ਵੈਸੇ ਤਾਂ ਵਰਦ ਲਾਣਿਓ ਤੇ ਧੀ ਘਰਾਣਿਓ ਪਛਾਣੀ ਜਾਂਦੀ ਆ, ਐਵੇਂ ਬਹੁਤਾ ਪੁੱਛ ਪਛਾਈ ਕਰਕੇ ਟਾਈਮ ਬਰਬਾਦ ਨਾ ਕਰੋ, ਤੁਹਾਡੀ ਕੁੜੀ ਦੀ ਉਮਰ ਬੀਤਦੀ ਜਾਂਦੀ ਆ।
The power of and is when ethically sourced cocoa.
NZ Indian Flame ਕਿਸੇ ਵੀ ਤਰ੍ਹਾਂ ਦੀ ਵੈਜੀਟੇਰੀਅਨ ਅਤੇ ਨਾਨ ਵੈਜੀਟੇਰੀਅਨ ਕੇਟਰਿੰਗ ਦੇ ਲਈ ਆਪਣਾ ਭਰੋਸੇਮੰਦ ਨਾਮ ਹਮੇਸ਼ਾ ਯਾਦ ਰੱਖੋ। NZ Indian Flame ਮੈਂਦਰੇਵਾ ਦੇ ਵਿੱਚ, ਨੰਬਰ 166 ਗ੍ਰੇਟ ਸਾਊਥ ਰੋਡ ਤੇ ਫੋਨ ਨੰਬਰ 2661927। ਸਤੋਂ ਦਿਨ ਤੁਹਾਡੀ ਸੇਵਾ ਚ ਹਾਜ਼ਰ। NZ Indian Flame ਗ੍ਰੇਟ ਸਾਊਥ ਰੋਡ ਮੈਂਦਰੇਵਾ।
ਮੈਂ ਕਿਹਾ ਜੀ, ਮੁੰਡੇ ਦਾ ਵਿਆਹ ਧਰਿਆ ਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ।
ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ।
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਨਜ਼ੈਡ ਇਵੈਂਟਸ ਨੂੰ, ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ। ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ, ਭੰਗੜੇ ਦੀ ਟੀਮ, DJ, ਲਾਈਵ ਢੋਲ, ਜਾਗੋ, ਡੈਕੋਰੇਸ਼ਨ ਹਾਇਰ, ਮਹਿੰਦੀ ਨਾਈਟਸ ਅਤੇ ਮੱਚ ਮੋਰ। ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ, 021-99-4458 ਜਾਂ ਫਿਰ 9212-9563।
Style NZ Events function koi bhi hove us nu yaadgari banaun di zimmewari saadi।
ਦੇਸ਼, ਦੁਨੀਆ, ਧਰਮ, ਸੱਭਿਆਚਾਰ, ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜ੍ਹੋ punjabiherald.co.nz।
ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ, ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਨੂੰ, ਫੋਨ 02102539830।
ਚਲੋ, ਪਹਿਲਾਂ ਹੋਰ ਵੀ ਕਾਫੀ ਮੁੱਦੇ ਨੇ, ਜਿੱਦਾਂ ਜਿਹੜੇ ਮਾਈਗ੍ਰੈਂਟ ਵਰਕਰ ਨੇ ਉਹ ਫਸੇ ਹੋਏ ਨੇ ਆਫਸ਼ੋਰ ਦੇ ਵਿੱਚ, ਸੋ ਉਹਨਾਂ ਦੀ ਵੀ ਗੱਲਬਾਤ ਚੱਲ ਰਹੀ ਹੈ ਸਰਕਾਰਾਂ ਤੱਕ ਵੀ, ਭਾਈ ਸਾਨੂੰ ਤਾਂ ਸੱਦੋ
ਜੀ। ਹੁਣ ਮੇਨ ਸਟ੍ਰੀਮ ਮੀਡੀਆ ਜਿਹੜਾ ਇੰਡੀਆ ਦਾ ਉਹ ਵੀ ਉਹਨਾਂ ਨੂੰ ਜਗ੍ਹਾ ਦੇਣ ਲੱਗਾ ਜੀ।
ਜੀ,
ਦਿੱਲੀ ਦੇ ਵਿੱਚ ਜਿੱਥੇ ਪਹਿਲਾਂ ਕਾਫੀ ਵੱਡਾ ਰੋਸ ਮੁਜ਼ਾਹਰਾ ਹੋਇਆ, ਉੱਥੇ ਮੈਂ ਕੱਲ ਦੇਖ ਰਿਹਾ ਸੀ ਚੰਡੀਗੜ੍ਹ ਦੇ ਵਿੱਚ ਰੋਸ ਮੁਜ਼ਾਹਰਾ ਹੋਇਆ
ਜੀ।
ਛੋਟੇ ਛੋਟੇ ਬੱਚੇ, ਬਜ਼ੁਰਗ ਜਿਹੜੇ ਨੇ ਪਰਿਵਾਰਾਂ ਦੇ, ਪਰਿਵਾਰ ਜਿਹੜੇ ਵਿਚਾਰੇ ਉੱਥੇ ਸਟੱਕ ਨੇ। ਹਾਲਾਂਕਿ ਕਾਫੀ ਜਿਹੜੇ ਸਾਡੇ ਇੱਥੋਂ ਦੇ ਇੰਪਲੋਇਰ ਨੇ ਉਹਨਾਂ ਨੇ ਕਾਫੀ ਮਦਦ ਕੀਤੀ ਹੈ ਉੱਥੋਂ ਦੇ ਜਿਹੜੇ ਲੋਕ ਸਟੱਕ ਨੇ ਉੱਥੇ ਵਰਕ ਪਰਮਿਟ ਵਾਲੇ
ਜੀ
ਲੇਕਿਨ ਫਿਰ ਵੀ ਪੂਰੇ ਦਾ ਪੂਰਾ ਜੇ ਅਸੀਂ ਦੇਖੀਏ ਦਾਰੋਮਦਾਰ ਉਹ ਕਾਫੀ ਵੱਡਾ ਲੰਮਾ ਚੌੜਾ
ਜੀ
ਸਾਰਿਆਂ ਨੂੰ ਹਾਲ ਦੀ ਘੜੀ ਉਹ ਜਿਹੜਾ ਵੀਜ਼ੇ ਦੀ ਗੱਲ ਕਹਿ ਲਈਏ ਜਾਂ ਨਿਊਜ਼ੀਲੈਂਡ ਆਉਣ ਦੀ ਗੱਲ ਕਹਿ ਲਈਏ ਵੈਸੇ ਵੀ ਸੌਦਾ ਮਹਿੰਗਾ ਬਹੁਤ ਭਾਜੀ ਇਹ
ਬਿਲਕੁਲ ਜੀ ਮਹਿੰਗਾ
ਟਿਕਟ ਦਾ ਖਰਚਾ ਨਾਲ ਕੁਆਰੰਟੀਨ ਦਾ ਖਰਚਾ ਤੇ ਉਹ ਸਾਰਾ ਉਹ ਇੰਨਾ ਸੌਖਾ ਨਹੀਂ ਹੈ ਲੋਕ ਪਹਿਲੇ ਵਿਚਾਰੇ ਫਾਈਨੈਂਸ਼ਲੀ ਬਹੁਤ ਬੁਰੀ ਤਰ੍ਹਾਂ ਪੀੜੇ ਗਏ ਨੇ ਕਿਉਂਕਿ ਜਿਹੜਾ ਬੰਦਾ ਇੱਕ ਮਹੀਨੇ ਲੈ ਗਿਆ ਸੀ
ਜੀ
ਉਹਨੂੰ ਹੁਣ 8 ਮਹੀਨੇ ਰੁਕਣਾ ਪੈ ਗਿਆ ਜਾਂ 6 ਮਹੀਨੇ ਰੁਕਣਾ ਪੈ ਗਿਆ
ਬਹੁਤ ਨੁਕਸਾਨ ਹੈ ਚੀਜ਼ ਦਾ
ਇੱਥੇ ਕਾਰਾਂ ਖੜੀਆਂ ਰਹਿ ਗਈਆਂ ਕਈਆਂ ਨੂੰ ਥੋੜੇ ਪੈਸਿਆਂ ਉੱਤੇ ਕਾਰਾਂ ਵੇਚਣੀਆਂ ਪਈਆਂ ਸਮਾਨ ਜਿਹੜਾ ਆਪਣਾ ਉਹਨਾਂ ਦਾ ਖਰਾਬ ਗਿਆ ਹਾਂਜੀ ਸੋ ਇਹ ਉੱਦਾਂ ਦਾ ਹਿੱਡਨ ਨੁਕਸਾਨ ਆ ਜਿਹਦੇ ਬਾਰੇ ਸ਼ਾਇਦ ਸਰਕਾਰ ਨੇ ਵੀ ਬਹੁਤਾ ਨਹੀਂ ਸੋਚਿਆ
ਜੀ
ਤੇ ਇੰਨਾ ਜ਼ਰੂਰ ਆ ਮੈਂ ਕੁਝ ਇੱਕ ਪੰਜਾਬੀ ਮੂਲ ਦੇ ਆਪਣੇ ਜਿਹੜੇ ਇੰਪਲੋਇਰ ਨੇ ਉਹਨਾਂ ਨੂੰ ਜਾਣਦਾ ਉਹਨਾਂ ਨੇ ਵਾਕਈ ਦਿਲੋਂ ਮਦਦ ਕੀਤੀ ਆਪਣੇ ਕੋਲ ਜਿਹੜੇ ਉਹਨਾਂ ਕੋਲ ਜੋਬ ਕਰਦੇ ਸੀ ਯੰਗ ਨੌਜਵਾਨ ਜਾਂ ਮੁਟਿਆਰਾਂ ਉਹਨਾਂ ਦੇ ਲਈ ਪੂਰੀ ਉਹਨਾਂ ਨੇ ਵਾਹ ਲਾਈ ਕਿਉਂਕਿ ਸਟਾਫ ਘੱਟ ਗਿਆ ਜੀ ਸਾਰੇ ਪਾਸੇ
ਇਹ ਗੱਲ
ਮੈਂ ਕੁਈਨਸਟਾਊਨ ਜਾਂ ਬਾਕੀ ਜਿਹੜੇ ਉਧਰਲੇ ਇਲਾਕੇ ਨੇ ਸਾਊਥ ਦੇ ਉੱਥੇ ਦੇਖ ਕੇ ਆਇਆ ਹਰੇਕ ਜਗ੍ਹਾ ਤੇ ਸਟਾਫ ਵਾਂਟਡ ਦਾ ਜਿਹੜਾ ਫੱਟਾ ਉਹ ਲਮਕਦਾ ਸੀ ਹੋਸਪਿਟੈਲਿਟੀ ਇੰਡਸਟਰੀ ਤੇ ਟੂਰਿਜ਼ਮ ਇੰਡਸਟਰੀ ਨੇ ਇੱਦਾਂ ਨਹੀਂ ਸੀ ਸੋਚਿਆ ਕਿ ਇੰਨਾ ਜ਼ਿਆਦਾ ਪੈਣਾ ਕਿਉਂਕਿ ਹੁਣ ਜਿਹੜੇ ਰੀਟੇਲ ਇੰਡਸਟਰੀ ਦੇ ਨਾਲ ਜੁੜੇ ਲੋਕ ਨੇ ਉਹਨਾਂ ਨੇ ਇਹ ਦੱਸਿਆ ਕਿ ਬਾਊਂਸ ਬੈਕ ਕੀਤੀ ਰੀਟੇਲ ਇੰਡਸਟਰੀ 28% ਵਾਧਾ ਜਿਹੜਾ ਦਰਜ ਕੀਤਾ ਗਿਆ
ਜੀ
ਕੋਰੋਨਾ ਦੇ ਸੈਕਿੰਡ ਲਾਕਡਾਊਨ ਤੋਂ ਬਾਅਦ ਸੋ ਉਹਦੇ ਲਈ ਸੁਭਾਵਿਕ ਤੌਰ ਦੇ ਉੱਤੇ ਸਟਾਫ ਤਾਂ ਚਾਹੀਦਾ ਹੀ
ਬਿਲਕੁਲ ਚਾਹੀਦਾ
ਔਰ ਹਰੇਕ ਖੇਤਰ ਦੇ ਵਿੱਚ ਚਾਹੀਦਾ ਚਾਹੇ ਕਲੀਨਿੰਗ ਆ ਚਾਹੇ ਹੋਸਪਿਟੈਲਿਟੀ ਆ ਚਾਹੇ ਟੈਕਸੀ ਇੰਡਸਟਰੀ ਆ ਟਰੱਕਿੰਗ ਆ
ਟਰੱਕਿੰਗ
ਫੈਕਟਰੀਆਂ ਦੇ ਵਿੱਚ ਮੈਨੂਫੈਕਚਰਿੰਗ ਜਿਹੜੇ ਯੂਨਿਟਸ ਨੇ ਉਹਨਾਂ ਦੇ ਲਈ
ਜੀ
ਸੋ ਲੇਕਿਨ ਸਭ ਤੋਂ ਵੱਡਾ ਘਾਟਾ ਜਿਹੜਾ ਪਿਆ ਭਾਜੀ ਉਹ ਪਿਆ ਹਾਰਟੀਕਲਚਰ ਵਾਲਿਆਂ ਨੂੰ
ਜੀ
ਹੌਕਸ ਬੇ ਦੇ ਇਲਾਕੇ ਦੇ ਵਿੱਚ ਹਜ਼ਾਰਾਂ ਡਾਲਰ ਦੀ ਜਿਹੜੀ ਫਸਲ ਆ ਉਹ ਖਰਾਬ ਜਾ ਰਹੀ ਆ
ਜੀ
ਕੀਵੀ ਦਾ ਸੀਜ਼ਨ ਨਾਖਾਂ ਦਾ ਸੀਜ਼ਨ ਸੇਬਾਂ ਦਾ ਸੀਜ਼ਨ ਲੱਗਣਾ ਤੇ ਉਹਦੇ ਲਈ ਬੰਦੇ ਬਹੁਤ ਚਾਹੀਦੇ ਜੀ
ਬਿਲਕੁਲ
ਤੇ ਸਰਕਾਰਾਂ ਜਿਹੜੀਆਂ ਉਹ ਇਸ ਗੱਲ ਦੇ ਉੱਤੇ ਅੜੀਆਂ ਹੋਈਆਂ ਹੁਣ ਤਾਂ ਉਹਨਾਂ ਕੋਲ ਵਿੰਸਟਨ ਪੀਟਰਸ ਦਾ ਬਹਾਨਾ ਵੀ ਹੈ ਨਹੀਂ
ਜੀ
ਹੁਣ ਉਹਨਾਂ ਨੂੰ ਜਿੰਨੀ ਛੇਤੀ ਚਾਹੀਦਾ ਕਿ ਜਿਹੜੀ ਪੇਰੈਂਟਸ ਵਾਲੀ ਪਾਲਿਸੀ ਆ ਉਹਨੂੰ ਵੀ ਰਿਵਿਊ ਕਰਨ ਪਾਰਟਨਰਸ਼ਿਪ ਪਾਲਿਸੀ ਦੇ ਵਿੱਚ ਵੀ ਰਿਵਿਊ ਕਰਨ ਔਰ ਖਾਸ ਤੌਰ ਤੇ ਸੀਜ਼ਨਲ ਵਰਕਰ ਜਾਂ ਵਰਕ ਪਰਮਿਟ ਦੇਣ ਦੀ ਜਿਹੜੀ ਖੋਲਿਆ ਉਹ ਥੋੜੀ ਹੋਣੀ ਚਾਹੀਦੀ ਆ ਕਿਉਂਕਿ ਜੇ ਰਾਈਟ ਨਾਓ ਆਪਾਂ ਦੇਖੀਏ ਤੇ ਮੁਲਕ ਦੇ ਵਿੱਚ ਕਾਫੀ ਸਾਰੀ ਮੈਨ ਪਾਵਰ ਜਿਹੜੀ ਹੈ ਉਹ ਲੜੀਂਦੀ ਹੈ ਜੇ ਕੈਨੇਡਾ ਆਪਣੇ ਖੁੱਲੇ ਬਾਹਾਂ ਦੇ ਨਾਲ ਸਵਾਗਤ ਕਰ ਰਿਹਾ ਹੈ ਮਾਈਗ੍ਰੈਂਟਸ ਦਾ ਤੇ ਨਿਊਜ਼ੀਲੈਂਡ ਆਸਟ੍ਰੇਲੀਆ ਨੂੰ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਬਣਾਉਣੀਆਂ ਚਾਹੀਦੀਆਂ ਨੇ
ਜੀ ਬਿਲਕੁਲ ਤੇ ਲਓ ਫਿਰ ਦੋਸਤੋ ਖਬਰਾਂ ਵੱਲ ਝਾਤ ਮਾਰ ਲਈਏ ਮੈਂ ਕਹਿੰਦਾ ਜੀ ਤੇ ਫਿਰ ਗੱਲ ਕਰਦੇ ਹਾਂ ਤੁਹਾਡੇ ਨਾਲ
ਸਤਿ ਸ਼੍ਰੀ ਅਕਾਲ ਸਾਰਾ ਮੈਂ ਤੇਰੇ ਨਾਲ ਤੁਹਾਡੀ ਲੋਕਲ ਨਿਊਜ਼ ਲੈ ਕੇ ਹਾਜ਼ਰ ਹੋ ਗਿਆ 3 ਮੰਗਲਵਾਰ 24 ਨਵੰਬਰ ਸਭ ਤੋਂ ਪਹਿਲਾਂ ਮੇਨ ਹੈਡਲਾਈਨਸ 2 ਨਵੇਂ ਕੋਵਿਡ ਕੇਸਿਸ ਤੇ ਨਿਊਜ਼ੀਲੈਂਡ ਦੇ ਵਿੱਚ ਹੋਈਆਂ ਅਨਾਊਂਸਮੈਂਟ ਦੋਨੇ ਆਈਸੋਲੇਸ਼ਨ ਦੇ ਵਿੱਚ ਕੋਵਿਡ 19 ਦੇ ਕੇਸ ਦੇ ਵਿੱਚ ਕਿਸੇ ਨੂੰ ਗਲਤ ਤਰੀਕੇ ਦੇ ਨਾਲ ਰਿਪੋਰਟ ਕੀਤਾ ਗਿਆ ਬਾਰਡਰ ਵਰਕਰ ਨਹੀਂ ਹੋਣ ਦੇ ਹੋਏ ਖੁਲਾਸੇ ਲੈਂਗੁਏਜ ਇੰਨੀ ਵਧੀਆ ਨਹੀਂ ਵਰਤੀ ਚਾਈਨਾ ਵਾਲਿਆਂ ਨੇ ਜਸਿੰਡਾ ਆਰਡਨ ਨੇ ਟਿੱਪਣੀ ਕੀਤੀ ਜਦੋਂ ਚਾਈਨਾ ਵਾਲਿਆਂ ਨੇ ਨਿਊਜ਼ੀਲੈਂਡ ਵਾਲਿਆਂ ਨੂੰ ਧਮਕੀ ਦਿੱਤੀ ਪਾਵਰਟੀ ਐਡਵੋਕੇਸੀ ਗਰੁੱਪ ਨੇ ਕਿਹਾ ਕਿ ਲੇਬਰ ਦੀਆਂ ਪਾਲਿਸੀਜ਼ ਲੋਅ ਇਨਕਮ ਫੈਮਲੀਜ਼ ਦੇ ਲਈ ਵਧੀਆ ਨਹੀਂ ਨੇ ਵੈਦਰ ਬਹੁਤ ਫਲੱਡਿੰਗ ਵੱਲ ਨੂੰ ਵਧਦੀ ਹੋਈ ਅਗਲੇ ਆਉਂਦੇ ਇੱਕ ਹਫ਼ਤੇ ਦੇ ਵਿੱਚ ਨਾਲ ਦੇ ਨਾਲ ਐਗਜ਼ਿਟ ਪੋਲਸ ਨੂੰ ਲੈ ਕੇ ਨੈਸ਼ਨਲ ਦੀ ਪਾਰਟੀ ਫੀਡਬੈਕ ਲਵੇਗੀ ਕਿ ਉਹਨਾਂ ਨੇ ਕੀ ਗਲਤ ਕੀਤਾ ਲੋਕੀ ਕਿਉਂ ਜਸਿੰਦਾ ਆਰਡਨ ਨੂੰ ਲਾਈਕ ਕਰਦੇ ਨੇ ਸਰ ਜੌਨ ਕੀ ਨੇ ਆਪਣੀ ਥਿਊਰੀ ਜਿਹੜੀ ਹੈ ਸਾਂਝੀ ਕੀਤੀ ਤੇ ਇਮੀਗ੍ਰੇਸ਼ਨ ਜਿਹੜੀ ਹੈ ਉਹ ਅਨਪ੍ਰੋਸੈਸ ਵੀਜ਼ੇ ਫੰਡ ਰੀਫੰਡ ਨਹੀਂ ਕਰ ਰਹੀ ਇਹ ਬਿਲਕੁਲ ਇਸ ਨੂੰ ਗਲਤ ਦੱਸਿਆ ਜਾ ਰਿਹਾ ਰੇਡੀਓ ਸਪਾਈਸ ਦੇ ਉੱਤੇ ਖ਼ਬਰਾਂ ਹੁਣ ਵਿਸਥਾਰ ਦੇ ਨਾਲ ਇਹ ਖ਼ਬਰਾਂ ਜਿਹੜੀਆਂ ਨੇ ਯਾਦ ਰਹੇ ਤੁਸੀਂ ਕਿੰਗਸ ਕ੍ਰੀਮਰੀ ਦੇ ਸਹਿਯੋਗ ਦੇ ਨਾਲ ਸੁਣ ਰਹੇ ਹੋ ਕਿੰਗਸ ਕ੍ਰੀਮਰੀ ਦਹੀਂ ਤੇ ਪਨੀਰ ਸ਼ੁੱਧ ਦੁੱਧ ਤੋਂ ਬਣਾਉਂਦੇ ਨੇ ਆਪਣੇ ਇੰਡੀਅਨ ਆਊਟਰਸ ਤੇ ਸਾਰੇ ਮੁਹੱਈਆ ਕਰਵਾਉਂਦੇ ਨੇ 2 ਨਵੇਂ ਕੇਸਿਸ ਆਈਸੋਲੇਸ਼ਨ ਦੇ ਵਿੱਚ ਆਏ ਨੇ ਤੇ ਕੋਈ ਵੀ ਕਮਿਊਨਿਟੀ ਦੇ ਵਿੱਚ ਕੇਸ ਨਹੀਂ ਹੈ ਯੂਨਾਈਟਿਡ ਕਿੰਗਡਮ ਤੋਂ ਆਇਆ ਹੋਇਆ ਇੱਕ ਬੰਦਾ ਤੇ ਜੈੱਟ ਪਾਰਕ ਦੇ ਵਿੱਚ ਟੈਸਟ ਪੋਜ਼ਿਟਿਵ ਪਾਇਆ ਗਿਆ ਨਾਲ ਦੇ ਨਾਲ ਇੱਕ ਕਨਫਰਮਡ ਕੇਸ ਸੈਟਰਡੇ ਨੂੰ ਜਿਸ ਨੂੰ ਕੋਵਿਡ 19 ਦੇ ਵਿੱਚ ਬਾਰਡਰ ਵਰਕਰ ਦੇ ਰੂਪ ਦੇ ਵਿੱਚ ਕਿਹਾ ਗਿਆ ਸੀ ਉਹ ਬਾਰਡਰ ਵਰਕਰ ਨਹੀਂ ਹੈ ਤੇ ਉਹ ਕਲੋਜ਼ ਕੰਟੈਕਟ ਡਿਫੈਂਸ 4 ਦਾ ਵਰਕਰ ਜੋ ਕਿ ਪੋਜ਼ਿਟਿਵ ਪਾਇਆ ਗਿਆ ਨਾਲ ਦੇ ਨਾਲ ਲੈਂਗੁਏਜ ਇੰਨੀ ਵਧੀਆ ਜਿਹੜੀ ਚਾਈਨਾ ਨੇ ਨਹੀਂ ਵਰਤੀ ਇਹ ਫੋਰਨ ਮਿਨਿਸਟਰੀ ਦੇ ਸਪੋਕਸਮੈਨ ਜਿੱਥੇ ਜ਼ਾਓ ਲੀਜ਼ੀਅਨ ਨੇ ਕਿਹਾ ਕਿ ਨਿਊਜ਼ੀਲੈਂਡ ਜਿਹੜਾ ਉਹ ਹਾਂਗਕਾਂਗ ਦੇ ਮਸਲੇ ਦੇ ਵਿੱਚ ਨਾ ਪਵੇ ਨਹੀਂ ਤਾਂ ਉਹਨਾਂ ਦੀ ਅੱਖ ਜਿਹੜੀ ਹੈ ਉਹ ਫਾੜ ਦਿੱਤੀ ਜਾਏਗੀ ਸੋ ਇਸ ਨੂੰ ਲੈ ਕੇ ਜਸਿੰਦਾ ਆਰਡਨ ਨੇ ਕਿਹਾ ਕਿ ਇੰਨੀ ਵਧੀਆ ਇਹ ਕੋਈ
ਜਿਹੜੀ ਲੈਂਗੁਏਜ ਨਹੀਂ ਵਰਤੀ ਗਈ। ਪਾਵਰਟੀ ਐਡਵੋਕੇਸੀ ਗਰੁੱਪ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਲੇਬਰ ਗਵਰਨਮੈਂਟ ਜਿਹੜੀ ਹੈ ਉਹ ਇੰਸਟੀਟਿਊਸ਼ਨਲ ਜਿਹੜਾ ਇੱਥੇ ਲੋਕਾਂ ਨੂੰ ਗਰੀਬ ਰੱਖ ਰਹੀ ਹੈ ਤੇ ਉਹਨਾਂ ਦੇ ਵੱਲੋਂ ਫੈਮਿਲੀ ਪੈਕੇਜਸ ਜਿਹੜੇ ਨੇ ਵੇਜ ਸਬਸਿਡੀ ਨੂੰ ਲੈ ਕੇ ਇੰਨੇ ਵਧੀਆ ਨਹੀਂ ਮਹਿਸੂਸ ਕੀਤੇ ਜਾ ਰਹੇ। ਵੈਦਰ ਜਿਹੜੀ ਆ ਫਲੱਡਿੰਗ ਵੀ ਹੋ ਸਕਦੀ ਹੈ ਨਿਊਜ਼ੀਲੈਂਡ ਦੇ ਕੁਛ ਪਾਰਟਸ ਦੇ ਵਿੱਚ ਕਿਉਂਕਿ ਇੱਕ ਮਹੀਨਾ ਜਿਹੜਾ ਦੀ ਰੇਨ ਇੱਕ ਹਫ਼ਤੇ ਦੇ ਵਿੱਚ ਹੋ ਸਕਦੀ ਹੈ। ਇਹ ਨੀਵਾ ਦੇ ਫੋਰਕਾਸਟਰ ਕਹਿ ਰਹੇ ਨੇ ਕਿ ਮਰੀਨ ਹੀਟ ਵੇਵ ਨੂੰ ਲੈਂਦਿਆਂ ਨੌਰਦਰਨ ਆਕਲੈਂਡ ਤੇ ਨੌਰਥਲੈਂਡ ਦੇ ਵਿੱਚ ਸੀ ਸਰਫ ਟੈਂਪਰੇਚਰ ਬਹੁਤ ਵਧੇ ਨੇ, ਇਸ ਕਰਕੇ ਬਹੁਤ ਭਾਰੀ ਮੀਂਹ ਜਿਹੜਾ ਨਿਊਜ਼ੀਲੈਂਡ ਆਕਲੈਂਡ ਦੇ ਵਿੱਚ ਖਾਸ ਕਰਕੇ ਪੈ ਸਕਦਾ। ਐਗਜ਼ਿਟ ਪੋਲ ਜਿਹੜੀ ਹੈ ਕੈਂਪੇਨ ਸਟਾਫ ਫੀਡਬੈਕ ਸੋਸ਼ਲ ਮੀਡੀਆ ਜਿਹੜੀ ਹੈ ਉਹਨਾਂ ਨੇ ਉਸਨੂੰ ਸਕਰੂਟਨਾਈਜ਼ ਕੀਤਾ ਜਾਏਗਾ, ਉਸ ਦੇ ਉੱਤੇ ਤਬਸਰਾ ਕੀਤਾ ਜਾਏਗਾ। ਨੈਸ਼ਨਲ ਪਾਰਟੀ ਦੇ ਨਵੇਂ ਦੁਬਾਰਾ ਨਿਯੁਕਤ ਹੋਏ ਸਰ ਪੀਟਰ ਗੁੱਡਫੈਲੋ ਨੇ ਗੱਲ ਕਹੀ ਹੈ। ਲੋਕ ਬਲੀਵ ਕਰਦੇ ਨੇ ਕਿ ਜਸਿੰਦਾ ਆਰਡਨ ਜਿਹੜੀ ਆ ਉਹਨਾਂ ਨੇ ਉਹਨਾਂ ਨੂੰ ਸੇਫ ਰੱਖਿਆ, ਨਾਲ ਦੇ ਨਾਲ ਉਹਨਾਂ ਨੇ ਕੋਵਿਡ ਨੂੰ ਵਧੀਆ ਢੰਗ ਦੇ ਨਾਲ ਜਿੱਠਿਆ। ਇਸ ਨੂੰ ਜੌਨ ਸਰ ਜੌਨ ਕੀ ਕਹਿੰਦੇ ਨੇ ਕਿ ਮੇਨ ਕਾਰਨ ਹੈ ਕਿ ਵੋਟਾਂ ਜਿਹੜੀਆਂ ਨੇ ਉਹ ਜਸਿੰਦਾ ਆਰਡਨ ਨੂੰ ਪਈਆਂ ਨੇ। ਇਮੀਗ੍ਰੇਸ਼ਨ ਦੀ ਡਿਪਾਰਟਮੈਂਟ ਜਿਹੜੀ ਅਨਪ੍ਰੋਸੈਸ ਵੀਜ਼ੇ ਜਿਹੜੇ ਨੇ ਉਹਨਾਂ ਦੀਆਂ ਜਿਹੜੀਆਂ ਫੀਸ ਲਈਆਂ ਹੋਏ ਨੇ ਉਹਨਾਂ ਨੂੰ ਵਾਪਸ ਨਹੀਂ ਕਰ ਰਹੀ। ਇਸ ਦੇ ਉੱਤੇ ਕਾਫੀ ਟਿੱਪਣੀਆਂ ਕੀਤੀਆਂ ਗਈਆਂ ਨੇ। ਰੇਡੀਓ ਸਪਾਇਸ ਦੀਆਂ ਖ਼ਬਰਾਂ ਇੱਥੇ ਸਮਾਪਤ ਕਰਦੇ ਹਾਂ। ਆਪਣਾ ਖਿਆਲ ਰੱਖਣਾ, ਸਤਿ ਸ੍ਰੀ ਅਕਾਲ।
ਸਾਡੇ ਸਮਿਆਂ ਦੇ ਅਜ਼ੀਮ ਤਰੀਨ ਸ਼ਾਇਰ ਡਾਕਟਰ ਸੁਰਜੀਤ ਪਾਤਰ, ਉਹਨਾਂ ਦੀ ਕਿਤਾਬ ਲਫ਼ਜ਼ਾਂ ਦੀ ਦਰਗਾਹ ਦੇ ਵਿੱਚੋਂ ਕੁਝ ਖਿਆਲ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਚੱਲ ਪਾਤਰ ਹੁਣ ਢੂੰਡਣ ਚੱਲੀਏ ਭੁੱਲੀਆਂ ਹੋਈਆਂ ਥਾਵਾਂ, ਕਿੱਥੇ ਕਿੱਥੇ ਛੱਡ ਆਏ ਹਾਂ ਅਣਲਿਖੀਆਂ ਕਵਿਤਾਵਾਂ। ਗੱਡੀ ਚੜ੍ਹਨ ਦੀ ਕਾਹਲ ਬੜੀ ਸੀ, ਕੀ ਕੁਝ ਰਹਿ ਗਿਆ ਉੱਥੇ, ਪਲਾਂ ਛਿਣਾਂ ਵਿੱਚ ਛੱਡ ਆਏ ਸਾਂ ਜੁਗਾਂ ਜੁਗਾਂ ਦੀਆਂ ਥਾਵਾਂ। ਅੱਧੀ ਰਾਤ ਹੋਏਗੀ ਮੇਰੇ ਪਿੰਡ ਉੱਤੇ ਇਸ ਵੇਲੇ, ਜਾਗਦੀਆਂ ਹੋਣਗੀਆਂ ਸੁੱਤਿਆਂ ਪੁੱਤਰਾਂ ਲਾਗੇ ਮਾਵਾਂ, ਜਾਂ ਤਾਂ ਤੂੰ ਹੀ ਧੁੱਪੇ ਆ ਜਾ ਛੱਡ ਕੇ ਸ਼ਾਹੀ ਛਤਰੀ, ਜਾਂ ਫਿਰ ਰਹਿਣ ਦੇ ਮੇਰੇ ਸਿਰ ਤੇ ਇਹ ਸ਼ਬਦਾਂ ਦੀਆਂ ਛਾਵਾਂ। ਚੱਲ ਛੱਡ ਹੁਣ ਕੀ ਵਾਪਸ ਜਾਣਾ, ਜਾਣ ਨੂੰ ਬਚਿਆ ਕੀ ਏ, ਤੇਰੇ ਪੈਰਾਂ ਨੂੰ ਤਰਸਦੀਆਂ ਮਰਮੁੱਕ ਗਈਆਂ ਰਾਵਾਂ, ਤੇਰੇ ਪੈਰਾਂ ਨੂੰ ਤਰਸਦੀਆਂ ਮਰਮੁੱਕ ਗਈਆਂ ਰਾਵਾਂ। ਚੱਲ ਪਾਤਰ ਹੁਣ ਢੂੰਡਣ ਚੱਲੀਏ ਭੁੱਲੀਆਂ ਹੋਈਆਂ ਥਾਵਾਂ।
ਦੋਸਤੋ ਸੋ ਖਬਰਾਂ ਵੀ ਤੁਸੀਂ ਸੁਣ ਰਹੇ ਸੀ ਨਵਤੇਜ ਰੰਧਾਵਾ ਹੁਣ ਦੀ ਜ਼ਬਾਨੀ ਦੇ ਵਿੱਚ, ਤੇ ਕਹਿ ਰਹੇ ਸਨ ਕਿ ਕਾਫੀ ਜਿਹੜੀ ਬਾਰਿਸ਼ ਹੈ ਉਹ ਹੜ੍ਹ ਦਾ ਰੂਪ ਜਿਹੜਾ ਉਹ ਧਾਰਨ ਕਰ ਸਕਦੀ ਹੈ। ਵੈਸੇ ਕੱਲ੍ਹ ਨੂੰ ਕਾਫੀ ਬਾਰਿਸ਼ ਜਿਹੜੀ ਹੈ ਦੱਸੀ ਗਈ ਹੈ ਗੂਗਲ ਬਾਬੇ ਦੇ ਉੱਤੇ। ਆਕਲੈਂਡ ਦੇ ਵਿੱਚ ਬਿਜਲੀ ਵੀ ਲਸ਼ਕ ਸਕਦੀ ਹੈ, ਲੇਕਿਨ ਵੀਕਐਂਡ ਜਿਹੜਾ ਉਹ ਠੀਕ ਠਾਕ ਦੱਸਿਆ ਜਾ ਰਿਹਾ। ਸੋ ਦੋਸਤੋ ਤੁਸੀਂ ਵੀ ਆਪਣਾ ਸਮਾਂ ਜਿਹੜਾ ਹੈ ਜ਼ਰੂਰ ਕੱਢਣਾ ਇਹਨਾਂ ਗੇਮਾਂ ਦੇ ਲਈ, ਖਾਸ ਕਰਕੇ ਗੇਮਾਂ ਜਿਹੜੀਆਂ ਨੇ ਹੋ ਰਹੀਆਂ ਨੇ, ਸਿੱਖ ਖੇਡਾਂ ਹੋ ਰਹੀਆਂ ਨੇ, ਮਾਫ਼ ਕਰਨਾ 2 ਸੈਕਿੰਡ ਜਾਣੀ ਕਿ ਦੂਜੀਆਂ ਸਿੱਖ ਖੇਡਾਂ ਜਿਹੜੀਆਂ ਨੇ 28 ਤੇ 29 ਨੂੰ ਹੋ ਰਹੀਆਂ ਨੇ। ਤੋ ਸੈਰਾਮਨੀ ਵੀ ਹੋਏਗੀ ਸਵੇਰੇ ਸਾਜਰੇ ਜੀ 10:30 ਤਾਂ ਤੁਸੀਂ ਜ਼ਰੂਰ ਪਹੁੰਚਣਾ ਉੱਥੇ। ਗੱਤਕਾ ਆਦਿ ਵੀ ਖੇਡਿਆ ਜਾਏਗਾ ਅਤੇ ਨਾਲ ਨਾਲ ਕੀਰਤਨ ਵੀ ਹੋਏਗਾ, ਕਿਉਂਕਿ ਸਿੱਖ ਖੇਡਾਂ ਦੇ ਜਿਹੜੇ ਆਗਾਜ਼ ਹੈ ਉਹ ਕੀਰਤਨ ਦੇ ਨਾਲ ਕੀਤਾ ਜਾਣਾ ਹੈ, ਅਤੇ ਤੁਸੀਂ ਵੀ ਸਾਰੇ ਬੱਚਿਆਂ ਨੂੰ ਲੈ ਕੇ ਉੱਥੇ ਜ਼ਰੂਰ ਪਹੁੰਚਣਾ ਜੀ। ਸੋ ਹੋਰ ਵੀ ਗੱਲਾਂ ਬਾਤਾਂ ਕਰਾਂਗੇ, ਲੇਕਿਨ ਮਿੱਤਰ ਕਹਿੰਦੇ ਆ ਮਨਕੀਰਤ ਔਲਖ ਨੂੰ ਸੁਣਨਾ ਕਾਫੀ ਸਮੇਂ ਤੋਂ ਬਾਅਦ ਗੀਤ ਹੈ ਤੁਹਾਡੀ ਸੇਵਾ ਦੇ ਵਿੱਚ ਨੱਚਦਾ ਪੰਜਾਬ ਪ੍ਰੋਗਰਾਮ ਤੋਂ।
ਉਹਨੇ ਦਿਲ ਮੰਗਿਆ ਤੇ ਸਾਤੋਂ ਨਾ ਹੋ ਗਈ, ਕੁੜੀ ਪਤਲੋ ਜੀ ਸੰਗ ਕੇ ਪਰਾ ਹੋ ਗਈ, ਦਿਲ ਟੁੱਟੇ ਤੂੰ ਵੀ ਸੁੱਟਣੋ ਨਾ ਟਲੀ ਚੰਦਰੀ ਹੋ ਤੁਲ ਪਾ ਦੇ ਜਾਲੂ, ਜੱਟੀ ਇੱਕ ਨਾਲ ਲਾ ਲਾ ਕੇ ਪਾਉਂਦੀ ਬੋਲੀਆਂ ਹੋ ਜੱਟ ਦੇ ਰਮਾਲੂ, ਉੱਤੋਂ ਗੱਭਰੂ ਜੱਟਾਂ ਦਾ ਮੁੰਡਾ ਟਿੱਚ ਜਾਣਦਾ ਹੋ ਕਮਲੀ ਦੇ ਹਾਲੂ, ਜੱਟੀ ਇੱਕ ਨਾਲ ਲਾ ਲਾ ਕੇ
ਤੂੰ ਨਾ ਸੁਣੂ ਤੇਰੇ ਗੀਤ ਦੇ ਭਾਵੇਂ ਸਿਰੇ ਦਾ ਲਿਖਾਰੀ ਤੇਰਾ ਬੀਤ ਵੇ ਇੰਦੀ ਅੱਜ ਤੂੰ ਨਾ ਸੁਣੂ ਤੇਰੇ ਗੀਤ ਵੇ ਭਾਵੇਂ ਸਿਰੇ ਦਾ ਲਿਖਾਰੀ ਤੇਰਾ ਬੀਤ ਵੇ ਮਨ ਕਰਦਾ ਵੇ ਤੇਰੇ ਬਿਨਾਂ ਕਿਨੇ ਪੁੱਜਣਾ ਵੇ ਦਿਲ ਦੇ ਸਵਾਲ ਨੂੰ ਜੱਟੀ ਹੱਕ ਨਾਲ ਲਾ ਲਾ ਕੇ ਪਾਉਂਦੀ ਬੋਲੀਆਂ ਉਹ ਜੱਟ ਦੇ ਰੁਮਾਲ ਨੂੰ ਉੱਤੋਂ ਗੱਭਰੂ ਜੱਟਾਂ ਦਾ ਮੁੰਡਾ ਟੈਕ ਜਾਣਦਾ ਉਹ ਕਮਲੀ ਦੇ ਹਾਲ ਨੂੰ ਜੱਟੀ ਹੱਕ ਨਾਲ ਲਾ
ਪੰਜਾਬ ਦੇ ਵਿੱਚ ਕਾਫੀ ਘਟਨਾਵਾਂ ਹੋ ਰਹੀਆਂ ਜੀ ਜਿਵੇਂ ਇੱਥੇ ਸਾਊਥ ਆਕਲੈਂਡ ਦੇ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ ਓਟਾਰਾ ਦੇ ਵਿੱਚ ਵੀਕਐਂਡ ਦੇ ਦੌਰਾਨ ਕੁੱਲ 5 ਘਟਨਾਵਾਂ ਵਾਪਰੀਆਂ ਭਾਜੀ
ਵੈਸਟ ਦੇ ਵਿੱਚ ਵੀ ਹੋਇਆ ਜੀ
ਜੀ ਜੀ ਕੁੱਲ 5 ਘਟਨਾਵਾਂ ਵੀਕਐਂਡ ਦੇ ਉੱਤੇ ਵਾਪਰੀਆਂ ਇਹ ਬੜੀ ਵੱਡੀ ਗੱਲ
ਗੋਲੀ ਵਾਲੀਆਂ
ਜੀ ਜੀ ਇਸੇ ਕਰਕੇ ਫਿਰ ਹੈ ਤਾਂ ਗੈਂਗਵਾਰ ਦਾ ਹੀ ਮਾਮਲਾ ਲੇਕਿਨ ਉਹਦੇ ਵਿੱਚ ਆਮ ਲੋਕ ਜਿਹੜੇ ਨੇ ਉਹਨਾਂ ਨੂੰ ਰਗੜਾ ਚੜ ਸਕਦਾ ਸੋ ਪੁਲਿਸ ਨੂੰ ਬੀਤੇ ਸੋਮਵਾਰ ਤੋਂ ਯਾਨੀ ਕੱਲ੍ਹ ਤੋਂ ਅਖਤਿਆਰ ਦਿੱਤਾ ਗਿਆ ਸੀ ਕਾਉਂਟੀਜ਼ ਬੈਂਕ ਡਿਸਟ੍ਰਿਕਟ ਕਮਾਂਡਰ ਮਾਣਯੋਗ ਜਲ ਰੋਜਰਸ ਵੱਲੋਂ
ਜੀ
ਕਿ ਹਾਲ ਦੀ ਘੜੀ ਉਹ ਜਿਹੜੇ ਹਥਿਆਰਬੰਦ ਹੋ ਕੇ ਗਲੀਆਂ ਬਾਜ਼ਾਰਾਂ ਦੇ ਵਿੱਚ ਜਾ ਸਕਦੇ ਨੇ
ਜੀ
ਭਾਵੇਂ ਕਿ ਪਹਿਲਾਂ ਵੀ ਇਹ ਆਈਡੀਆ ਕ੍ਰਾਈਸਟਚਰਚ ਕਤਲਕਾਂਡ ਤੋਂ ਬਾਅਦ ਇਹ ਆਇਆ ਸੀ
ਬਿਲਕੁਲ
ਜਿਸ ਤੋਂ ਬਾਅਦ ਫਿਰ ਲੋਕਾਂ ਨੇ ਇਹਦੀ ਵਿਰੋਧਤਾ ਕੀਤੀ ਉਹਨਾਂ ਦਾ ਕਹਿਣਾ ਸੀ ਕਿ ਨਹੀਂ ਨਿਊਜ਼ੀਲੈਂਡ ਦੇ ਵਿੱਚ ਪੁਲਿਸ ਆਫਿਸਰ ਕੋਲ ਹਥਿਆਰ ਇੱਦਾਂ ਪਬਲਿਕਲੀ ਨਹੀਂ ਹੋਣੇ ਚਾਹੀਦੇ
ਜੀ
ਖੈਰ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਤੇ ਉਦੋਂ ਫਿਰ ਨਿਊਜ਼ੀਲੈਂਡ ਦਾ ਜਿਹੜਾ ਇੱਕ ਸ਼ਾਂਤੀ ਪਸੰਦ ਮੁਲਕ ਹੋਣ ਦਾ ਇਮੇਜ ਹੈ ਉਹ ਕਾਫੀ ਹੱਦ ਤੱਕ ਪ੍ਰਭਾਵਿਤ ਹੁੰਦਾ
ਬਿਲਕੁਲ
ਤੇ ਇਸ ਤੋਂ ਇਲਾਵਾ ਜਦੋਂ ਗੱਲਾਂ ਚੱਲਦੀਆਂ ਪੰਜਾਬ ਦੀਆਂ ਪੰਜਾਬ ਦੇ ਮਾਲਵੇ ਖਿੱਤੇ ਵਿੱਚ ਬਠਿੰਡੇ ਵਿੱਚ ਜਿਵੇਂ ਖਬਰਾਂ ਵਿੱਚ ਮੈਂ ਜ਼ਿਕਰ ਕੀਤਾ ਇੱਕੋ ਹੀ ਪਰਿਵਾਰ ਦੇ ਸਹਿਕਾਰੀ ਸਭਾ ਦੇ ਸੈਕਟਰੀ ਸਨ
ਜੀ
ਉਹਨਾਂ ਦੇ ਆਪਣਾ ਉਹਨਾਂ ਦਾ ਕਤਲ ਉਹਨਾਂ ਦੀ ਵਾਈਫ ਤੇ ਉਹਨਾਂ ਦੀ ਬੇਟੀ ਦਾ ਕਤਲ ਜਿਹੜਾ ਉਹ ਹੋਇਆ ਉਸ ਤੋਂ ਬਾਅਦ ਪੁਲਿਸ ਸਰਗਰਮ ਹੋ ਗਈ
ਜੀ
ਔਰ ਉਸੇ ਸਮੇਂ ਦੇ ਅੱਗੇ ਪਿੱਛੇ ਹੀ ਡੇਰਾ ਰਾਮ ਰਹੀਮ ਦਾ ਜਿਹੜਾ ਹੈਗਾ ਸੌਦਾ ਸਾਹ ਦਾ ਉਹਦਾ ਇੱਕ ਸਮਰਥਕ ਹੈ ਜੀ ਉਹਦਾ ਵੀ ਬਠਿੰਡੇ ਚ ਕਤਲ ਹੋਇਆ ਜਿਹਨੂੰ ਲੈ ਕੇ ਆਈ ਜੀ ਦਿਨਕਰ ਗੁਪਤਾ ਜਿਹੜੇ ਨੇ ਉਹ ਪਰਸਨਲੀ ਉੱਥੇ ਗਏ ਹੋਏ
ਉਹਨਾਂ ਨੇ ਵੀ ਮੇਰੇ ਖਿਆਲ ਪ੍ਰਦਰਸ਼ਨ ਕੀਤਾ ਹੋਇਆ ਉਹਨਾਂ ਨੇ ਵੀ ਜਿਹੜਾ ਸੜਕਾਂ ਤੇ
ਦਿਨ ਹੋ ਗਿਆ ਜੀ ਉਹਨਾਂ ਦਾ ਵੀ ਸੜਕਾਂ ਤੇ ਜਾਮ ਚੱਲਦਾ
ਜੀ
ਦੂਜੀ ਗੱਲ ਆ ਵੀ ਇਹ ਸਾਰੇ ਰਾਮ ਰੋਲ ਦੇ ਇੱਕ ਪਾਸੇ ਰਹਿੰਦੇ ਆ ਰਾਮ ਰਹੀਮ ਜਿਹੜਾ ਉਹ ਆਪਣੀ ਮਾਂ ਨਸੀਬ ਕੌਰ ਨੂੰ ਮਿਲਣ ਦੇ ਲਈ ਫੋਰਟੀਜ਼ ਹਸਪੀਟਲ ਗੁੜਗਾਓਂ ਜਾ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਜਿਹੜੀ ਜ਼ਮਾਨਤ ਜਿਹਦਾ ਕਿ ਅਖਤਿਆਰ ਜੇਲ੍ਹ ਸੁਪਰਟੈਂਡੈਂਟ ਦੇ ਕੋਲ ਹੁੰਦਾ
ਜੀ
ਸੋ ਉਹਨੇ ਆਪਣੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਉਹਨੂੰ ਇੱਕ ਦਿਨ ਦੀ ਜ਼ਮਾਨਤ ਦਿੱਤੀ ਚੁੱਪ ਚਪੀਤੇ ਕਿਸੇ ਨੂੰ ਵੀ ਪਤਾ ਨਹੀਂ ਲੱਗਾ
ਜੀ
ਤੁਸੀਂ ਯਕੀਨ ਨਹੀਂ ਕਰਨਾ 300 ਪੁਲਿਸ ਆਫਿਸਰ ਜਿਹੜੇ ਆ
ਜੀ
ਉਹਨਾਂ ਦੀ ਕਰੜੀ ਸੁਰੱਖਿਆ ਦੇ ਅਧੀਨ
ਉਹਨੂੰ
ਹਸਪੀਟਲ ਲਿਜਾਇਆ ਤੇ ਲਿਆ ਗਿਆ
ਕਮਨ ਬੇਬੀ ਡੋਂਟ ਸੇ ਦੈਟ
ਅੱਛਾ ਸੋ ਇਹ ਹਾਲਾਤ ਨੇ ਜੀ ਉੱਥੇ ਦੇ
ਅੱਛਾ
ਤੇ ਬਠਿੰਡੇ ਵਾਲਾ ਜਿਹੜਾ ਮਾਮਲਾ ਜੀ ਉਹ ਬੜਾ ਜੀ ਮੋੜ ਕੱਟ ਗਿਆ ਕਿਉਂਕਿ ਇੱਕ ਨੌਜਵਾਨ ਮੁੰਡਾ 22-23 ਸਾਲ ਉਮਰ ਆ ਉਹਦੀ
ਜੀ
ਉਹ ਲਾਈਵ ਹੁੰਦਾ ਦੇਖੋ ਲਾਈਵ ਹੋ ਕੇ ਉਹ ਕਹਿੰਦਾ ਵੀ ਇਹ ਜਿਹੜੇ 3 ਕਤਲ ਹੋਏ ਬਠਿੰਡੇ ਦੇ ਵਿੱਚ ਮੈਂ ਕੀਤੇ ਆ ਔਰ ਉਹਦੇ ਚੋਂ ਇਹ ਵੀ ਕਹਿ ਰਿਹਾ ਵੀ ਇਹ ਜਿਹੜੀ ਲੜਕੀ ਸੀ ਮੇਰਾ ਉਹਦੇ ਨਾਲ ਪ੍ਰੇਮ ਸੰਬੰਧ ਸੀ ਲੇਕਿਨ ਮੈਂ ਵਿਆਹ ਦਾ ਵਾਅਦਾ ਨਹੀਂ ਸੀ ਕੀਤਾ
ਜੀ
ਜਦੋਂ ਮੈਂ ਇਹਨਾਂ ਦੇ ਘਰ ਇਹਨਾਂ ਨੂੰ ਸਮਝਾਉਣ ਗਿਆ ਕਿ ਘਰ ਦੇ ਮੇਰੀ ਮਰਜ਼ੀ ਨਾਲ ਮੇਰਾ ਵਿਆਹ ਨਹੀਂ ਬਲਕਿ ਘਰ ਦੇ ਆਪਣੀ ਮਰਜ਼ੀ ਨਾਲ ਵਿਆਹ ਕਰਨਾ ਚਾਹੁੰਦੇ ਤੇ ਮੈਂ ਉਹਨਾਂ ਦੀ ਮਰਜ਼ੀ ਨਾਲ ਹੀ ਵਿਆਹ ਕਰਾਉਂਗਾ ਤੇ ਇਹਨੇ ਲੜਕੀ ਨੇ ਤੇ ਮਾਂ ਬਾਪ ਨੇ ਮੈਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਵੀ ਤੇਰੇ ਤੇ ਅਸੀਂ ਕੇਸ ਬਣਾਵਾਂਗੇ ਤੇਰਾ ਜੀਣਾ ਹਰਾਮ ਕਰ ਦਿਆਂਗੇ ਉਹ ਕਹਿੰਦਾ ਫਿਰ ਮੈਂ ਆਪਣੀ ਭੂਆ ਦੇ ਬੇਟੇ ਦੀ ਪਿਸਟਲ ਜਿਹੜੀ ਆ ਮੇਰੇ ਖਿਆਲ ਸਰਕਾਰੀ ਹਥਿਆਰ ਸੀ ਉਹਨੇ ਚੋਰੀ ਕੀਤਾ ਜਿਹਨੂੰ ਪਤਾ ਸੀ ਚਾਬੀ ਚੁਬੀ ਕਿੱਥੇ ਪਈ ਕਾਰਤੂਸ ਕਿੱਥੇ ਪਏ ਉਹ ਲੈ ਕੇ ਉਹ ਲੋਡਡ ਗਨ ਫਿਰ ਉਹ ਤਿੰਨਾਂ ਜਿਹੜੇ ਪਰਿਵਾਰ ਦੇ ਮੈਂਬਰ ਨੇ ਪਹਿਲਾਂ ਉਹਨਾਂ ਨੂੰ ਮਾਰ ਮੁਕਾਇਆ ਜੀ ਉਹਨੇ ਬਾਅਦ ਵਿੱਚ ਫਿਰ ਗੱਲਬਾਤ ਕਰਕੇ ਉਹਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਸੋ ਇਹ ਜਿਹੜੀ ਇੱਕ ਤਰ੍ਹਾਂ ਦੀ ਫਰਸਟ੍ਰੇਸ਼ਨ ਹੈ ਪੰਜਾਬ ਦੇ ਸਮਾਜ ਦੇ ਵਿੱਚ ਪਰਿਵਾਰ ਦੇ ਸਿਰਫ ਇੱਕੋ ਬੇਟਾ ਬਚਿਆ ਜੀ ਉਹ ਕੁਦਰਤੀ ਇੰਗਲੈਂਡ ਰਹਿੰਦਾ ਤਾਂ ਕਰਕੇ ਉਹਦਾ ਬਚਾਅ ਹੋ ਗਿਆ ਤੇ ਹੁਣ ਉਹਦੀ ਵੇਟ ਕਰ ਰਹੇ ਉਹ ਤਾਂ ਕਿ ਉਹਨਾਂ ਤਿੰਨਾਂ ਦਾ ਸੰਸਕਾਰ ਜਿਹੜਾ ਉਹ ਕੀਤਾ ਜਾ ਸਕੇ ਔਰ ਤਿੰਨਾਂ ਦੇ ਸਿਰਾਂ ਚ ਗੋਲੀਆਂ ਵੱਜੀਆਂ ਜੀ ਸੋ ਬੜਾ ਖੌਫਨਾਕ ਇਹ ਦ੍ਰਿਸ਼ ਸੀ ਜਿਹਨੂੰ ਲੈ ਕੇ ਪੁਲਿਸ ਵੀ ਜਿਹੜੀ ਹੈ ਉਹ ਹੈਰਾਨ ਰਹਿ ਗਈ ਕਿ ਇੰਨਾ ਕਲੀਅਰ ਕੱਟ ਇੰਨੀ ਦਲੇਰੀ ਦੇ ਨਾਲ ਦੇਖੋ ਵੀ ਏਡੇ ਖੌਫਨਾਕ ਹਾਦਸੇ ਨੂੰ ਇਸੇ ਤਰ੍ਹਾਂ ਮੈਂ ਕ੍ਰਾਈਸਟਚਰਚ ਜਿਹੜੀਆਂ ਦੋਵੇਂ ਮਸਜਿਦਾਂ ਜੀ ਉਹ ਵਿਜ਼ਿਟ ਕਰਕੇ ਆਇਆ ਜਦੋਂ ਕ੍ਰਾਈਸਟਚਰਚ ਗਿਆ ਸੀ ਹੁਣ
ਜੀ
ਤੇ ਬਾਅਦ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸਵਾਲ ਨੇ ਇੱਕ ਵਿਕਟਿਮ ਮਿਲਿਆ ਜੀ ਉਹਦੇ ਚਾਰ ਗੋਲੀਆਂ ਲੱਗੀਆਂ ਹੋਈਆਂ ਸੀ ਉਹ ਸਿਹਤਯਾਬ ਹੋ ਕੇ ਉਸੇ ਦਿਨ ਵਾਪਸ ਪਰਤਿਆ
ਜੀ
63 ਸਾਲ ਉਹਨਾਂ ਦੀ ਉਮਰ ਸੀ ਜੀ ਬਜ਼ੁਰਗ ਦੀ ਤੇ ਲੇਕਿਨ ਬੜੇ ਖੁਸ਼ ਦਿਲ ਇਨਸਾਨ ਸਨ ਉਹਨਾਂ ਨੇ ਆਉਂਦੇ ਸਾਰ ਹੀ ਲਹਿੰਦੇ ਪੰਜਾਬ ਦੀ ਜਿਹੜੀ ਅਮੀਰ ਪੰਜਾਬੀ ਬੋਲੀ ਆ ਉਹਦੇ ਵਿੱਚ ਸ਼ੇਰ ਸੁਣਾਏ ਤੇ ਇੱਕ ਦੋ ਸਰਦਾਰਾਂ ਦੇ ਬਾਰੇ ਚੁਟਕਲੇ ਵੀ ਸੁਣਾਏ ਉਹਨਾਂ ਨੇ ਤੋ ਪਿਆਰ ਸਤਿਕਾਰ ਗਲਵਕੜੀਆਂ ਪਈਆਂ ਲੇਕਿਨ ਥੋੜੇ ਸਮੇਂ ਬਾਅਦ ਉਹ ਸੀਰੀਅਸ ਹੋ ਗਏ 25 ਸਰਜਰੀਆਂ ਕਹਿੰਦੇ ਮੇਰੀਆਂ ਹੋ ਚੁੱਕੀਆਂ ਤੁਸੀਂ ਯਕੀਨ ਨਹੀਂ ਮੰਨਣਾ ਕਿ ਇੱਥੋਂ ਦੇ ਸਿਸਟਮ ਦੇ ਵਿੱਚ ਚਾਹੇ ਸਾਡੇ ਡਾਕਟਰ ਸੀ ਚਾਹੇ ਸਾਡੀ ਪੁਲਿਸ ਸੀ ਚਾਹੇ ਸਾਡਾ ਬਾਕੀ ਸਰਕਾਰੀ ਮਹਿਕਮੇ ਦਾ ਨਿਜ਼ਾਮ ਸੀ ਉਹ ਏਡੀ ਵੱਡੀ ਘਟਨਾ ਨੂੰ ਕਾਬੂ ਕਿਵੇਂ ਕਰਨਾ ਹੈਂਡਲ ਕਿਵੇਂ ਕਰਨਾ ਉਸ ਤੋਂ ਬਾਅਦ ਵਾਲੇ ਜਿਹੜੇ ਨੁਕਸਾਨ ਨੇ ਉਹਨਾਂ ਦਾ ਜਾਇਜ਼ਾ ਕਿਵੇਂ ਲੈਣਾ ਉਹਦੇ ਲਈ ਤਿਆਰ ਨਹੀਂ ਸੀ ਸੋ ਹਲੇ ਵੀ ਮੈਂ ਹਲੇ ਵੀ ਮਹਿਸੂਸ ਕਰਦਾ ਕਿ ਕਿਉਂਕਿ ਏਡਾ ਵੱਡਾ ਜਿਹੜਾ ਕਾਰਾ ਕੀਤਾ ਉਹਨੇ ਫਿਰ ਲਿਨਵੁੱਡ ਜਿਹੜੀ ਮਸਜਿਦ ਹੈ ਜੀ ਉੱਥੇ ਗਿਆ ਜਿੱਥੇ 7 ਕਤਲ ਹੋਏ ਸੀ ਉਹ ਕੁਦਰਤੀ ਗੋਰੇ ਨੇ ਜਿਹੜੀ ਰੇਕੀ ਕੀਤੀ ਹੋਈ ਸੀ ਉਹਨੇ ਕਾਤਲ ਨੇ ਉਹ ਸਿਰਫ ਉਹਨੇ ਇੰਨੀ ਕੀਤੀ ਸੀ ਵੀ ਇਹ ਗਰਾਜ ਦੇ ਵਿੱਚ ਨਮਾਜ਼ ਅਦਾ ਕਰਦੇ ਆ ਤੇ ਉਸ ਦਿਨ ਉਹਨੂੰ ਜ਼ਿਆਦਾ ਪਤਾ ਨਹੀਂ ਸੀ ਨਹੀਂ ਤਾਂ ਉਹ ਨੁਕਸਾਨ ਬਹੁਤ ਜ਼ਿਆਦਾ ਹੋ ਸਕਦਾ ਸੀ ਦੋਵਾਂ ਮਸਜਿਦਾਂ ਦੇ ਇਮਾਮ ਜਿਹੜੇ ਸਨ ਉਹਨਾਂ ਦੇ ਨਾਲ ਮੁਲਾਕਾਤ ਹੋਈ ਜਿਹੜੇ ਕਿ ਬਾਲ ਬਾਲ ਬਚੇ ਇਸ ਹਮਲੇ ਦੇ ਦੌਰਾਨ ਲੇਕਿਨ ਦੇਖ ਕੇ ਹਲੇ ਵੀ ਯਕੀਨ ਨਹੀਂ ਹੁੰਦਾ ਕਿ ਕ੍ਰਾਈਸਟਚਰਚ ਜਾਂ ਨਿਊਜ਼ੀਲੈਂਡ ਦੇ ਵਿੱਚ ਏਡਾ ਵੱਡਾ ਹਾਦਸਾ ਜਿਹੜਾ ਉਹ ਕਦੇ ਹੋਇਆ ਹੋਵੇਗਾ ਹਲੇ ਵੀ ਆ ਜਿਹੜੇ ਛੋਟੇ ਬੱਚੇ ਸਨ ਜਾਂ ਇੱਕ 21 ਸਾਲ ਦਾ ਗੱਭਰੂ ਮਿਲਿਆ ਜੀ ਇਜਿਪਟ ਦਾ ਉਹਦੇ ਜਿਹੜੇ ਵਾਲਦ ਨੇ ਫਾਦਰ ਸਾਹਿਬ ਉਹਦੇ ਤੇ ਉਹਦਾ ਭਰਾ ਜਿਹੜਾ ਉਹ ਉਸ ਹਮਲੇ ਚ ਮਾਰਿਆ ਗਿਆ
ਜੀ
ਸੋ ਉਹ ਬੜੇ ਜਿਗਰੇ ਨਾਲ ਉਹਨੇ ਆਪਣੀ ਗੱਲ ਕੀਤੀ ਸੋ ਬਹੁਤ ਚੇਤੀ ਮੈਂ ਵੀਡੀਓ ਜਿਹੜੀਆਂ ਉਹ ਕੰਪਾਈਲ ਕਰਕੇ ਰੇਡੀਓ ਸਪਾਈਸ ਦੇ ਫੇਸਬੁੱਕ ਪੇਜ ਤੇ ਪਾਵਾਂਗਾ ਤੇ ਇੱਕ ਮੈਂ ਹੋਰ ਬੇਨਤੀ ਕਰਨੀ ਸੀ ਕਿ ਜਿਵੇਂ ਕੈਨੇਡਾ ਦੇ ਵਿੱਚ ਰੇਡੀਓਥੋਨ ਕੀਤੀ ਜਾਂਦੀ ਹੈ ਰੈਡ ਐਫਐਮ ਵੱਲੋਂ
ਜੀ
ਅਸੀਂ ਉਸੇ ਤਰਜ਼ ਦੇ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਮੌਕੇ ਰੇਡੀਓ ਸਪਾਈਸ ਦੇ ਵੱਲੋਂ ਪਿੰਗਲਵਾੜੇ ਵਾਸਤੇ ਜਿਹੜੀ ਡੋਨੇਸ਼ਨ ਡਰਾਈਵ ਹੈ
ਜੀ
ਦਸਵੰਧ ਡਰਾਈਵ ਦਾ ਨਾਂ ਰੱਖਿਆ ਜੀ
ਬਿਲਕੁਲ
ਸੋ ਅਗਲੇ ਸ਼ਨੀਵਾਰ ਅਸੀਂ ਸਵੇਰੇ 10 ਤੋਂ ਲੈ ਕੇ 4 ਵਜੇ ਤੱਕ 6 ਘੰਟੇ ਦੀ ਉਹ ਡਰਾਈਵ ਰੱਖਾਂਗੇ
ਜੀ
ਉਹਦੇ ਵਿੱਚ ਜਿੰਨੇ ਵੀ ਮਾਇਆ ਇਕੱਠੀ ਹੋਏਗੀ ਉਹ ਪੰਜਾਬ ਦੇ ਪਿੰਗਲਵਾੜੇ ਦੀ ਜਿਹੜੀ ਸੰਸਥਾ ਜਿਹੜੀ ਵੱਖ ਵੱਖ ਸੰਸਥਾਵਾਂ ਦੇ ਵਿੱਚ ਵੱਖ ਵੱਖ ਸ਼ਹਿਰਾਂ ਦੇ ਵਿੱਚ ਆਪਣੀਆਂ ਬ੍ਰਾਂਚਾਂ ਚਲਾ ਰਹੀ ਹੈ
ਜੀ
ਲੋੜਵੰਦਾਂ ਦੇ ਵਾਸਤੇ ਨੀਮ ਪਾਗਲ ਜਿਹੜੇ ਨੌਜਵਾਨ ਜਾਂ ਹੋਰ ਕਈ ਖੇਤਰ ਨੇ ਉਹਨਾਂ ਦੇ ਵਿੱਚ ਆਪਣੀ ਮਦਦ ਕਰ ਰਹੀ ਹੈ ਉਹਨਾਂ ਦੇ ਵਾਸਤੇ ਅਸੀਂ ਪੈਸੇ ਇਕੱਠੇ ਕਰ ਰਹੇ ਜੀ ਪਿਛਲੇ ਸਾਲ 2,36,000 ਭਾਰਤੀ ਰੁਪਏ ਜਿਹੜੇ ਉਹ ਅਸੀਂ ਉਹਨਾਂ ਨੂੰ ਸੌਂਪ ਕੇ ਆਏ ਸੀ ਆਪਣੇ ਸਾਰੇ ਜਿਹੜੇ ਸੁਣਨ ਵਾਲੇ ਸਰੋਤੇ ਨੇ ਉਹਨਾਂ ਦਾ ਅਸੀਂ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਸੋ ਇਸ ਵਾਰ ਵੀ ਸਾਡੀ ਕੋਸ਼ਿਸ਼ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਜਿਹੜਾ ਕੰਸੈਪਟ ਹੈ ਉਹਦੇ ਮੱਦੇਨਜ਼ਰ ਇਹ ਜਿਹੜੀ ਡਰਾਈਵ ਹੈ ਉਹਨੂੰ ਰਨ ਕਰਾਂਗੇ
ਬਹੁਤ ਵਧੀਆ
ਉਹਦੇ ਵਿੱਚ ਸਾਰਿਆਂ ਦਾ ਸਹਿਯੋਗ ਜਿਹੜਾ ਉਹਦੀ ਅਸੀਂ ਮੰਗ ਕਰਦੇ ਹਾਂ
ਜੀ
ਸੋ ਬਹੁਤ ਜਲਦ ਉਹਦੇ ਜਿਹੜੇ ਪੋਸਟਰਸ ਨੇ ਉਹ ਸਾਂਝੇ ਹੋ ਜਾਣਗੇ ਤੇ ਇਧਰੋਂ ਸਾਡੇ ਜਿਹੜੇ ਹਰਿਆਣਾ ਫੈਡਰੇਸ਼ਨ ਵਾਲੇ ਨੌਜਵਾਨ ਨੇ
ਜੀ
ਗੁਰਬਾਜ ਸਿੰਘ ਮੱਲ ਹੋਣੀ ਤੇ ਨਾਲ ਉਹਨਾਂ ਦੇ ਸਾਥੀ ਸਹਿਯੋਗੀ ਜਿਹੜੇ ਨੇ ਉਹ ਇਸ ਵਕਤ ਲੱਗਾ ਹੋਇਆ ਜੀ ਕੈਂਪ ਬਲੱਡ ਡੋਨੇਸ਼ਨ ਦਾ ਸੋ ਬੇਨਤੀ ਹੈ ਕਿ ਕਿਰਪਾ ਕਰਕੇ ਤੁਸੀਂ ਸਾਰਿਆਂ ਨੇ ਜੇਕਰ ਨੰਬਰ 116B ਕਵੈਂਟਸ ਡਰਾਈਵ BP ਤੇ ਜਾ ਕੇ ਜ਼ਰੂਰ ਤੁਸੀਂ ਆਪਣਾ ਸਹਿਯੋਗ ਦੇਣਾ ਇਹ ਜਿਹੜੇ ਸੱਜਣ ਨੇ ਇਹਨਾਂ ਵੱਲੋਂ ਇਹ ਬਲੱਡ ਡੋਨੇਸ਼ਨ ਕੈਂਪ ਜਿਹੜਾ ਇਸ ਵਕਤ ਚੱਲ ਰਿਹਾ ਹੈ ਤੇ ਜੇਕਰ ਤੁਸੀਂ ਕਈ ਸਾਡੇ ਸੱਜਣ ਨੇ ਜਿਹੜੇ ਬਲੱਡ ਡੋਨੇਟ ਨਹੀਂ ਕਰ ਸਕਦੇ ਸਿਰਫ
ਪਲਾਜ਼ਮਾ
ਡੋਨੇਟ ਕਰ ਸਕਦੇ ਸੋ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਕਿਰਪਾ ਕਰਕੇ ਉਹ ਜੇ ਹੋ ਸਕੇ ਤਾਂ ਆਪਣਾ ਜੇ ਪਲਾਜ਼ਮਾ ਦਾਨ ਕਰਨਾ ਚਾਹੁੰਦੇ ਹੋਣ ਤੇ ਸਾਡੇ ਜਿਹੜੇ ਮਾਝੇ ਵਾਲੇ ਭਾਊ ਨੇ ਉਹਨਾਂ ਨੇ ਇਸ ਵਾਰ ਜਿਹੜਾ ਖੂਨਦਾਨ ਕੈਂਪ ਹੈ ਉਹਦੀ ਬਜਾਏ 10 ਦਸੰਬਰ ਦਿਨ ਵੀਰਵਾਰ ਨੂੰ ਨੰਬਰ 71 ਗ੍ਰੇਟ ਸਾਊਥ ਰੋਡ ਐਪਸਮ ਵਿਖੇ ਨਿਊਜ਼ੀਲੈਂਡ ਬਲੱਡ ਸਰਵਿਸ ਦੀ ਜਿਹੜੀ ਮੇਨ ਬ੍ਰਾਂਚ ਹੈ ਨਿਊ ਮਾਰਕੀਟ ਐਪਸਮ ਦੇ ਵਿੱਚ ਉਹਨਾਂ ਨੇ ਸ਼ਾਮ 5 ਵਜੇ ਤੋਂ ਲੈ ਕੇ 8 ਵਜੇ ਤੱਕ 3 ਘੰਟੇ ਦਾ ਸਮਾਂ ਜਿਹੜਾ ਉਹ ਰੱਖਿਆ ਜੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਡੇ ਵੀਰ ਜੋਗਰਾਜ ਮਾਨ ਉਹਨਾਂ ਨੂੰ 0224106725 ਦੇ ਉੱਤੇ ਸੰਪਰਕ ਕਰ ਸਕਦੇ ਹੋ ਸੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਮੌਕੇ ਇਸ ਵਾਰ ਖੂਨਦਾਨ ਕੈਂਪ ਦੀ ਬਜਾਏ ਪਲਾਜ਼ਮਾ ਡੋਨੇਸ਼ਨ ਕੈਂਪ ਜਿਹੜਾ
ਜੀ
ਉਹ ਉਪਰਾਲਾ ਕਰਨ ਲੱਗੇ ਨੇ
ਉਹ ਸਿਰਫ ਮਾਊਂਟ ਆਪਣੇ ਇੱਥੇ ਮਾਊਂਟ ਈਡਨ ਦੇ ਵਿੱਚ ਹੀ ਹੁੰਦਾ ਜੀ
ਜਿਹੜਾ ਐਪਸਮ ਵਾਲਾ
ਹਾਂ ਐਪਸਮ ਵਾਲਾ ਸੌਰੀ ਮਾਫ ਕਰਨਾ
ਤੇ ਨਾਲ ਨਾਲ ਕਮਿਊਨਿਟੀ ਦੇ ਵਿੱਚ ਇੱਕ ਸ਼ੋਕ ਸਮਾਚਾਰ ਹੈ ਸਰਦਾਰ ਹਰਬੰਤ ਸਿੰਘ ਰੈਸੀ ਜਿਹੜੇ ਕਿ ਪਿਛਲੇ ਦਿਨੀ ਸਵਰਗ ਸੁਧਾਰ ਗਏ ਸਨ ਉਹਨਾਂ ਦੇ ਅੰਤਮ ਸੰਸਕਾਰ ਕੀਤੇ ਜਾ ਚੁੱਕੇ ਨੇ ਸੋ ਉਹਨਾਂ ਦੀ ਜਿਹੜੀ ਅੰਤਮ ਅਰਦਾਸ ਹੈ ਉਹ ਆਉਂਦੇ ਵੀਰਵਾਰ ਨੂੰ ਯਾਨੀ ਹੁਣ ਤੋਂ ਦੋ ਦਿਨ ਬਾਅਦ ਸ੍ਰੀ ਦਸ਼ਮੇਸ਼ ਦਰਬਾਰ ਗੁਰੂ ਘਰ ਵਿਖੇ ਸ਼ਾਮ ਨੂੰ 5 ਵਜੇ ਤੋਂ ਲੈ ਕੇ 7 ਵਜੇ ਤੱਕ ਹੋਵੇਗੀ ਸੋ ਆਪ ਸਾਰਿਆਂ ਨੇ ਜਿਨ੍ਹਾਂ ਨੇ ਸ਼ਾਇਦ ਕਈ ਵਾਰ ਆਪਾਂ ਜ਼ਿੰਦਗੀ ਦੀ ਤੇਜ਼ ਭੱਜ ਦੌੜ ਦੇ ਵਿੱਚ ਕਈ ਚੀਜ਼ਾਂ ਦਾ ਨੋਟਿਸ ਨਹੀਂ ਲੈਂਦੇ ਉਹ ਕਿਰਪਾ ਕਰਕੇ ਜ਼ਰੂਰ ਵੀਰਵਾਰ ਦੀ ਸ਼ਾਮ 5 ਵਜੇ ਤੋਂ ਲੈ ਕੇ 7 ਵਜੇ ਤੱਕ ਹਰਬੰਤ ਸਿੰਘ ਰੈਸੀ ਜੋ ਕਿ ਗੁਰਨੀਤ ਸਿੰਘ ਰੈਸੀ ਦੇ ਦਾਦਾ ਜੀ ਸਨ ਅਤੇ ਸਰਦਾਰ ਤਜਿੰਦਰ ਸਿੰਘ ਰੈਸੀ ਉਹਨਾਂ ਦੇ ਪਿਤਾ ਜੀ ਸਨ ਆਦਮਪੁਰ ਦੇ ਡੀਂਗਰੀਆਂ ਇਲਾਕੇ ਤੋਂ ਪਿੰਡ ਤੋਂ ਪਿਛੋਕੜ ਉਹਨਾਂ ਦਾ ਲੇਕਿਨ ਆਦਮਪੁਰ ਦੇ ਵਿੱਚ ਉਹਨਾਂ ਦੀ ਲੈਬ ਸੀ ਆਪਣੀ ਸੋ ਉਥੋਂ ਸੰਬੰਧਤ ਜਿਹੜੇ ਬਜ਼ੁਰਗ ਹਰਬੰਤ ਸਿੰਘ ਰੈਸੀ ਇਹਨਾਂ ਦੇ ਨਿਮਿਤ ਅੰਤਮ ਅਰਦਾਸ ਆਉਂਦੇ ਵੀਰਵਾਰ ਸ਼ਾਮ 5 ਵਜੇ ਹੋਵੇਗੀ ਤੋ ਆਪ ਸਾਰਿਆਂ ਨੇ ਜ਼ਰੂਰ ਹਰੇਕ ਸੁਣਦੇ ਪੜ੍ਹਦੇ ਨੂੰ ਜ਼ਰੂਰ ਜਾਣਕਾਰੀ ਦੇ ਦੇਣੀ
ਜੀ ਬਹੁਤ ਮਿਹਰਬਾਨੀ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਲਈ 5:18 ਹੋ ਗਏ ਜੀ ਸਟੂਡੀਓ ਦੀ ਘੜੀ ਦੇ ਉੱਤੇ ਅੱਧਾ ਘੰਟਾ ਹੈਗਾ ਜੀ ਸਾਡੇ ਕੋਲ ਅਜੇ ਕਰਿਓ ਫਰਮਾਇਸ਼ਾਂ ਜਿਹੜੀਆਂ ਵੀ ਤੁਸੀਂ ਕਰਨੀਆਂ ਆਹ ਲਓ ਇੱਕ ਨੌਜਵਾਨ ਹੈ ਜੀ ਟਿਮ ਕੀ ਹੈ ਜੀ ਇਹ ਲੱਗਦਾ ਜੀ ਟਿਮ ਹੌਟਨ ਕਿਆ ਬਾਤ ਹੈ ਕੈਨੇਡਾ ਵਾਲੀ ਕੌਫੀ ਦੇ ਉੱਤੇ ਗੀਤ ਹੈ ਸੁਣ ਲੈਂਦੇ ਫਿਰ ਕੀ ਕਹਿੰਦਾ ਮੁੰਡਾ
ਲੱਗਦੀਆਂ ਪਿਓਰ ਮਲ ਵੈਣ ਕਿਹੜਾ ਖਿੱਤਾ ਗੋਰੀਏ ਲੱਗਦੀਆਂ ਘਰੋਂ ਚੰਗੇ ਖਾਨਦਾਨ ਦੀ ਨੀ ਆ ਕੇ ਕਿੱਤਾ ਗੋਰੀਏ ਲੱਗਦੀਆਂ ਘਰੋਂ ਚੰਗੇ ਖਾਨਦਾਨ ਦੀ ਨੀ ਆ ਕੇ ਕਿੱਤਾ ਗੋਰੀਏ ਸੋਹਣੀਏ ਸੁਨੱਖੀਏ ਨੀ ਸੋਲ ਜਾਈਏ ਆ ਕੇ ਸਖਤ ਡਿਓਟੀਆਂ ਟਿਮ ਹੋਟਨ ਤੇ ਫਿਰਦੀਆਂ ਕਾਸਤੋਂ ਨੀ ਵਰਤਾਉਂਦੀ ਗੋਬੀਆਂ ਟਿਮ ਹੋਟਨ ਤੇ ਫਿਰਦੀਆਂ ਕਾਸਤੋਂ ਨੀ ਵਰਤਾਉਂਦੀ ਗੋਬੀਆਂ ਟਿਮ ਹੋਟਨ ਤੇ ਫਿਰਦੀਆਂ ਕਾਸਤੋਂ ਨੀ ਵਰਤਾਉਂਦੀ ਪਿੰਡ ਢਾਬਾ ਕੁੱਕਰੀਆਂ ਚੱਲਦੀਆਂ ਬੱਸਾਂ ਨੀ ਰਕਾਨੇ ਛੋਟੀਆਂ ਟਿਮ ਹੋਟਨ ਤੇ ਫਿਰਦੀਆਂ ਕਾਸਤੋਂ ਨੀ ਵਰਤਾਉਂਦੀ ਗੋਬੀਆਂ ਟਿਮ ਹੋਟਨ ਤੇ ਫਿਰਦੀਆਂ ਕਾਸਤੋਂ ਨੀ ਵਰਤਾਉਂਦੀ ਗੋਬੀਆਂ ਟਿਮ ਹੋਟਨ ਤੇ ਫਿਰਦੀਆਂ ਕਾਸਤੋਂ ਨੀ ਵਰਤਾਉਂਦੀ ਗੋਬੀਆਂ
ਟਿਮ ਹੋਟਨ ਜੀ ਇੱਥੇ ਕੌਫੀ ਇੱਥੇ ਕੌਫੀ ਕਲੱਬ ਆ ਸਟਾਰਬਕਸ ਹੈਗਾ ਇੱਥੇ ਸੋ ਇੱਥੇ ਦੀਆਂ ਕੌਫੀਆਂ ਹੋਰ ਨੇ ਵੈਸੇ ਚਾਹ ਮਿਲਦੀ ਹੈ ਲੈਚੀਆਂ ਵਾਲੀ ਐਂਜਲ ਇੰਡੀਅਨ ਫਲੇਮ ਤੇ ਅਗਰ ਤੁਸੀਂ ਪੀਣਾ ਚਾਹੁੰਦੇ ਹੋ ਖੈਰ ਦੋਸਤੋ ਸਾਬੀ ਬਾਈ ਕਹਿੰਦਾ ਇੱਧਰ ਮਾਊਂਟ ਈਡਨ ਬਹੁਤ ਮੀਂਹ ਪੈਂਦਾ ਕਹਿੰਦਾ ਟ੍ਰੈਫਿਕ ਜਾਮ ਆ ਮੈਂ ਕਿਹਾ ਬਰਫ਼ ਨਹੀਂ ਪੈਂਦੀ ਅੱਜ ਕਹਿੰਦੇ ਨਹੀਂ ਪਰ ਕਹਿੰਦੇ ਗਾਣਾ ਲਾ ਦਿਓ ਫਿਰ ਆਪਣੀ ਮਾਂ ਨੂੰ ਯਾਦ ਕਰਦੇ ਨੇ ਮਾਣਕ ਸਾਹਿਬ ਨੂੰ ਸੁਣਦੇ ਹਾਂ ਫਿਰ
ਵਾਲਿਓ ਹੋ ਮਾਂ ਠੰਡੜੀ ਛਾਓ ਦੁਨੀਆ ਵਾਲਿਓ
ਚੁੱਪ ਕਰਾਉਂਦਾ ਖੋਲਦੇ ਟੁੱਕ ਕਾਂ ਉਹ ਦੁਨੀਆ ਵਾਲਿਓ ਹੋ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ ਹੋ ਬੱਚਿਆਂ ਦਾ ਦੁੱਖ ਮਾਂ ਨਾ ਸਹਿੰਦੀ ਕਿੱਲੀ ਥਾਂ ਤੇ ਆਪ ਹੈ ਪੈਂਦੀ ਬੱਚਿਆਂ ਦਾ ਦੁੱਖ ਮਾਂ ਨਾ ਸਹਿੰਦੀ ਗਿੱਲੀ ਥਾਂ ਤੇ ਆਪ ਹੈ ਪੈਂਦੀ ਉਹ ਪੌਂਦ ਸੁੱਕੀ ਥਾਂ ਉਹ ਦੁਨੀਆ ਵਾਲਿਓ ਹੋ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ
ਜੀ ਦੋਸਤੋ ਕਲੀਆਂ ਦੇ ਬਾਦਸ਼ਾਹ ਮਾਨਕ ਸਾਹਿਬ ਨੂੰ ਕਿਵੇਂ ਭੁੱਲ ਸਕਦੇ ਹਾਂ ਫਿਰ ਅਸੀਂ ਤਕਰੀਬਨ ਦੋਸਤੋ 24 ਕੁ ਮਿੰਟ ਰਹਿੰਦੇ ਆ ਅਖੀਰ ਦੇ ਵਿੱਚ ਅਸੀਂ ਤੁਹਾਡੇ ਲਈ ਜਿਹੜੇ ਜਤਿੰਦਰ ਪੰਨੂ ਹੋਣਾ ਦੀ ਟਿੱਪਣੀਆਂ ਵੀ ਜ਼ਰੂਰ ਸੁਣਾਵਾਂਗੇ ਪਰ ਲੇਕਿਨ ਉਸ ਤੋਂ ਪਹਿਲਾਂ ਥੋੜੇ ਜਿਹੇ ਸੰਦੇਸ਼
ਹਮੇਸ਼ਾ ਯਾਦ ਰੱਖੋ ਐਨਜ਼ੈਡ ਇੰਡੀਅਨ ਫਲੇਮ ਮੈਨਰੇਵਾ ਦੇ ਵਿੱਚ ਨੰਬਰ 166 ਗ੍ਰੇਟ ਸਾਊਥ ਰੋਡ ਤੇ ਫੋਨ ਨੰਬਰ 2006691927 ਸਤੋ ਦਿਨ ਤੁਹਾਡੀ ਸੇਵਾ ਚ ਹਾਜ਼ਰ ਐਨਜ਼ੈਡ ਇੰਡੀਅਨ ਫਲੇਮ ਗ੍ਰੇਟ ਸਾਊਥ ਰੋਡ ਮੈਨਰੇਵਾ
ਮੈਂ ਕਿਹਾ ਜੀ ਮੁੰਡੇ ਦਾ ਵਿਆਹ ਧਰਿਆ ਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ
ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਨਜ਼ੈਡ ਇਵੈਂਟਸ ਨੂੰ ਜੋ ਕਿ ਇਵੈਂਟ ਮੈਨੇਜਮੈਂਟ ਤੇ ਮਾਹਿਰ ਨੇ ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ ਭੰਗੜੇ ਦੀ ਟੀਮ ਡੀਜੇ ਲਾਈਵ ਢੋਲ ਜਾਗੋ ਡੈਕੋਰੇਸ਼ਨ ਹਾਇਰ ਮਹਿੰਦੀ ਨਾਈਟਸ ਅਤੇ ਮਚ ਮੋਰ ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ 021-99-4458 ਜਾਂ ਫਿਰ 9 2 1 2 9 5 6 3
ਸਟਾਈਲ ਐਨਜ਼ੈਡ ਇਵੈਂਟਸ ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ
ਦੇਸ਼ ਦੁਨੀਆ ਧਰਮ ਸੱਭਿਆਚਾਰ ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜੋ punjabiherald.co.nz
ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਨੂੰ ਫੋਨ 02102539830
ਡਾਕਟਰ ਰਵਿੰਦਰ ਮਸਰੂਰ ਸਾਡੇ ਸਮਿਆਂ ਦੇ ਬਹੁਤ ਮਸ਼ਹੂਰ ਗਜ਼ਲਗੋ ਨੇ ਉਹਨਾਂ ਦੀ ਲਿਖੀ ਇੱਕ ਗਜ਼ਲ ਤੁਹਾਡੀ ਨਜ਼ਰ ਕਰਦੇ ਹਾਂ ਪਰਮਿੰਦਰ ਸਿੰਘ ਪਾਪਾ ਟੋਇਟੋ ਦੀ ਆਵਾਜ਼ ਹੈ ਡਾਕਟਰ ਸਾਹਿਬ ਲਿਖਦੇ ਨੇ ਚਸ਼ਮਿਆਂ ਵੱਲ ਤੁਰ ਪਈ ਸਾਗਰ ਦੀ ਜਲਧਾਰਾ ਕਦੋਂ ਮੇਰਿਆਂ ਨੈਣਾਂ ਦਾ ਪਾਣੀ ਹੋ ਗਿਆ ਖਾਰਾ ਕਦੋਂ ਇਹ ਕਿਤੇ ਪੌਣਾ ਕਿਤੇ ਬੌਣਾ ਕਿਤੇ ਊਣਾ ਮਿਲੇ ਆਦਮੀ ਨੂੰ ਕਹਿ ਸਕਾਂਗਾ ਆਦਮੀ ਸਾਰਾ ਕਦੋਂ ਮੈਂ ਤਾਂ ਮਾਰੂਥਲ ਸਾਂ ਤਾਰੇ ਝੀਲ ਵਿੱਚ ਨਹਾਉਂਦੇ ਰਹੇ
ਹੋ ਗਿਆ ਹਾਂ ਝੀਲ ਮੈਂ ਉਹ ਹੋਣਗੇ ਤਾਰਾ ਕਦੋਂ ਹੁਣ ਤਾਂ ਤੈਨੂੰ ਵੀ ਘਰਾਂ ਵਿੱਚ ਵੀ ਰਹਿਣ ਦੇ ਦਿਨ ਨਹੀਂ ਫਿਰ ਸਕਾਂਗੇ ਰਾਤ ਨੂੰ ਸੜਕਾਂ ਤੇ ਆਵਾਰਾ ਕਦੋਂ ਕੰਧ ਤੇ ਲਟਕੀ ਹੋਈ ਪੁੱਛਦੀ ਸੀ ਕੱਲ ਮੈਨੂੰ ਮਿਆਨ ਫੇਰ ਲੈ ਕੇ ਚੂੜੀਆਂ ਆਵੇਗਾ ਵਣਜਾਰਾ ਕਦੋਂ ਆਵੇਗਾ ਵਣਜਾਰਾ ਕਦੋਂ
ਆ ਚੱਕ ਕਿਆ ਬਾਤ ਆ ਸੋ ਦੋਸਤੋ ਸਮਾਂ ਵੀ ਇਜਾਜ਼ ਨਹੀਂ ਦੇ ਰਿਹਾ
ਜੀ
ਮਿਲਦੇ ਆ ਪ੍ਰੋਗਰਾਮ ਖੇਡਾਂ ਦੇ ਵਿੱਚ ਜਿਹੜੀਆਂ ਸਿੱਖ ਖੇਡਾਂ ਹੋਣੀਆਂ
ਉਸ ਤੋਂ ਪਹਿਲਾਂ ਸ਼ਾਮ ਸੰਧੂਰੀ ਚ
ਉਸ ਤੋਂ ਪਹਿਲਾਂ ਹਾਂਜੀ ਸ਼ਾਮ ਸੰਧੂਰੀ ਪ੍ਰੋਗਰਾਮ ਰੇਡੀਓ ਸਪਾਈਸ ਦੇ ਉੱਤੇ ਰੌਣਕ ਲੱਗਦੀ ਹੈ 7 to 8:30 ਤੇ ਉਸ ਦੌਰਾਨ ਵੀ ਗੱਲਾਂ ਬਾਤਾਂ ਹੋਣਗੀਆਂ ਖੋਏ ਵਾਲੀ ਕੁਲਫੀ ਖਾਣੀ ਹੈ ਤਾਂ ਫਿਰ ਗੇਮਾਂ ਚ ਆ ਜਾਇਓ ਪੈਸਿਆਂ ਦੀ ਮਿਲਣੀ ਆ
ਝੁਡੂਆ ਪਟੂਆ ਖੋਲਵੇ ਕੁਲਫੀ
ਕੁਲਫੀ ਖਾਣੀ ਹੈ ਬਸ
ਬਾਬਾ ਬੁੱਲੇ ਸ਼ਾਹ ਉਹਨਾਂ ਦੀ ਸਖਿਆਲ ਦੇ ਨਾਲ ਦਿਓ ਆ ਗਿਆ ਬੁੱਲਿਆ ਆਸ਼ਕ ਹੋਇਓ ਰੱਬ ਦਾ ਮਲਾਮਤ ਹੋਈ ਲਾਖ ਲੋਕ ਕਾਫਰ ਕਾਫਰ ਆਖਦੇ ਤੂੰ ਆਹੋ ਆਹੋ ਆਖ ਲਓ ਫਿਰ ਮਿਲਦੇ ਹਾਂ ਜੀ ਹੋਣਗੀਆਂ ਮੁਲਾਕਾਤਾਂ ਮਿਹਰਬਾਨੀ
ਦੇਖ ਰਿਹਾ ਜੀ ਪ੍ਰਾਈਮ ਏਸ਼ੀਆ ਟੀਵੀ ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਇਸ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਚ ਤੁਹਾਡਾ ਸਾਰਿਆਂ ਦਾ ਸਵਾਗਤ ਇਸ ਵਕਤ ਦੀਆਂ ਖ਼ਬਰਾਂ ਦੇ ਉੱਪਰ ਆਪਾਂ ਚਰਚਾ ਕਰਾਂਗੇ ਪੰਨੂ ਸਾਹਿਬ ਨਾਲ ਇੱਕ ਤਾਂ ਕੋਰੋਨੇ ਦਾ ਜਿਹੜਾ ਹਲਕਾ ਫੁਲਕਾ ਜਿਹਾ ਰੌਲਾ ਹੈ ਉਹ ਕੀ ਕਹਾਣੀ ਆ ਤੇ ਉਸ ਤੋਂ ਬਾਅਦ ਜਿਹੜੀ ਕੋਰੋਨੇ ਦਾ ਕਰਕੇ ਇੱਧਰ ਉੱਧਰ ਲੁੱਟਖੋ ਹੋਈ ਆ ਕਿਸ ਤਰ੍ਹਾਂ ਦੀ ਹੋਈ ਆ ਉਹਦਾ ਜ਼ਿਕਰ ਕਿੱਥੋਂ ਤੱਕ ਪਹੁੰਚ ਗਿਆ ਉਹਦਾ ਜ਼ਿਕਰ ਵੀ ਕਰਾਂਗੇ ਕੁਛ ਖ਼ਬਰਾਂ ਇਸ ਤੋਂ ਇਲਾਵਾ ਹੋਰ ਨੇ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਹੈ
ਜੀ ਸ਼ੁਕਰੀਆ
ਸਭ ਇੱਕ ਤੇ ਜਿਹੜਾ ਇਸ ਵਕਤ ਚਰਚਾ ਦਾ ਵਿਸ਼ਾ ਹੈ ਚੀਜ਼ ਉਹ ਇਹ ਆ ਕਿ ਵੀ ਜਿਹੜਾ ਕੋਰੋਨਾ ਹੈ ਉਹਦੀ ਸੈਕਿੰਡ ਵੇਵ ਆ ਗਈ ਪਰ ਸੈਕਿੰਡ ਵੇਵ ਦੇ ਵਿੱਚ ਵੀ ਅਜੇ ਜੱਕੋ ਤੱਕਿਆਂ 'ਚ ਨੇ ਬਹੁਤ ਸਾਰੇ ਸੂਬੇ ਹਾਲਾਂਕਿ ਜਿਹਨਾਂ ਦੇ ਵਿੱਚ ਇਸ ਚੀਜ਼ ਦੀ ਭਰਮਾਰ ਵੀ ਆ ਦੁਬਾਰਾ ਕੇਸ ਵੀ ਆਉਣ ਲੱਗ ਪਿਆ ਕੋਈ ਕਹਿੰਦਾ 8 ਦਿਨਾਂ ਤੱਕ ਸੋਚਾਂਗੇ ਕੋਈ ਕਹਿੰਦਾ 10 ਦਿਨਾਂ ਤੱਕ ਸੋਚਾਂਗੇ ਕੋਈ ਕਹਿੰਦਾ ਨਹੀਂ ਸਾਡਾ ਕੋਈ ਲੋਕਡਾਊਨ ਦਾ ਵਿਚਾਰ ਨਹੀਂ ਇਹ ਅਜੇ ਜੋ ਕਹਿ ਲਓ ਕਿ ਵੀ ਨਹੀਂ ਉਹ ਮਨ ਬਣਾ ਪਾ ਰਹੇ ਇਹਨੂੰ ਕਿਵੇਂ ਦੇਖਦੇ ਹੋ ਜੀ
ਦੇਖੋ ਮਨ ਬਣਾਉਣ ਜਾਂ ਨਾ ਬਣਾਉਣ ਅੱਜ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਦੀ ਵੀ ਕਾਫੀ ਖਿਚਾਈ ਕੀਤੀ ਉਹ ਇਕੱਲੀ ਦਿੱਲੀ ਸਰਕਾਰ ਦੀ ਨਾ ਸਮਝੀਏ ਸਮੁੱਚੇ ਤੌਰ ਤੇ ਸਿਸਟਮ ਦੀ ਖਿਚਾਈ ਹੈ ਕਿ ਤੁਸੀਂ ਅਜੇ ਤੱਕ ਕੁਛ ਕਰ ਨਹੀਂ ਸਕੇ ਕੋਰੋਨਾ ਵਾਇਰਸ ਦੀ ਵੈਕਸੀਨ ਜਿਹੜੀ ਆ ਉਹ ਕਦੋਂ ਬਣਨੀ ਕਦੋਂ ਨਹੀਂ ਇਹ ਜਿਹੜੇ ਹੁਣ ਤੱਕ ਰਿਪੋਰਟਾਂ ਨੇ ਕਿ ਆਕਸਫੋਰਡ ਤੇ ਸੀਰਮ ਇੰਸਟੀਚਿਊਟ ਵਾਲੇ ਤਿਆਰ ਆ ਅਜੇ ਦੇਣੀ ਤਾਂ ਸ਼ੁਰੂ ਕੀਤੀ ਨੇ ਟ੍ਰਾਇਲ ਹੀ ਚੱਲੀ ਜਾਂਦੇ ਇੱਕ ਪਿੱਛੋਂ ਦੂਜਾ ਤੀਜਾ ਅਜੇ ਤੱਕ ਸਾਰਿਆਂ ਤੋਂ ਅੱਗੇ ਇਹੋ ਲੰਘਦੀ ਸਪੂਤਨਿਕ ਵੀ ਜਿਹੜੀ ਉਹਨਾਂ ਨੇ ਰੂਸ ਪਹਿਲਾਂ ਬਣਾਈ ਹੈ ਉਹ ਭਾਰਤ ਵਿੱਚ ਆ ਗਈ ਹੈ ਪਰ ਅਜੇ ਉਹਦੇ ਨਤੀਜੇ ਸਾਹਮਣੇ ਨਹੀਂ ਆ ਰਹੇ
ਜੀ
ਜਿਹੜੀ ਅਮਰੀਕਾ ਦੇ ਫਾਈਜ਼ਰ ਵਾਲਿਆਂ ਨੇ ਬਣਾਈ ਹੈ ਫਾਈਜ਼ਰ ਵਾਲਿਆਂ ਦੀ ਜਿਹੜੀ ਉਹ ਵੀ ਅਜੇ ਤੱਕ ਕਿਸੇ ਤਣ ਪੱਤਰ ਨਹੀਂ ਲੱਗੀ ਜਿੰਨਾ ਚਿਰ ਤੱਕ ਦਵਾਈ ਨਾ ਬਣ ਜੇ ਉਹਨਾਂ ਚਿਰ ਤੱਕ ਦੋ ਚੀਜ਼ਾਂ ਹੁੰਦੀਆਂ ਇੱਕ ਤਾਂ ਇਹ ਕਿ ਓੜ ਪੋੜ ਕਰੋ ਜਿਹੜੇ ਪਿੰਡਾਂ 'ਚ ਹੁੰਦਾ ਸੀ ਮਾੜਾ ਮੋਟਾ ਆ ਹਿੰਗ ਫਟਕੜੀ ਇਹ ਚੀਜ਼ਾਂ ਵਰਤਣੀਆਂ ਸ਼ੁਰੂ ਕਰ ਦਿਓ
ਜੀ
ਹਲਦੀ ਵੱਧ ਵਰਤ ਲਓ ਤੱਤਾ ਪਾਣੀ ਪੀਓ ਦੂਸਰਾ ਫਿਰ ਇਹ ਹੁੰਦਾ ਕਿ ਬਚਾਅ ਰੱਖੋ ਪਰਹੇਜ਼ ਰੱਖੋ ਹੁਣ ਦਿੱਲੀ ਦੇ ਵਿੱਚ ਅੱਜ ਇੱਕ ਮਾਰਕੀਟ ਦੇ ਉੱਤੇ ਇੱਕਦਮ ਪਾਬੰਦੀ ਲਾਉਣੀ ਪਈ ਆ ਕਿਉਂਕਿ ਆਖਿਆ ਵੀ ਲੋਕ ਮੰਨਦੇ ਨਹੀਂ ਜਿਹੜਾ ਮਰਜ਼ੀ ਰੌਲਾ ਪਈ ਜਾਓ ਲੋਕ ਪਰਵਾਹ ਨਹੀਂ ਕਰਦੇ ਸਾਡੇ ਲੋਕਾਂ ਨੇ ਤਾਂ ਇੱਥੇ ਭਾਰਤ ਵਿੱਚ ਪੰਜਾਬ ਵਿੱਚ ਦਿੱਲੀ ਵਿੱਚ ਪਰਵਾਹ ਕੀ ਕਰਨੀ ਇਹ ਲੋਕ ਤਾਂ ਅਮਰੀਕਾ ਕੈਨੇਡਾ 'ਚ ਜਾ ਕੇ ਵੀ ਸੁਧਰਨ ਨੂੰ ਤਿਆਰ ਨਹੀਂ
ਜੀ
ਜਿਹੜੀਆਂ ਰਿਪੋਰਟਾਂ ਨੇ ਕਿ ਉੱਥੇ ਸਰਕਾਰ ਦਾ ਕਾਨੂੰਨ ਜਿਹੜਾ ਗੋਰੇ ਉਹਦੀ ਉਲੰਘਣਾ ਨਹੀਂ ਕਰਦੇ ਸਾਡੇ ਵਾਲਿਆਂ ਨੇ ਆਪਣੇ ਮੈਰਿਜ ਪੈਲਸਾਂ ਦੇ ਵਿੱਚ ਪਾਰਟੀਸ਼ਨ ਕਰਕੇ ਇੰਗਲੈਂਡ ਵਿੱਚ ਵੀ ਅਤੇ ਕੈਨੇਡਾ 'ਚ ਵੀ ਇਹ ਆਖਿਆ ਜੇ ਸਰਕਾਰ ਨੇ ਆਖਿਆ 100 ਬੰਦੇ ਆਉਣੇ ਆ ਤੁਸੀਂ ਲੈ ਆਓ 200 ਵਿਚਾਲੇ ਪਾਰਟੀਸ਼ਨ ਕਰ ਦਿਆਂਗੇ ਉੱਦਾਂ ਤੁਸੀਂ ਪਾਰਟੀ ਕਰੀ ਜਾਓ ਜੇ ਕੋਈ ਚੈੱਕ ਕਰਨ ਵਾਲਾ ਆ ਗਿਆ ਤੇ ਅਸੀਂ ਵਿਚਾਲੇ ਪਾਰਟੀਸ਼ਨ ਕਰਕੇ ਆਖਾਂਗੇ ਜੀ 2 ਪਾਰਟੀਆਂ ਚੱਲਦੀਆਂ ਇਹ ਕੰਮ ਸਾਡੇ ਬੰਦੇ ਉੱਥੇ ਵੀ ਕਰੋ ਨਹੀਂ ਕਰਦੇ ਔਰ ਪਿਛਲਿਆਂ ਦਿਨਾਂ 'ਚ ਕਈਆਂ ਥਾਵਾਂ 'ਤੇ ਛਾਪੇ ਵੀ ਪਏ ਬੰਦੇ ਵੀ ਫੜੇ ਗਏ ਜੇ ਉੱਥੋਂ ਤੱਕ ਸਾਡੇ ਬੰਦੇ ਨਹੀਂ ਹਟਦੇ ਤੇ ਇੱਥੇ ਭਾਰਤ ਵਿੱਚ ਕੌਣ ਰੋਕ ਲਏਗਾ ਕੁਝ ਵਿਆਹ ਅਸੀਂ ਵੇਖੇ ਆ ਜਿਨ੍ਹਾਂ ਵਿਆਹਾਂ ਦੇ ਵਿੱਚ ਅਸੀਂ ਤਾਂ ਗਏ ਤੇ ਉਸ ਵੇਲੇ ਸ਼ਗਨ ਫੜਾ ਕੇ ਬਾਹਰ ਦੇ ਬਾਹਰ ਛੇਤੀ ਛੇਤੀ ਮੁੜ ਆਏ ਪਹਿਲਾਂ ਇਸ ਕਰਕੇ ਚੱਜੇਗਾ ਕਿ ਭੀੜ ਹੋਣ ਤੋਂ ਪਹਿਲਾਂ ਪਹਿਲਾਂ ਕੰਮ ਕਰਕੇ ਤੇ ਖਿਸਕਾਓ ਬਾਅਦ ਵਿਚ ਖਿਸਕਦਿਆਂ ਖਿਸਕਦਿਆਂ ਤੱਕ ਇਹ ਵੇਖਿਆ ਕਿ ਸਰਕਾਰ ਦੀ ਮਿੱਥੀ ਹੱਦ ਨਾਲੋਂ ਵੱਧ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਮਰਗ ਦੇ ਭੋਗਾਂ ਦੇ ਉੱਤੇ ਵਿਆਹ ਸ਼ਾਦੀਆਂ ਜਿੰਨਾ ਇਕੱਠ ਫਿਰ ਹੋਣ ਲੱਗ ਪਏ
ਜੀ।
ਔਰ ਕੱਲਾ ਵਿਆਹ ਸ਼ਾਦੀਆਂ ਜਿੰਨਾ ਇਕੱਠ ਨੇ, ਵਿਆਹ ਸ਼ਾਦੀਆਂ ਵਾਲੀ ਰੌਣਕ ਵੀ ਹੋਣ ਲੱਗ ਪਈ ਆ। ਯਾਨੀ ਉਸੇ ਤਰ੍ਹਾਂ ਹੀ ਜਿੰਨੀ ਕਿਸਮ ਦਾ ਖਾਣਾ ਵਿਆਹ ਸ਼ਾਦੀਆਂ ਤੇ ਵਰਤਾਇਆ ਜਾਂਦਾ, ਮਰਗ ਦੇ ਭੋਗਾਂ ਤੇ ਇੱਕੋ ਹੀ ਆ ਕਿ ਨਾਨ ਵੈਜ ਨਹੀਂ ਦਿੰਦੇ, ਮੀਟ ਮੱਛੀ ਨਹੀਂ ਦਿੰਦੇ, ਆਂਡੇ ਨਹੀਂ ਦਿੰਦੇ, ਬਾਕੀ ਤੇ ਸਾਰਾ ਕੁਝ ਮਰਗ ਦੇ ਭੋਗਾਂ ਤੇ ਵੀ ਵਰਤਾਇਆ ਜਾਣ ਲੱਗ ਪਿਆ, ਸਵੀਟ ਡਿਸ਼ ਵੀ। ਤੇ ਜੇ ਕੋਈ ਬਾਪੂ ਜਾਂ ਬੇਬੇ ਵੱਡੀ ਉਮਰ ਦੇ ਹੋਣ ਤੇ ਕੌੜੇ ਪਾਣੀ ਦੇ ਗਰਾਰੇ ਕਰਨ ਦਾ ਪ੍ਰਬੰਧ ਵੀ ਕਰਨ ਲੱਗ ਪਏ ਨੇ। ਮੈਂ ਹੈਰਾਨ ਆ ਕਿ ਸਾਡੀ ਪੰਜਾਬੀਅਤ ਕਿਹੜੇ ਪਾਸੇ ਨੂੰ ਜਾ ਰਹੀ ਹੈ। ਅਸੀਂ ਪੰਜਾਬ ਵਾਲੇ ਅਜੇ ਤੱਕ ਇਹ ਸਮਝਦੇ ਹਾਂ ਕਿ ਅਸੀਂ ਭਾਰਤ ਵਿੱਚੋਂ ਬਚੇ ਹਾਂ। ਮਹਾਰਾਸ਼ਟਰ ਦੇ ਵਿੱਚ 46,000 ਤੋਂ ਵੱਧ ਮੌਤਾਂ ਹੋ ਗਈਆਂ, ਤਾਮਿਲਨਾਡੂ ਤੇ ਕਰਨਾਟਕਾ ਚ 11,500 ਨੂੰ ਟੱਪ ਗਈਆਂ
ਜੀ।
ਜਿਹੜੇ ਯੂਪੀ ਤੇ ਪੱਛਮੀ ਬੰਗਾਲ ਨੇ ਉਹ 8,000 ਨੂੰ ਟੱਪ ਗਏ। ਇੱਦਾਂ ਦਿੱਲੀ ਜਿਹੜੀ ਆ ਉਹ 8,000 ਨੂੰ ਟੱਪ ਗਈ। ਅਸੀਂ ਪੰਜਾਬ ਵਾਲੇ ਅਜੇ 4,500 ਤੇ ਹਾਂ, ਪਰ ਕੀ ਅਸੀਂ ਸਹੁੰ ਖਾਧੀ ਆ ਕਿ ਅਸੀਂ ਬਾਕੀਆਂ ਨਾਲ ਮਿਲਣਾ
ਜੀ।
ਅਸੀਂ ਪੰਜਾਬ ਵਾਲੇ ਵੀ ਅਜੇ ਤੱਕ ਕੋਈ ਪਰਵਾਹ ਨਹੀਂ ਕਰ ਰਹੇ। ਜਿੱਥੇ ਜਿੱਥੇ ਕੋਈ ਹੈਗਾ, ਭਾਵੇਂ ਇੱਥੇ ਭਾਰਤ ਵਿੱਚ ਆ ਭਾਵੇਂ ਵਿਦੇਸ਼ ਵਿੱਚ ਆ, ਬਿਮਾਰੀ ਨੂੰ ਬਿਮਾਰੀ ਸਮਝਣਾ ਚਾਹੀਦਾ। ਅਜੇ ਵੀ ਡਰਾਮੇ, ਔਰ ਹੁਣ ਅੱਜ ਕਿਸੇ ਨੇ ਮੈਨੂੰ ਫੋਨ ਕਰਕੇ ਕਹਿਤਾ ਜੀ ਇਹ ਅਫਵਾਹਾਂ ਫੈਲਦੀਆਂ ਨੇ ਪਿੰਡਾਂ ਦੇ ਵਿੱਚ, ਤਾਂ ਲੋਕੀ ਜਾਓ ਮਰ ਜਾਵੇ ਬਸ ਬਿਨਾਂ ਕਿਸੇ ਗਿਣਤੀ ਮਿਣਤੀ ਤੋਂ ਏਦਾਂ ਕਰੀ ਜਾਂਦੇ ਸਭ। ਇੱਦਾਂ ਦੀਆਂ ਕੋਈ ਰਿਪੋਰਟਾਂ ਨਹੀਂ, ਇੱਕਾ ਦੁੱਕਾ ਕੋਈ ਕੇਸ ਆਇਆ, ਪਰ ਜਿਵੇਂ ਪਹਿਲਾਂ ਇਹ ਸ਼ਿਕਾਇਤਾਂ ਸੀ ਉਹਦੇ ਜੀ ਕਿਡਨੀ ਕੱਢ ਲੈਣਗੇ, ਕੋਈ ਕਿਡਨੀਆਂ ਕੁੱਡੀਆਂ ਕੱਢਦੇ, ਮੁੜ ਕੇ ਹੁਣ ਰੌਲਾ ਕਿਉਂ ਨਹੀਂ ਪੈਂਦਾ? ਕਿਉਂਕਿ ਸ਼ੁਰੂ ਚੋਂ ਰੌਲਾ ਪੈਂਦਾ ਨਹੀਂ ਸੀ, ਵਿਦੇਸ਼ ਤੋਂ ਇੱਥੋਂ ਵਾਲੇ ਬੰਦਿਆਂ ਨੂੰ ਕਹਿ ਕੇ ਪਵਾਇਆ ਗਿਆ ਸੀ ਤਾਂ ਕਿ ਸਿਸਟਮ ਨੂੰ ਫੇਲ ਕੀਤਾ ਜਾਵੇ। ਜਦੋਂ 1-2-3 ਚ ਕਰਕੇ 60-65 ਬੰਦੇ ਫੜੇ ਗਏ, ਕੇਸ ਦਰਜ ਹੋ ਗਏ। ਇੱਕ ਮੁੰਡਾ ਤੇ ਸ਼ਾਹਕੋਟ ਏਰੀਏ ਦਾ ਸੀ, ਵਿਦੇਸ਼ ਵਿੱਚ ਬੈਠਾ ਸੀ, ਉੱਥੋਂ ਬੈਠਾ ਸਾਰੀ ਡਰਾਮੇਬਾਜ਼ੀ ਕਰ ਰਿਹਾ ਸੀ, ਔਰ ਉੱਥੋਂ ਉਹ ਕਿਹਦੇ ਕਹਿਣ ਤੇ ਕੀ ਲੈ ਕੇ ਕਰ ਰਿਹਾ ਸੀ ਇਹ ਤਾਂ ਪਤਾ ਨਹੀਂ, ਪਰ ਜਦੋਂ ਉਹ ਤੇ ਵੀ ਕੇਸ ਦਰਜ ਹੋ ਗਿਆ ਤੇ ਘਰਦਿਆਂ ਨੂੰ ਵੀ ਭਾਜੜ ਪੈ ਗਈ, ਹੁਣ ਉਹ ਵੀ ਹਟ ਗਿਆ
ਜੀ।
ਉਹ ਜਿਹੜਾ ਪਰਾਮਾਨਸ ਆਪਣਾ ਮੂੰਹ ਲਪੇਟ ਕੇ ਤੇ ਲੋਕਾਂ ਨੂੰ ਪਿੰਡਾਂ ਚ ਜਾ ਕੇ ਪਬਲਿਕ ਵਿੱਚ ਕਹਿੰਦਾ ਸੀ ਇਹਨਾਂ ਤੁਹਾਡੀਆਂ ਕਿਡਨੀਆਂ ਕੱਢ ਦੇਣੀਆਂ, ਕਿਤੇ ਨਾ ਜਾਓ, ਕੋਈ ਕਰੋਨਾ ਨਹੀਂ, ਉਹ ਵੀ ਚੁੱਪ ਹੋ ਗਿਆ, ਹੁਣ ਕਿਉਂ ਨਹੀਂ ਬੋਲਦੇ? ਅਸੀਂ ਬਿਮਾਰੀ ਨੂੰ ਬਿਮਾਰੀ ਸਮਝੀਏ, ਖਤਰੇ ਨੂੰ ਖਤਰਾ ਸਮਝੀਏ। ਬਦਕਿਸਮਤੀ ਨਾਲ ਸਾਡੇ ਲੋਕ ਅਜੇ ਤੱਕ ਖਤਰਿਆਂ ਨੂੰ ਖਤਰਾ ਨਹੀਂ ਸਮਝ ਰਹੇ, ਜੇ ਅਸੀਂ ਇਸੇ ਤਰ੍ਹਾਂ ਕਰਦੇ ਰਹੇ ਨੁਕਸਾਨ ਉਠਾਵਾਂਗੇ।
ਪਰ ਇੱਕ ਪਾਸੋਂ ਹੁਣ ਜਿਹੜਾ ਇਹ ਚਰਚਾ ਆ ਕਿ ਵੀ ਇੱਕ ਪਾਰਲੀਮੈਂਟਰੀ ਕਮੇਟੀ ਜਿਹੜੀ ਆ ਉਹਨਾਂ ਨੇ ਇਹ ਗੱਲ ਕਹੀ ਕਿ ਵੀ ਜਿਹੜਾ ਕੋਰੋਨਾ ਦਾ ਦੌਰ ਸੀ ਉਹਦੇ ਵਿੱਚ ਪ੍ਰਾਈਵੇਟ ਹਸਪਤਾਲ ਜਿਹੜੇ ਆ ਜਾਂ ਵਿੱਚ ਲੈਬੋਰਟਰੀਆਂ ਦਾ ਨਾਮ ਹੀ ਆਉਂਦਾ ਵੀ ਉਹਨਾਂ ਨੇ ਚੰਗੀ ਲੁੱਟ ਕੀਤੀ ਹੈ, ਇਹਦਾ ਮਤਲਬ ਫਿਰ ਜਿਹੜੇ ਉਹ ਲੋਕ ਨੇ ਉਹਨਾਂ ਦੇ ਵਿੱਚ ਰੱਬ ਨਹੀਂ ਵਸਦਾ?
ਅਸੀਂ ਬੜੇ ਸਾਲਾਂ ਤੋਂ ਜਦੋਂ ਤੋਂ ਮੈਂ ਹੋਸ਼ ਸੰਭਾਲੀ ਆ ਜੇ ਸੁਣਦੇ ਆਏ ਹਾਂ ਕਿ ਇੱਕ ਸ਼ੇਰ ਆ ਮਰਜ਼ ਬੜਤਾ ਗਿਆ ਜਿਉਂ ਜਿਉਂ ਦਵਾ ਕੀ, ਦੂਜਾ ਕਹਿੰਦਾ ਦਵਾਈ ਸਰਕਾਰੀ ਹਸਪਤਾਲ ਦੀ ਹੋਣੀ। ਅਸੀਂ ਸਰਕਾਰੀ ਟਰਾਂਸਪੋਰਟ ਵੀ ਮਾੜੀ ਸਮਝਦੇ, ਅਸੀਂ ਹਰ ਚੀਜ਼ ਸਰਕਾਰੀ ਮਾੜੀ ਸਮਝਦੇ, ਪਰ ਇਸ ਕੋਰੋਨਾ ਦੇ ਦੌਰ ਦੇ ਵਿੱਚ ਇਹ ਸਾਬਤ ਹੋ ਗਿਆ ਕਿ ਦੇਸ਼ ਉੱਤੇ ਸੰਕਟ ਦੀ ਘੜੀ ਚ ਸਿਰਫ ਸਰਕਾਰ ਦੇ ਅੰਗ ਜਿਹੜੇ ਉਹ ਕੰਮ ਕਰਦੇ ਬਾਕੀ ਨਹੀਂ ਕਰ ਰਹੇ
ਜੀ।
ਪਹਿਲਾਂ ਤਾਂ 3 ਮਹੀਨਿਆਂ ਤੱਕ ਜਿਹੜੇ ਪ੍ਰਾਈਵੇਟ ਹਸਪਤਾਲ ਆ ਇਹਨਾਂ ਨੇ ਆਪਣੀ ਐਮਰਜੈਂਸੀ ਵੀ ਬੰਦ ਕਰ ਛੱਡੀ, ਤੇ ਜਦੋਂ ਜਰਾ ਇੱਕ ਮੌਕਾ ਮਿਲਿਆ ਕਿ ਹੁਣ ਤੁਸੀਂ ਕੋਰੋਨਾ ਦਾ ਇਲਾਜ ਵੀ ਕਰ ਸਕਦੇ ਹਾਂ, ਤੁਸੀਂ ਕੋਰੋਨਾ ਕੇਅਰ ਸੈਂਟਰ, ਕੋਵਿਡ ਕੇਅਰ ਸੈਂਟਰ ਬਣਾ ਸਕਦੇ ਹਾਂ, ਉਦੋਂ ਜਿਹੜੇ ਜਿਹੜੇ ਹਸਪਤਾਲਾਂ ਨੇ ਬਣਾਏ ਕੋਈ ਇੱਕਾ ਦੁੱਕਾ ਰਹਿ ਗਿਆ, ਉਹ ਬਾਕੀਆਂ ਨੇ ਬੜੀ ਬੇਸ਼ਰਮੀ ਕੀਤੀ ਆ ਔਰ ਬਹੁਤ ਮੋਟੀ ਖੱਲ ਲਾਈ। ਜਿਹੜਾ ਬੰਦਾ ਚਲਾ ਗਿਆ ਅੰਦਰ ਭਾਵੇਂ ਮਰਿਆ ਵੀ ਪਿਆ ਹੋਵੇ, ਬਿੱਲ ਵਾਲਾ ਮੀਟਰ ਘੁੰਮੀ ਜਾਂਦਾ, ਪੈਸੇ ਬਣੀ ਜਾ ਰਹੇ, ਕਿਸੇ ਤੋਂ 4 ਲੱਖ, ਕਿਸੇ ਤੋਂ 5 ਲੱਖ, ਕਿਸੇ ਤੋਂ 6 ਲੱਖ। ਅੰਮ੍ਰਿਤਸਰ ਦੇ ਤੁਲੀ ਲੈਬ ਦਾ ਵੀ ਉਹ ਰੌਲਾ ਪਿਆ ਸੀ
ਜੀ,
ਔਰ ਉਹਦੇ ਨਾਲ ਜੁੜ ਕੇ ਜਿਹੜੇ ਹਸਪਤਾਲ ਦਾ ਰੌਲਾ ਪੈ ਰਿਹਾ, ਉਹ ਹਸਪਤਾਲ ਉੱਥੇ ਜਾਣ ਵਾਲੇ ਮਰੀਜ਼ਾਂ ਦੀ ਨਜ਼ਰ ਵਿੱਚ ਮਹਾ ਬਦਨਾਮ ਹਸਪਤਾਲ ਆ ਅੰਮ੍ਰਿਤਸਰ ਦਾ। ਉਹ ਤੋਂ ਬਾਅਦ 2-3 ਕਹਾਣੀਆਂ ਫਿਰ ਇੱਦਾਂ ਦੀਆਂ ਫੜੀਆਂ ਗਈਆਂ, ਇਹ ਕਿਉਂ ਹੋ ਰਿਹਾ? ਇੱਥੇ ਪਾਰਲੀਮੈਂਟ ਦੀ ਜਿਹੜੀ ਕਮੇਟੀ ਆ ਹੈਲਥ ਡਿਪਾਰਟਮੈਂਟ ਨਾਲ ਜੁੜੀ ਹੋਈ, ਉਹਨਾਂ ਨੇ ਠੀਕ ਆਇਆ ਆਖਿਆ ਕਿ ਕੋਵਿਡ ਦੇ ਦਿਨਾਂ ਚ ਪ੍ਰਾਈਵੇਟ ਹਸਪਤਾਲਾਂ ਨੇ ਲੋਕਾਂ ਦੀ ਛਿੱਲ ਬਹੁਤ ਲਾਈ ਆ
ਜੀ।
ਪ੍ਰਾਈਵੇਟ ਹਸਪਤਾਲਾਂ ਦਾ ਤੇ ਅੱਗੋਂ ਪਿੱਛੋਂ ਵੀ ਹਾਲ ਆ ਕਿ ਬਹੁਤੇ ਅੱਜ ਕੱਲ੍ਹ ਜਿਹੜੇ 5-star ਹਸਪਤਾਲ ਬਣ ਗਏ ਨੇ ਉਹਨਾਂ ਦੇ ਕੋਲ ਜਾ ਕੇ ਪਰਚੀ ਕਟਾਓ ਤੇ ਅੱਧੀ ਜੇਬ ਤੁਹਾਡੀ ਉਦੋਂ ਕੱਟੀ ਜਾਂਦੀ ਹੈ, ਇੰਨੀਆਂ ਮੋਟੀਆਂ ਰਕਮਾਂ ਨੇ
ਜੀ।
ਕਿਸੇ ਨਾਲ ਗੱਲ ਕਰੋ ਤੇ ਉਹ ਉਹਨਾਂ ਦੇ ਗਰਦਨ ਏਦਾਂ ਆਕੜੀ ਹੁੰਦੀ ਹੈ ਜਿਵੇਂ ਵਿੱਚ ਸਰੀਆ ਦਿੱਤਾ ਹੁੰਦਾ, ਕਿਸੇ ਨਾਲ ਗੱਲ ਹੀ ਚੱਜ ਨਾਲ ਕਰਨ ਨੂੰ ਤਿਆਰ ਨਹੀਂ
ਜੀ।
ਔਰ ਪ੍ਰਬੰਧ ਕਿੱਦਾਂ ਦੇ ਆ? ਅੰਮ੍ਰਿਤਸਰ ਦੇ ਵਿੱਚ ਇੱਕ ਡੈਡ ਬਾਡੀ ਬਦਲ ਗਈ ਸੀ, ਮਕੇਰੀਆਂ ਦੇ ਉੱਥੇ ਰਹਿ ਗਈ ਤੇ ਉੱਥੋਂ ਵਾਲੇ ਦੀ ਮਕੇਰੀਆਂ ਆ ਗਈ ਸੀ, ਕਿੰਨਾ ਰੌਲਾ ਪਿਆ ਸੀ
ਜੀ।
ਹੁਣ ਪਰਸੋਂ ਦੀ ਗੱਲ ਹੈ, ਜਲੰਧਰ ਦੇ ਵਿੱਚ ਇੱਕ ਹਸਪਤਾਲ ਹੈ, ਪ੍ਰਾਈਵੇਟ ਹਸਪਤਾਲ, ਪਤਾ ਨਹੀਂ 20-25 ਏਕੜ ਚ ਬਣਿਆ ਜਾਪਦਾ, ਬਾਬਾ ਮੋਟੀ ਕਮਾਈ ਵਾਲਾ ਹਸਪਤਾਲ ਜਾਪਦਾ। ਉੱਥੋਂ ਡੈਡ ਬਾਡੀਆਂ ਦੋਵੇਂ ਪਈਆਂ ਸੀ, ਡੈਡ ਬਾਡੀਜ਼ ਉਹਨਾਂ ਦੇ ਵਿੱਚੋਂ ਬਦਲ ਗਈਆਂ, ਜਿਹੜੀ ਜਲੰਧਰ ਵਾਲੀ ਸੀ ਉਹ ਫਗਵਾੜੇ ਚਲੀ ਗਈ, ਫਗਵਾੜੇ ਵਾਲੀ ਜਲੰਧਰ ਰਹਿ ਗਈ, ਜਿਹੜੇ ਜਲੰਧਰ ਵਾਲੇ ਸੀ ਉਹਨਾਂ ਜਿੱਦ ਕਰ ਲਈ ਕਿ ਅਸੀਂ ਆਪਣੇ ਜਿਹੜਾ ਮ੍ਰਿਤਕ ਆ ਉਹਦੀ ਸ਼ਕਲ ਵੇਖੇ ਬਗੈਰ, ਚਿਹਰਾ ਵੇਖੇ ਬਗੈਰ ਅਸੀਂ ਡੈਡ ਬਾਡੀ ਨਹੀਂ ਚੁੱਕਣੀ। ਜਦੋਂ ਚਿਹਰਾ ਵੇਖਿਆ ਤਾਂ ਉਹਨੇ ਆਖਿਆ ਸਾਡੀ ਡੈਡ ਬਾਡੀ ਨਹੀਂ, ਅਸੀਂ ਨਹੀਂ ਚੁੱਕਦੇ, ਇਹ ਕਿਹਦੀ ਆ। ਫਿਰ ਪਤਾ ਕਰਾਇਆ ਜੀ, ਕਹਿੰਦੇ ਦੋ ਸੀਗੀਆਂ ਉਹ ਫਿਰ ਤੁਹਾਡੇ ਵਾਲੇ ਫਗਵਾੜੇ ਵਾਲੇ ਲੈ ਗਏ ਉਹਨੇ। ਫਗਵਾੜੇ ਵਾਲਾ ਨੂੰ ਫੋਨ ਕੀਤਾ, ਉੱਥੇ ਜਿਹੜਾ ਬੰਦਾ ਮਰਿਆ ਸੀ ਉਹਦੇ ਪੁੱਤ ਨੇ ਆਖਿਆ ਕਿ ਅਸੀਂ ਤਾਂ ਉਹਦਾ ਸੰਸਕਾਰ ਵੀ ਕਰਤਾ। ਕਹਿੰਦੇ ਵੇਖਿਆ ਤੁਸੀਂ? ਉਹ ਕਹਿੰਦੇ ਜੀ ਅਸੀਂ ਕਿਉਂ ਨਹੀਂ ਵੇਖਣਾ ਸੀ, ਤੁਸੀਂ ਸਾਨੂੰ ਆਖਿਆ ਸੀ ਕਿ ਐਂਬੂਲੈਂਸ ਦਾ ਕਿਰਾਇਆ ਦੇਣਾ, ਇਹਨੂੰ ਬਿਲਕੁਲ ਖੋਲ ਕੇ ਵੇਖਣਾ ਨੀ। ਅਸੀਂ ਫੋਟੋ ਵੀ ਡੈਡ ਬਾਡੀ ਵਾਲਾ ਜਿਹੜਾ ਕਫਨ ਹੈ ਜਿਹੜਾ ਬਕਸਾ ਬਕਸੇ ਦੇ ਨਾਲ ਖਲੋ ਕੇ ਖਲਵਾਈਆਂ ਨੇ, ਅਸੀਂ ਤਾਂ ਸ਼ਗਨ ਨਹੀਂ ਵੇਖ ਸਕਦੇ, ਸਾਨੂੰ ਤਾਂ ਪਤਾ ਨਹੀਂ ਕੌਣ ਸੀ। ਹੁਣ ਜੇ ਤੁਹਾਡਾ ਜਲੰਧਰ ਵਾਲਿਆਂ ਦਾ ਸੀ ਤੇ ਸੰਸਕਾਰ ਅਸੀਂ ਕਰਤਾ, ਉਹਦਾ ਆਧਾਰ ਕਾਰਡ ਲਿਆ ਇੱਥੋਂ ਲਿਆ ਕੇ ਤੁਸੀਂ ਉਹਦਾ ਸਰਟੀਫਿਕੇਟ ਬਣਾ ਲਿਓ, ਹੋਰ ਕੁਝ ਨਹੀਂ ਹੋ ਸਕਦਾ
ਜੀ।
ਸਾਡੇ ਵਾਲੀ ਡੈਡ ਬਾਡੀ ਦੇ ਦਿਓ, ਅਸੀਂ ਦੁਬਾਰਾ ਸੰਸਕਾਰ ਕਰ ਲੈਣੇ, ਹੋਰ ਕਿਉਂ। ਜਦੋਂ ਅੰਮ੍ਰਿਤਸਰ ਦੇ ਵਿੱਚ ਘਟਨਾ ਹੋਈ ਸੀ, ਸਰਕਾਰੀ ਹਸਪਤਾਲ ਸੀ
ਜੀ,
ਸਾਰੇ ਕਹਿੰਦੇ ਸੀ ਹਸਪਤਾਲ ਦਾ ਮੈਡੀਕਲ ਸੁਪਰਡੈਂਟ ਸਸਪੈਂਡ ਕਰ ਦਿਓ, ਫਲਾਨਾ ਕਰ ਦਿਓ, ਸਿਵਲ ਸਰਜਨ ਜਿਹੜਾ CMO ਸਭ ਦਾ ਰਗੜਾ ਕੱਢ ਦਿਓ। ਇੱਥੇ ਕੀ ਹੈ, ਡਾਕਟਰਾਂ ਕੋਲ ਗਏ, ਕਹਿੰਦੇ ਜੀ ਅਸੀਂ ਪੜਤਾਲ ਕਰਾਂਗੇ, ਹੇਠਲੇ ਸਟਾਫ ਚੋਂ ਕਿਤੇ ਹੋ ਗਏ ਨੇ। ਇਹਦਾ ਮਤਲਬ ਕਿ ਗਲਤੀਆਂ ਤੁਹਾਡੀਆਂ, ਹੁਣ ਕਿਸੇ ਸੇਵਾਦਾਰ ਤੇ ਪਰਚਾ ਕਰਾਉਂਗੇ, ਕਿਸੇ ਸਿਕਿਉਰਿਟੀ ਗਾਰਡ ਤੇ ਪਰਚਾ ਕਰਾਉਂਗੇ। ਜਦੋਂ ਤੁਹਾਡੇ ਕੋਲ ਡੈਡ ਬਾਡੀ ਜਾਂਦੀ ਹੈ ਉਦੋਂ ਉਹਦੇ ਕਫਨ ਦੇ ਨਾਲ ਤੁਸੀਂ ਇੱਕ ਸਲਿੱਪ ਕਿਉਂ ਨਹੀਂ ਲਾਉਂਦੇ ਕਿ ਫਲਾਨੇ ਦੀ
ਜੀ,
ਤੁਸੀਂ ਉੱਥੇ ਜਾ ਕੇ ਕਿਉਂ ਸਮਝਦੇ ਕਿ ਅੱਡੋ ਅੱਡ ਕਰ। ਇਹ ਗਲਤੀ ਇਹਨਾਂ ਦੀ ਵੱਡੇ ਡਾਕਟਰਾਂ ਦੀ ਹੋਵੇ ਤੇ ਛੋਟੇ ਸਟਾਫ ਦੇ, ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇੱਥੇ ਡਾਕਟਰ ਜਿਹੜੇ ਨੇ ਹਸਪਤਾਲਾਂ ਚ ਬੈਠੇ ਉਹ ਕਿੰਨੀ ਬਦਤਮੀਜ਼ੀ ਨਾਲ ਬੋਲਦੇ
ਜੀ।
ਮੈਨੂੰ ਨਿੱਜੀ ਤੌਰ ਤੇ ਤਜਰਬਾ, ਇੱਕ ਕੇਸ ਵਿੱਚ ਮੈਂ ਫੋਨ ਕਰ ਬੈਠਾ, ਉਹ ਕਹਿੰਦੇ ਸੀ ਇਹਨੂੰ ਪੇਸ਼ੈਂਟ ਨੂੰ ਲੈ ਜਾਓ ਜੀ, ਇਹ ਵਿਗੜ ਗਿਆ। ਮੈਂ ਉਹਨਾਂ ਨੂੰ ਆਖਿਆ ਕਿ ਮਰੀਜ਼ ਦਾ ਪਰਿਵਾਰ ਦੱਸਦਾ ਕਿ ਬੜੇ ਦਿਨਾਂ ਤੋਂ ਇਹ ਤੁਹਾਡੇ ਕੋਲ ਹੈ, 1,00,000 ਰੁਪਇਆ ਤੁਹਾਨੂੰ ਦੇ ਚੁੱਕੇ ਆ, ਹੁਣ ਤੁਸੀਂ ਘੱਲਦੇ ਪਏ ਆ, ਇਹ ਦੂਸਰੇ ਹਸਪਤਾਲ ਜਾਂਦਿਆਂ ਜੇ ਰਸਤੇ ਚ ਇਹਨੂੰ ਕੁਛ ਹੋ ਗਿਆ ਤੇ ਫਿਰ ਕੀ ਬਣੂਗਾ। ਤੇ ਡਾਕਟਰ ਮੇਰਾ ਖਿਆਲ ਮੇਰੇ ਨਾਲ ਅੱਧੀ ਤੋਂ ਵੀ ਘੱਟ ਉਮਰ ਵਾਲਾ ਤੇ ਅੱਗੋਂ ਐਡੀ ਬਦਤਮੀਜ਼ੀ ਨਾਲ ਬੋਲਿਆ। ਮੈਂ ਫਿਰ ਸੁਣੀ ਗਿਆ ਚੁੱਪ ਕਰਕੇ, ਹਾਰ ਕੇ ਉੱਪਰ ਸ਼ਿਕਾਇਤ ਕੀਤੀ ਤੇ ਮੁੜ ਕੇ ਲਗਾਤਾਰ 2 ਦਿਨ ਮੁਆਫੀਆਂ ਮੰਗੀ ਗਿਆ। ਮੈਨੂੰ ਪਤਾ ਨਹੀਂ ਸੀ ਤੁਸੀਂ ਕੌਣ। ਇਹਦਾ ਮਤਲਬ ਜੇ ਮੈਂ ਕੌਣ ਨਾ ਹੋਵਾਂ ਤੇ ਆਮ ਆਦਮੀ ਹੋਵੇ ਤੇ ਉਹਨੂੰ ਧੱਕੇ ਮਾਰ ਕੇ ਕੱਢ ਦੇਣ। ਇੱਥੇ ਜਲੰਧਰ ਚ ਕਿੰਨੇ ਹਸਪਤਾਲ ਨੇ ਇਹੋ ਜਿਹੇ ਪ੍ਰਾਈਵੇਟ
ਜੀ,
ਜਿਨ੍ਹਾਂ ਦੇ ਆਸੇ ਪਾਸੇ ਜ਼ਮੀਨ ਤੇ ਕਬਜ਼ਾ, ਫਲਾਣੀ ਚੀਜ਼ ਇਹਦੇ ਚ ਨੁਕਸ, ਉਹਦੇ ਚ ਨੁਕਸ, ਉਹ ਪਏ ਨੇ, ਕੋਈ ਚੈੱਕ ਕਰਨ ਵਾਲਾ ਹੈ ਨੀ। ਇਹ ਸਾਰਾ ਕੁਝ ਚੈੱਕ ਕਰਨਾ ਚਾਹੀਦਾ। ਪਾਰਲੀਮੈਂਟਰੀ ਕਮੇਟੀ ਨੇ ਠੀਕ ਆਖਿਆ ਕਿ ਪ੍ਰਾਈਵੇਟ ਹਸਪਤਾਲਾਂ ਵਿੱਚੋਂ ਬਹੁਤ ਸਾਰੇ, ਮੈਂ ਸਾਰੇ ਨਹੀਂ ਕਹਿੰਦਾ, ਬਹੁਤ ਸਾਰੇ ਇਹੋ ਜਿਹੇ ਆ ਜਿਨ੍ਹਾਂ ਨੇ ਇਹ ਕੰਮ ਕੀਤਾ, ਲੋਕਾਂ ਦੀ ਛਿੱਲ ਲਈ ਹੈ। ਜਿਹੜੇ ਠੀਕ ਚੱਲਦੇ ਆ ਉਹ ਵੀ ਲੋਕਾਂ ਨੂੰ ਪਤਾ, ਉਹਨਾਂ ਦੀ ਕਦੇ ਕੋਈ ਸ਼ਿਕਾਇਤ ਵੀ ਨਹੀਂ ਆਈ
ਜੀ।
ਪਰ ਜਿਹੜੇ ਜਿਨ੍ਹਾਂ ਦੀ ਸ਼ਿਕਾਇਤ ਆਉਂਦੀ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ। ਔਰ ਮੈਂ ਫਿਰ ਆਖੂੰਗਾ ਕਿ ਇਸ ਕੋਰੋਨਾ ਦੇ ਸੰਕਟ ਨੇ ਸਾਡੇ ਦੇਸ਼ ਦੇ ਲੋਕਾਂ ਨੂੰ ਇਹ ਦੱਸ ਦਿੱਤਾ ਕਿ ਜਿੰਨਾ ਕੁ ਪ੍ਰਬੰਧ ਜਿਹਨੂੰ ਅਸੀਂ ਹੁਣ ਤੱਕ ਨਿੰਦਦੇ ਰਹੇ ਹਾਂ, ਨੌਲਦੇ ਰਹੇ ਹਾਂ, ਉਹ ਸਰਕਾਰੀ ਸਿਸਟਮ, ਟੈਲੀਫੋਨ ਵਾਲੇ ਵੀ, ਦੂਸਰੇ ਵੀ, ਸਾਰੇ ਲੋਕ ਇਹ ਜਿੰਨੇ ਆ, ਉਹਨਾਂ ਨੇ ਇਸ ਕੋਰੋਨਾ ਦੇ ਦੌਰ 'ਚ ਜਿੰਨੀਆਂ ਡਿਊਟੀਆਂ ਨਿਭਾਈਆਂ, ਡਾਕਟਰਾਂ ਨੇ, ਨਰਸਾਂ ਨੇ, ਐਂਬੂਲੈਂਸ ਵਾਲਿਆਂ ਨੇ, ਸਾਰਿਆਂ ਨੇ, ਪ੍ਰਾਈਵੇਟ ਨੇ ਨਹੀਂ ਨਿਭਾਈਆਂ, ਜਿਹੜੇ ਸਰਕਾਰੀ ਸਿਸਟਮ ਇਹ ਨਿਖੇਧ ਸਮਝਦੇ ਸਨ ਉਹਨੇ ਸਾਬਤ ਕਰਤਾ ਕਿ ਸੰਕਟ ਦੀ ਘੜੀ ਸਭ ਤੋਂ ਵੱਧ ਉਹੀ ਕੰਮ ਆਉਂਦਾ
ਜੀ। ਇੱਕ ਵਾਰ ਸਭ ਇਸ ਵੇਲੇ ਚਰਚਾ ਹੈ ਇੱਕ ਸ਼ਬਦ ਲਵ ਜਿਹਾਦ ਦੀ, ਹੁਣ ਇਹਨੂੰ ਲੈ ਕੇ ਸੁਣ 'ਚ ਆ ਰਿਹਾ ਕਿ ਵੀ ਸਰਕਾਰਾਂ ਕੋਈ ਕਾਨੂੰਨ ਬਣਾਉਣ ਵਾਲੇ ਪਾਸੇ ਨੂੰ ਤੁਰ ਪਈਆਂ। ਉਹਦੇ ਨਾਲ ਹੀ ਚਰਚਾ ਇਹ ਵੀ ਚੱਲ ਪਈ ਹੈ ਵੀ ਹੁਣ ਸਰਕਾਰ ਤੈਅ ਕਰੂਗੀ ਕਿ ਕਿੰਨੇ ਕਿਹਦੇ ਨਾਲ ਵਿਆਹ ਕਰਾਉਣਾ ਤੇ ਕਿੰਨੇ ਵਿਆਹ ਨਹੀਂ ਕਰਾਉਣਾ। ਉਹ ਅਸਦੁੱਦੀਨ ਅਵੈਸੀ ਹੋਰਾਂ ਨੇ ਵੀ ਇੱਕ ਸਟੇਟਮੈਂਟ ਦੇ ਦਿੱਤੀ, ਉਹ ਕਹਿੰਦੇ ਵੀ ਸਰਕਾਰਾਂ ਪਹਿਲਾਂ ਸੰਵਿਧਾਨ ਪੜ੍ਹ ਲੈਣ ਫਿਰ ਇੱਦਾਂ ਦੇ ਕਾਨੂੰਨ ਬਣਾ ਲੈਣ। ਇਹ ਕੀ ਲੜਾਈ ਹੈ, ਇਹ ਸਿਆਸੀ ਲੜਾਈ ਹੈ ਜਾਂ ਧਾਰਮਿਕ ਰੰਗਤ ਦੇ ਕੇ ਲੜੀ ਜਾ ਰਹੀ ਲੜਾਈ ਹੈ?
ਜਿਹੜਾ ਸੰਵਿਧਾਨ ਦੇ ਵਿੱਚ ਹੁਣ ਤੱਕ ਕਈ ਵਾਰ ਸੋਧਾਂ ਹੋਈਆਂ ਨੇ
ਜੀ,
100 ਵਾਰ ਸੋਧਾਂ ਅੱਗੇ ਹੋਈਆਂ ਨੇ, ਇੱਕ ਸੋਧ ਜਿਹਨਾਂ ਕੋਲ ਬਹੁਤ ਸੰਮਤੀ ਹੋਰ ਕਰ ਲੈਣਗੇ ਕੀ ਕਰੂਗਾ ਸੰਵਿਧਾਨ
ਜੀ।
ਸੰਵਿਧਾਨ ਨੂੰ ਤਾਂ ਕੈਂਚੀ ਨਾਲ ਕਈ ਵਾਰੀ ਕੱਟਿਆ ਵੱਢਿਆ ਗਿਆ, ਕੁਤਰਿਆ ਗਿਆ, ਇਹ ਸੰਵਿਧਾਨ ਦੀ ਇੱਜ਼ਤ ਕੌਣ ਕਰਦਾ? ਇਹਦੇ ਸਿਰਫ ਸਹੁੰ ਖਾਣ ਵਾਸਤੇ ਰੱਖਿਆ, ਔਰ ਉਹ ਸਹੁੰ ਖਾਣ ਵਾਸਤੇ ਰੱਖਿਆ ਜਿਹੜੀ ਸਹੁੰ ਦੇ ਉੱਤੇ ਕਦੇ ਕਿਸੇ ਸਿਆਸੀ ਲੀਡਰ ਨੇ ਕਿਸੇ ਵੀ ਅਹੁਦੇ ਤੇ ਜਾ ਕੇ ਕੋਈ ਅਮਲ ਨਹੀਂ ਕੀਤਾ। ਹੁਣ ਇੱਕ ਹੋਰ ਸੋਧ ਕਰ ਲੈਣਗੇ, ਫਿਰ ਉਸ ਸੋਧ ਦੇ ਬਾਅਦ ਕਾਨੂੰਨ ਬਣਾ ਲੈਣਗੇ, ਕਾਨੂੰਨ ਬਣਾਉਣਗੇ ਲਵ ਜਹਾਦ ਦੇ ਖਿਲਾਫ਼ ਕਿ ਮੁੰਡਾ ਕੁੜੀ ਧਰਮ ਪਰਿਵਰਤਨ ਨਹੀਂ ਕਰ ਸਕਦੇ, ਇਹੋ ਇੱਕ ਉਸ ਧਰਮ ਦਾ ਇੱਕ ਉਸ ਧਰਮ ਦਾ ਆਪੋ ਚ ਵਿਆਹ ਨਹੀਂ ਕਰਾ ਸਕਦੇ, ਕਰ ਦੇਣ। ਇਤਰਾਜ਼ ਕੀ ਆ ਕਿ ਹਿੰਦੂ ਕੁੜੀ ਮੁਸਲਮਾਨ ਮੁੰਡੇ ਨਾਲ ਜੀ, ਮੁਸਲਮਾਨ ਮੁੰਡੇ ਜਿਹੜੇ ਕੁੜੀਆਂ ਨੂੰ ਖਰਾਬ ਕਰਦੇ, ਇਹ ਕਿਹੜੇ ਲਵ ਜਹਾਦ ਦੀਆਂ ਗੱਲਾਂ ਕਰਦੇ ਆ? ਜੇ ਇੱਦਾਂ ਕਰਨਾ ਜਿਹੜੀ ਭਾਜਪਾ ਇਸ ਵੇਲੇ ਸਭ ਤੋਂ ਵੱਧ ਲਵ ਜਹਾਦ ਦਾ ਰੌਲਾ ਪਾਉਂਦੀ ਹੈ ਇਹਦੇ ਆਪਣੇ ਤਿੰਨ ਚਾਰ ਲੀਡਰ ਉਹ ਨੇ ਜਿਹੜੇ ਮੁਸਲਮਾਨ ਨੇ ਤੇ ਹਿੰਦੂ ਕੁੜੀਆਂ ਨੇ ਵਿਆਹ ਕਰਾਏ ਆ ਇਹਦਾ ਮਤਲਬ ਜੇ ਕੋਈ ਮੁਸਲਮਾਨ ਹਿੰਦੂ ਕੁੜੀ ਨਾਲ ਵਿਆਹ ਕਰਾ ਕੇ ਭਾਜਪਾ ਜਾ ਜਾਓ ਠੀਕ ਆ
ਜੀ
ਉੱਪਰ ਟਾਪ ਤੇ ਬੈਠੇ ਮੰਤਰੀ ਵੀ ਬਣ ਜਾਂਦੇ ਹੋ ਪਰ ਉੱਥੋਂ ਸ਼ੁਰੂ ਕਰ ਲੈਣ ਉਹਨਾਂ ਨੂੰ ਪਹਿਲਾਂ ਕੱਢ ਦੇਣ ਧਰਮ ਪਰਿਵਰਤਨ ਵਿਆਹ ਵਾਸਤੇ ਜਦੋਂ ਕੋਈ ਕਰਦਾ
ਜੀ
ਆਮ ਤੌਰ ਤੇ ਉਹਦੇ ਪਿੱਛੇ ਨੀਤ ਚੰਗੀ ਨਹੀਂ ਹੁੰਦੀ ਇਹ ਮੇਰੇ ਵਰਗਾ ਬੰਦਾ ਵੀ ਸਮਝਦਾ ਪਰ ਜਿੱਥੇ ਬਦਨੀਤੀ ਉਹਨੂੰ ਫੜੋ ਹੇਮਾ ਮਾਲਨੀ ਧਰਮਿੰਦਰ ਨੇ ਵਿਆਹ ਕੀਤਾ ਸੀ
ਜੀ
ਕੀ ਤਰੀਕਾ ਅਪਣਾਇਆ ਸੀ ਸੰਜੇ ਦੱਤ ਤੇ ਮਾਨਯਤਾ ਨੇ ਜਾ ਕੇ ਗੋਆ ਚ ਵਿਆਹ ਕਰਾਇਆ ਉਸ ਵਿਆਹ ਦਾ ਕਿੰਨਾ ਰੌਲਾ ਪੈ ਚੁੱਕਾ ਫਿਰ ਕੀ ਕੀਤਾ ਗਿਆ ਇਹੋ ਜਿਹੇ 36 ਕੇਸ ਮੈਂ ਤੁਹਾਨੂੰ ਗਿਣਾ ਦਿੰਦਾ ਜਿੱਥੇ ਲੋਕਾਂ ਨੇ ਵਿਆਹ ਕਰਾਉਣ ਵਾਸਤੇ ਉਦੋਂ ਘੜੀ ਦੀ ਘੜੀ ਧਰਮ ਤਬਦੀਲ ਕੀਤਾ ਫਿਰ ਆਪਣੇ ਪੁਰਾਣੇ ਨਾਂ ਨਾਲ ਚੱਲਦੇ ਰਹੇ ਉਹ ਤੋਂ ਬਾਅਦ ਪਾਰਲੀਮੈਂਟ ਮੈਂਬਰ ਵੀ ਬਣੇ ਤੇ ਆਪਣੇ ਪੁਰਾਣੇ ਨਾਂ ਨਾਲ ਬਣੇ ਜਿਹੜੇ ਨਾਂ ਨਾਲ ਵਿਆਹ ਕਰਾਇਆ ਉਹਦੇ ਨਾਲ ਨਹੀਂ ਬਣੇ ਇੱਕ ਬੀਬੀ ਕੇਂਦਰ ਚ ਮੰਤਰੀ ਹੈ ਹਿੰਦੂ ਬੀਬੀ ਹੈ ਪਰ ਵਿਆਹ ਹਿੰਦੂ ਮੁੰਡੇ ਨਾਲ ਤਾਂ ਨਹੀਂ ਕਰਿਆ ਏਦਾਂ ਦੇ ਕਈ ਕਿਸਮ ਫਿਰ ਇਹ ਪਿੱਕ ਐਂਡ ਚੂਜ਼ ਨਹੀਂ ਹੋ ਸਕਦਾ ਕਿਆ ਸਾਡਾ ਤੇ ਇਹਨੂੰ ਤੇ ਹੱਕ ਹੈ ਤੇ ਉਹ ਬੇਗਾਨਾ ਉਹਨੂੰ ਹੱਕ ਕੋਈ ਨਹੀਂ ਅਡਵਾਨੀ ਜੀ ਬਾਬਰੀ ਮਸਜਿਦ ਢਵਾ ਕੇ ਜਦੋਂ ਆਏ 1992 ਚ
ਜੀ
6 ਦਸੰਬਰ 1992 ਨੂੰ ਦਿੱਲੀ ਵਾਪਸ ਆਏ ਉਹਦੇ ਤੋਂ ਚੌਥੇ ਦਿਨ ਉਹਨਾਂ ਦੇ ਆਪਣੇ ਪਰਿਵਾਰ ਦੀ ਇੱਕ ਲੜਕੀ ਨੇ ਉਸ ਪਰਿਵਾਰ ਚੋਂ ਲੜਕੀ ਸੀ ਉਹਨੇ ਇੱਕ ਮੁਸਲਮਾਨ ਮੁੰਡੇ ਨਾਲ ਵਿਆਹ ਕਰਿਆ ਸੀ ਉਸ ਪਰਿਵਾਰ ਚੋਂ ਸੀ
ਜੀ
ਅਡਵਾਨੀ ਜੀ ਦੀ ਧੀ ਨਹੀਂ ਮੈਂ ਕਹਿ ਰਿਹਾ ਉਸ ਪਰਿਵਾਰ ਚੋਂ ਸੀ ਤੇ ਕੀ ਕੀਤਾ ਜੋ ਇਹ ਜਿਹੜਾ ਕੁਛ ਤਾਂ ਜਾਂ ਤਾਂ ਖੁੱਲਾ ਦੇਣੀਆਂ ਤੇ ਸਭ ਨੂੰ ਦੇਣੀਆਂ ਪੈਣਗੀਆਂ ਉੱਦਾਂ ਵੀ ਹਿੰਦੁਸਤਾਨ ਕੋਈ ਥਿਓਕ੍ਰੈਟਿਕ ਸਟੇਟ ਜਿਹੜੀ ਇੱਕ ਧਰਮ ਦੇ ਆਧਾਰ ਤੇ ਚੱਲਣ ਵਾਲੀ ਸਟੇਟ ਹੈ ਨਹੀਂ ਉਹ ਦੇਸ਼ ਨਹੀਂ ਗਏ ਤੇ ਜੇ ਵਧੋ ਵਧੀਆ ਕਰਨੇ ਸ਼ੁਰੂ ਕਰਨਗੇ ਲਾਗੂ ਕਰਨਗੇ ਤੇ ਫਿਰ ਉਹ ਅੰਗਰੇਜ਼ੀ ਦਾ ਮੁਹਾਵਰਾ ਚੈਰਿਟੀ ਬਿਗਨਸ ਐਟ ਹੋਮ ਜਿਹੜਾ ਪੁੰਨ ਦਾ ਕੰਮ ਹੈ ਭਲੇ ਦਾ ਕੰਮ ਹੈ ਆਪਣੇ ਘਰ ਤੋਂ ਸ਼ੁਰੂ ਹੁੰਦਾ ਕਰ ਲਓ ਘਰ ਤੋਂ ਸ਼ੁਰੂ ਕੇਂਦਰ ਸਰਕਾਰ ਤੋਂ ਪੁੱਛ ਲਓ ਉੱਥੇ ਕਿੱਥੇ ਕਿੱਥੇ ਲਵ ਜਹਾਦ ਹੋਇਆ
ਜੀ
ਫਿਰ ਉੱਥੋਂ ਤੁਰ ਪਓ ਬਾਕੀਆਂ ਵਾਲੇ ਪਾਸੇ ਤੁਰ ਪਿਓ ਜੀ ਅਸੀਂ ਤੇ ਸਿਕੰਦਰ ਬਖਤ ਦੇ ਵੇਲੇ ਤੋਂ ਮਤਲਬ ਤੁਰੇ ਆਉਂਦੇ ਹਾਂ ਜਦੋਂ ਭਾਰਤੀ ਜਨਤਾ ਪਾਰਟੀ ਪੁਰਾਣੀ ਜਨਸੰਘ ਹੁੰਦੀ ਸੀ
ਜੀ
ਉਹਦੇ ਵਿੱਚ ਅਟਲ ਬਿਹਾਰੀ ਵਾਜਪਾਈ ਲਾਲ ਕਿਸ਼ਨ ਅਡਵਾਨੀ ਨਾਨਾ ਜੀ ਦੇਸ਼ਮੁਖ ਇਹਨਾਂ ਸਾਰਿਆਂ ਦੇ ਨਾਲ ਇੱਕ ਸਿਖਰਲਾ ਲੀਡਰ ਸਿਕੰਦਰ ਬਖਤ ਹੁੰਦਾ ਸੀ ਮੁਸਲਮਾਨ ਸੀ ਉਹਦਾ ਵਿਆਹ ਕਿੱਦਾਂ ਹੋਇਆ ਸੀ ਉਹਦੇ ਤੋਂ ਬਾਅਦ ਇਹ ਸਾਰੇ ਜਨਤਾ ਪਾਰਟੀ ਸ਼ਾਮਿਲ ਹੋ ਗਏ ਜਨਸੰਘ ਤੋੜਤੀ ਫਿਰ ਜਨਤਾ ਪਾਰਟੀ ਚੱਲ ਨਾ ਸਕੀ ਪੁਰਾਣੀ ਜਨਸੰਘ ਬਹਾਲ ਨਹੀਂ ਕੀਤੀ ਨਵੀਂ ਪਾਰਟੀ ਇਹਨਾਂ ਨੇ 1979 ਚ ਖੜੀ ਕੀਤੀ ਜਿਹਦਾ ਨਾਂ ਭਾਰਤੀ ਜਨਤਾ ਪਾਰਟੀ ਸੀ ਜਨਸੰਘ ਦਾ ਚੋਣ ਨਿਸ਼ਾਨ ਪਹਿਲਾਂ ਇਹਨਾਂ ਦਾ ਦੀਵਾ ਹੁੰਦਾ ਸੀ ਤੇ ਉਹ ਲੋਕੀ ਮਖੌਲ ਕਰਦੇ ਹੁੰਦੇ ਸੀ ਕਿ ਦੀਵਾ ਰੱਖਿਆ ਜਿਸ ਦਿਨ ਲੋੜ ਪਈ ਦੀਵਾ ਜਗਾ ਕੇ ਦੁਆਲਾ ਕੱਢ ਦੇਣਗੇ ਜਦੋਂ ਨਵੀਂ ਪਾਰਟੀ ਬਣੀ ਭਾਜਪਾ ਜਿਹਨਾਂ ਨੇ ਚੋਣ ਨਿਸ਼ਾਨ ਕਮਲ ਦਾ ਫੁੱਲ ਲੈ ਲਿਆ ਤੇ ਜਦੋਂ ਪਹਿਲੀ ਲੀਡਰਸ਼ਿਪ ਬਣਾਈ ਵਾਜਪਾਈ ਸਾਹਿਬ ਨੂੰ ਪ੍ਰਧਾਨ ਬਣਾਇਆ ਗਿਆ ਨਾਲ ਮੀਤ ਪ੍ਰਧਾਨ ਉਹ ਸਿਕੰਦਰ ਬਖਤ ਸੀ ਲਵ ਜਹਾਦ ਜੇ ਫੁੱਲਣਾ ਤੇ ਫਿਰ ਭਾਰਤੀ ਜਨਤਾ ਪਾਰਟੀ ਦੀ ਟਾਪ ਦੀ ਲੀਡਰਸ਼ਿਪ ਤੋਂ ਫੁੱਲਣਾ ਸ਼ੁਰੂ ਕਰ ਦਿਓ
ਜੀ
ਲਓ ਦੱਸ ਦਿੰਦੇ ਕੌਣ ਕੌਣ ਨਾਂ ਨੇ ਕਿਹੜੇ ਕਿਹੜੇ ਸੂਬੇ ਚ ਨੇ ਕਿੱਥੇ ਕਿੱਥੇ ਨੇ
ਬਿਲਕੁਲ
ਇਹ ਦੂਸਰਿਆਂ ਵਾਸਤੇ ਗਜ ਹੋਰ ਤੇ ਆਪਣੇ ਵਾਸਤੇ ਹੋਰ ਗਜ ਨਹੀਂ ਹੋਣਾ ਆ ਕੋਈ ਜਣਾ ਖੜਾ ਇੱਥੇ ਘੇਰ ਲਿਆ ਤੇ ਉਹਨੂੰ ਫੜ ਕੇ ਘੇਰ ਲਓ ਇਹ ਜਿਹੜਾ ਇਸ ਤਰ੍ਹਾਂ ਦਾ ਰੌਲਾ ਪਾਉਣ ਵਾਲਾ ਟੋਲਾ ਜਿਹੜੇ ਧਮੱਚੜ ਪਾਉਂਦੇ ਆ ਇਹਨਾਂ ਨੇ ਕਿਹੜੇ ਕਿਹੜੇ ਪੁੱਠੇ ਕੰਮ ਨਹੀਂ ਕੀਤੇ ਵੈਲੰਟਾਈਨ ਡੇ ਦੇ ਉੱਤੇ ਇੱਕ ਵਾਰੀ ਯੂਪੀ ਚ ਰੇਲਵੇ ਸਟੇਸ਼ਨ ਦੇ ਲਾਗੇ ਪਾਰਕ ਵਿੱਚ ਜਾ ਕੇ ਮੁੰਡੇ ਤੇ ਕੁੜੀ ਦੋਵਾਂ ਨੂੰ ਕੁੱਟਿਆ ਗਿਆ ਕਿ ਤੁਸੀਂ ਤਾਂ ਜੀ ਲਵ ਅਫੇਅਰ ਵਾਸਤੇ ਇੱਥੇ ਆਏ ਉਹ ਕਹਿੰਦੇ ਰਹੇ ਕਿ ਪੇਪਰ ਦੇਣ ਆਏ ਸਾਂ ਸਕੇ ਭੈਣ ਭਰਾਵਾਂ ਗੱਡੀ ਡੀਕਦੇ ਪਏ ਆ ਰੇਲਵੇ ਸਟੇਸ਼ਨ ਤੇ ਬਹਿਣ ਦੇ ਬਜਾਏ ਪਾਰਕ ਵਿੱਚ ਆ ਗਏ ਆ ਨਹੀਂ ਮੰਨੇ ਟਾਣੇ ਲੈ ਗਏ ਇੱਕ ਹੋਰ ਥਾਂ ਦੇ ਉੱਤੇ ਇੱਕ ਪਤੀ ਪਤਨੀ ਨੂੰ ਕੁੱਟਿਆ ਗਿਆ ਕਿ ਤੁਸੀਂ ਵੈਲੰਟਾਈਨ ਮਨਾਉਣ ਵਾਸਤੇ ਆਏ ਆ ਥਾਣੇ ਲੈ ਗਏ ਪਾਰਕ ਵਿੱਚ ਉਹਨਾਂ ਤੋਂ ਮਾਫ਼ੀ ਮੰਗਾਈ ਗਈ ਕਿਸੇ ਗਲਤੀ ਕੀਤੀ ਹੈ ਥਾਣੇ ਜਾ ਕੇ ਉਹਨੇ ਆਖਿਆ ਜੀ ਸਾਡੇ ਤੋਂ ਧੱਕੇ ਨਾਲ ਮਾਫ਼ੀ ਮੰਗਾਉਣ ਡੇ ਅਸੀਂ ਸਕੇ ਪਤੀ ਪਤਨੀ ਹੈ ਕਿ ਹੁਣ ਇਹ ਧਮੱਚੜ ਜਿਹੜਾ ਉਹ ਵਿਆਹ ਕਰੇਗਾ ਜਿਹੜਾ ਇਸ ਤਰ੍ਹਾਂ ਦਾ ਧਮੱਚੜ ਆ ਉਹਦੇ ਵਾਸਤੇ ਆਹ ਲਵ ਜਹਾਦ ਦੇ ਨਾਂ ਦੇ ਉੱਤੇ ਜਿਹੜੀਆਂ ਪਾਬੰਦੀਆਂ ਲਾਉਂਦੇ ਪਏ ਨੇ ਇਹ ਪਾਬੰਦੀਆਂ ਦੇਸ਼ ਨੂੰ ਗਲਤ ਪਾਸੇ ਨੂੰ ਲਿਜਾਣਗੀਆਂ ਇਸ ਪਾਸੇ ਨੂੰ ਨਹੀਂ ਜਾਣਾ ਚਾਹੀਦਾ ਭਾਰਤ ਨੂੰ ਭਾਰਤ ਰਹਿਣ ਦੇਣਾ ਚਾਹੀਦਾ ਇਹ ਜਿਸ ਤਰ੍ਹਾਂ ਦਾ ਹੁਣ ਤੱਕ ਸੈਕੂਲਰ ਸਟਰਕਚਰ ਆ ਜਿੱਦਾਂ ਦੀ ਇਹ ਧਰਮ ਨਿਰਪੱਖਤਾ ਕੁਝ ਹੱਦ ਤੱਕ ਰਹਿਣ ਦੇਣੀ ਚਾਹੀਦੀ ਹੈ ਹਰ ਇੱਕ ਗੱਲ ਦੇ ਉੱਤੇ ਆਪਣੀ ਜਿਹੜੀ ਧਾਰਮਿਕ ਭਾਵਨਾ ਉਹਦੀ ਚਾਸ਼ਨੀ ਨਹੀਂ ਚਾੜਨੀ ਚਾਹੀਦੀ
ਨਹੀਂ ਪਰ ਇਹ ਜਿਹੜੀ ਚੀਜ਼ ਹੈ ਪਰਨੂ ਸਾਹਿਬ, ਇਹ ਲੱਗਦਾ ਕਿ ਸ਼ਾਇਦ ਕਿਉਂਕਿ ਇਹਦੇ ਚੋਂ ਸਿਆਸੀ ਵੋਟਾਂ ਨਿਕਲਦੀਆਂ, ਇਸ ਕਰਕੇ ਇਹਦੇ ਨੂੰ ਤੁਰਦੇ ਆ। ਹੁਣ ਇੱਕ ਮੁੰਬਈ ਦਾ ਮਾਮਲਾ ਵੀ, ਉੱਥੇ ਇੱਕ ਦੁਕਾਨ ਹੈ ਬੜੀ ਪੁਰਾਣੀ, ਕਿਉਂਕਿ ਉਹਨਾਂ ਦੇ ਪੁਰਖੇ ਕਰਾਚੀ ਤੋਂ ਆਏ ਸੀ, ਕਰਾਚੀ ਸਵੀਟਸ ਕਰਕੇ। ਅੱਗੇ ਇੱਕ ਦਿਨ ਇੱਕ ਵੀਡੀਓ ਵਾਇਰਲ ਹੁੰਦੀ ਹੈ ਵੀ ਕੋਈ ਸ਼ਿਵ ਸੈਨਾ ਦਾ ਬੰਦਾ ਸ਼ਾਇਦ ਉਹਨੂੰ ਕਹਿ ਰਿਹਾ ਵੀ ਤੂੰ ਇਹਦਾ ਨਾਂ ਬਦਲਾ, ਕਿਉਂਕਿ ਕਰਾਚੀ ਤੋਂ ਆਏ ਸੀ ਬਜ਼ੁਰਗ ਤੇਰੇ, ਪਰ ਹੁਣ ਤੂੰ ਮੁੰਬਈ ਚ ਰਹਿਣਾ। ਹੁਣ ਸ਼ਾਇਦ ਬੀਜੇਪੀ ਦੇ ਜਿਹੜੇ ਐਕਸ ਸੀਐਮ ਸਾਹਿਬ ਹੈ ਫੜਨਵੀਸ ਹੋਰੀ, ਉਹਨਾਂ ਵੀ ਮੁੱਦਾ ਚੱਕ ਲਿਆ ਵੀ ਇਹਨੂੰ ਇਹ ਨਾਂ ਬਦਲਣਾ ਪੈਣਾ। ਇੱਥੋਂ ਤੱਕ ਵੀ ਆ ਗਿਆ ਵੀ ਜੇ ਕਿਸੇ ਦੁਕਾਨ ਦਾ ਨਾਂ ਰੱਖਣਾ ਤੇ ਉਹ ਵੀ ਉਹਦੇ ਤੇ ਵੀ ਇਤਰਾਜ਼ ਹੈ।
ਪਾਕਿਸਤਾਨ ਦੀ ਰਾਜਧਾਨੀ ਕੀ ਆ? ਇਸਲਾਮਾਬਾਦ ਹੈ ਨਾ
ਜੀ।
ਇੱਥੇ ਸਾਡੇ ਭਾਰਤ ਦੇ ਵਿੱਚ ਅੰਮ੍ਰਿਤਸਰ ਚ ਵੀ
ਜੀ
ਕਈਆਂ ਥਾਵਾਂ ਤੇ ਮੁਹੱਲਿਆਂ ਦਾ ਨਾਂ ਇਸਲਾਮਾਬਾਦ ਹੈ, ਉਹਨਾਂ ਦੀ ਰਾਜਧਾਨੀ ਹੈ, ਸਾਡੇ ਮੁਹੱਲਿਆਂ ਦਾ ਨਾਂ ਇਸਲਾਮਾਬਾਦ ਹੈ, ਉਹਨਾਂ ਸਾਰੇ ਮੁਹੱਲਿਆਂ ਦੇ ਨਾਂ ਬਦਲ ਦਿਓਗੇ? ਉਹਨਾਂ ਦੇ ਪਾਕਿਸਤਾਨੀ ਪੰਜਾਬ ਦੀ ਰਾਜਧਾਨੀ ਲਾਹੌਰ ਆ
ਜੀ।
ਸਾਡੇ ਅਟਾਰੀ ਬਾਰਡਰ ਨੂੰ ਜਾਈਏ ਤੇ ਅੰਮ੍ਰਿਤਸਰ ਤੋਂ ਘਰਿੰਡਾ ਲੰਘ ਕੇ, ਘਰਿੰਡਾ ਲੰਘਣ ਤੋਂ ਪਹਿਲਾਂ, ਥਾਣੇ ਤੋਂ ਪਹਿਲਾਂ ਹੀ ਖੱਬੇ ਪਾਸੇ ਇੱਕ ਪਿੰਡ ਆਉਂਦਾ ਲੋਹਰੀ ਮੱਲ, ਉਹ ਲੋਹਰੀ ਮੱਲ ਦਾ ਨਾਂ ਬਦਲ ਦਿਓ
ਜੀ।
ਸਾਡੇ ਪੰਜਾਬ ਚ ਘੱਟੋ ਘੱਟ 10,000 ਲੋਕ ਇਹੋ ਜਿਹੇ ਜਿਨ੍ਹਾਂ ਦਾ ਨਾਂ ਪਿਸ਼ਾਵਰ ਸਿੰਘ ਹੈ, ਲਿਖਦੇ ਪਿਸ਼ੌਰ ਸਿੰਘ ਹੈ ਕਿਉਂਕਿ ਪਿਸ਼ਾਵਰ ਨੂੰ ਪਿਸ਼ੌਰ ਬੋਲਦੇ
ਜੀ।
ਮੁਲਤਾਨ ਸਿੰਘ ਵੀ ਇੱਥੇ ਹੈਗੇ ਆ, ਕੀ ਕਰੋਗੇ ਉਹਨਾਂ ਦਾ? ਉਹਨਾਂ ਨਾਂ ਬਦਲ ਦਿਓਗੇ? ਹੈਦਰਾਬਾਦ ਉਹਨਾਂ ਕੋਲ ਵੀ ਹੈਗਾ, ਹੈਦਰਾਬਾਦ ਸਾਡੇ ਕੋਲ ਵੀ ਹੈਗਾ, ਸਾਡੇ ਹੈਦਰਾਬਾਦ ਦਾ ਨਾਂ ਬਦਲ ਦਿਓਗੇ? ਜਲਾਲਾਬਾਦ ਅਫਗਾਨਿਸਤਾਨ ਦੇ ਵਿੱਚ ਵੀ ਹੈ ਔਰ ਬਹੁਤ ਵੱਡਾ ਸ਼ਹਿਰ ਹੈ
ਜੀ,
ਅਫਗਾਨਿਸਤਾਨ ਦੇਸ਼ ਦਾ ਤੀਸਰਾ ਵੱਡਾ ਸ਼ਹਿਰ ਹੈ। ਸਾਡੇ ਕੋਲ ਇਕੱਲੇ ਫਿਰੋਜ਼ਪੁਰ ਦੇ ਵਿੱਚ ਹੀ ਦੋ ਜਲਾਲਾਬਾਦ ਨੇ, ਹੁਣ ਤਾਂ ਖੈਰੋ ਵੰਡੇ ਗਏ ਨੇ, ਇੱਕ ਜਲਾਲਾਬਾਦ ਫਿਰੋਜ਼ਪੁਰ ਚ, ਦੂਸਰਾ ਮੋਗੇ ਜ਼ਿਲ੍ਹੇ ਚ ਆ ਗਿਆ
ਜੀ,
ਜਿਹੜਾ
ਫਾਜ਼ਿਲਕਾ ਚ ਰਹਿ
ਉਹ ਵੀ ਫਾਜ਼ਿਲਕਾ ਚਲਾ ਗਿਆ, ਫਿਰੋਜ਼ਪੁਰ ਵਿਚਾਲੇ ਰਹਿ ਗਿਆ। ਪਰ ਪਹਿਲਾਂ ਕੋਈ ਵਕਤ ਸੀ ਜਦੋਂ ਧਰਮਕੋਟ ਤੱਕ ਸਾਰਾ ਇਹ ਫਿਰੋਜ਼ਪੁਰ ਜ਼ਿਲ੍ਹਾ ਹੁੰਦਾ ਸੀ, ਫਾਜ਼ਿਲਕਾ ਤੱਕ ਵੀ
ਜੀ,
ਉਦੋਂ ਇਕੱਲੇ ਫਿਰੋਜ਼ਪੁਰ ਚ ਇੱਕ ਜਲਾਲਾਬਾਦ ਪੱਛਮੀ, ਇੱਕ ਜਲਾਲਾਬਾਦ ਪੂਰਬੀ ਹੁੰਦਾ ਸੀ। ਅੰਮ੍ਰਿਤਸਰ ਚ ਜਲਾਲਾਬਾਦ
ਜੀ,
ਇੱਥੇ ਕਿੰਨੇ ਸਾਰੇ ਨੇ। ਸਾਡਾ ਫਤਿਹਾਬਾਦ, ਫਤਿਹਾਬਾਦ ਇਹ ਮੁਸਲਮਾਨੀ ਨਾਂ ਹੈ, ਫਿਰ ਵੀ ਬਦਲ ਦਿਓ। ਮੁਗਲ ਸਰਾਏ ਦਾ ਬਦਲ ਕੇ ਕਰ ਦਿੱਤਾ ਦੀਨ ਦਿਆਲ ਉਪਾਧਿਆਇ ਨਗਰ। ਇਹ ਰਾਹੀ ਮਾਸੂਮ ਰਜਾ ਬਹੁਤ ਵਧੀਆ ਰਾਈਟਰ ਸੀ
ਜੀ,
ਉਹਨੇ 1947 ਦੇ ਉਸ ਵੰਡ ਦੇ ਉੱਤੇ ਇੱਕ ਨਾਵਲ ਲਿਖਿਆ ਸੀ ਆਧਾ ਗਾਓਂ। ਉਹਦੇ ਵਿੱਚ ਅਸੀਂ ਦੇਸ਼ ਦੀ ਵੰਡ ਤੋਂ ਬਾਅਦ ਇੱਕੋ ਜਿਹੀ ਕਿਸਮ ਦੇ ਲੋਕ ਇਕੱਠੇ ਹੋ ਗਏ, ਉਹ ਫਿਰ ਇਹਦਾ ਨਾਮ ਹੀ ਬਦਲ ਕੇ ਕਰ ਦਿਓ, ਇਹਦਾ ਨਾਮ ਹੀ ਬਦਲ ਕੇ ਕਰ ਦਿਓ। ਜਿੰਨੇ ਮੁਸਲਮਾਨੀ ਨਾਂ ਸੀ ਉਹਨਾਂ ਸਾਰੀਆਂ ਸੰਸਥਾਵਾਂ ਦੇ ਨਾਂ ਬਦਲ ਬਦਲ ਕੇ ਤੇ ਹਿੰਦੂ ਨਾਂ ਕਰੀ ਜਾਣ। ਤੇ ਇੱਕ ਜਣਾ ਵਿੱਚੋਂ ਕਹਿੰਦਾ ਕਿ ਉਹ ਹਮਾਇੂ